ਗੁਰੂ ਸਾਡੇ ਅੰਦਰੋਂ ਰਜ਼ਾ ਦੀ ਭਾਸ਼ਾ ਵਿੱਚ ਬੋਲਣਾ ਚਾਹੁੰਦਾ ਹੈ, ਪਰ ਅਸੀਂ ਆਪ ਹੀ ਇੰਨਾ ਬੋਲੀ ਜਾਂਦੇ ਹਾਂ ਕਿ ਅਸੀਂ ਗੁਰੂ ਦੀ ਵਾਰੀ ਹੀ ਨਹੀਂ ਆਉਣ ਦਿੰਦੇ। ਸਾਡੀ ਸਿਆਣਪ ਸਾਨੂੰ ਚੁੱਪ ਹੀ ਨਹੀਂ ਕਰਨ ਦਿੰਦੀ। ਅਸੀਂ ਗੁਰੂ ਨਾਲ ਵੀ ਸਵਾਲ ਜਵਾਬ ਕਰਦੇ ਹਾਂ, ਅਸੀਂ ਗੁਰੂ ਦੇ ਹੁਕਮਾਂ ਤੇ ਬਹਿਸ ਵੀ ਤੇ ਕਿੰਤੂ ਵੀ ਕਰਦੇ ਹਾਂ, ਅਸੀਂ ਗੁਰੂ ਦਾ ਵਚਨ ਵੀ ਪਲਟਦੇ ਹਾਂ। ਵਿਚਾਰ ਯਾਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕੌਫਸਾਰਵਰ ਸਟੂਡੀਓ ਤੋਂ, ਦਿਨ ਐਤਵਾਰ 29 ਮਈ 2016 ਨੂੰ। ਘੜੀ ਵਜਾ ਰਹੀ ਹੈ ਜੀ 9:02 ਈਸਟ ਕੋਸਟ ਆਸਟ੍ਰੇਲੀਆ ਦੇ ਵਿਚ, ਅਤੇ ਮੱਧਵਰਤੀ ਆਸਟ੍ਰੇਲੀਆ ਐਡਲੇਡ ਦੇ ਵਿਚ ਇਸ ਵੇਲੇ 8:32 ਹੋਏ ਨੇ ਔਰ 7:02 ਪਰਥ ਦੇ ਵਿਚ ਹੋ ਗਏ ਨੇ। ਵੱਡਾ ਤੜਕਾ ਮਿਡਲ ਈਸਟ ਤੇ ਭਾਰਤ ਦੇ ਵਿਚ ਅਤੇ ਸ਼ਨਿਚਰਵਾਰ ਦੀ ਦੁਪਹਿਰ ਤੇ ਸ਼ਾਮਾਂ ਚੱਲ ਰਹੀਆਂ ਨੇ ਜੀ ਅਮਰੀਕਾ ਮਹਾਂਦੀਪਾਂ ਦੇ ਵਿਚ। ਸੋ ਆਓ ਸਾਰੇ ਰਲੀਏ ਜੁੜੀਏ, ਅਰਦਾਸ ਕਰੀਏ ਸੱਚੇ ਪਾਤਸ਼ਾਹ ਅੱਗੇ, ਅਕਾਲ ਪੁਰਖ ਅੱਗੇ, ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ, ਕਿਹੋ ਜਿਹਾ ਦਿਨ ਚੜਿਆ ਅੱਜ ਤੁਹਾਡੇ ਇਲਾਕੇ ਦੇ ਵਿਚ? ਉਮੀਦ ਰੱਖਦੇ ਹਾਂ ਕਿ ਠੰਡਾ ਹੋਏਗਾ ਆਸਟ੍ਰੇਲੀਆ ਦੇ ਵਿਚ, ਪਰ ਉੱਤਰੀ ਖੰਡ ਦੇ ਵਿਚ ਹਜੇ ਗਰਮੀਆਂ ਸ਼ੁਰੂ ਹੋ ਰਹੀਆਂ ਨੇ ਤੇ ਅੱਤ ਕਰਾਈ ਪਈ ਆ, ਪਰ ਇਧਰ ਠੰਡ ਹੈ। ਚਲੋ ਆਸਟ੍ਰੇਲੀਆ ਦੀ ਠੰਡ ਦੀਆਂ ਗੱਲਾਂ ਵੀ ਕਰਾਂਗੇ, ਮੌਸਮ ਦੀਆਂ ਵੀ ਕਰਾਂਗੇ, ਖ਼ਬਰਾਂ ਤੇ ਝਾਤੀ ਵੀ ਮਾਰਾਂਗੇ, ਤੇ ਮਸਲੇ ਸੁਨੇਹੇ ਤੁਹਾਡੇ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਾਂਗੇ ਜੀ। ਦਿਲ ਵਾਲੀ ਗੱਲ ਦੇ ਵਿਚ ਹਿੱਸਾ ਲੈਣ ਦੇ ਲਈ request@harmanradio.com ਈਮੇਲ ਪਤਾ, ਟੈਲੀਗ੍ਰਾਮ ਸਾਡਾ ਚੱਲਦਾ ਜੀ, ਉਥੇ ਤੁਸੀਂ ਮੈਸੇਜ ਭੇਜ ਸਕਦੇ ਹੋ, ਫੋਟੋ ਭੇਜ ਸਕਦੇ ਹੋ ਤੇ ਅਸੀਂ ਸਾਂਝਾ ਕਰਾਂਗੇ ਜੀ। ਬਿਲਕੁਲ ਤੁਹਾਡਾ ਹੀ ਪ੍ਰੋਗਰਾਮ ਹੈ, ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਤੇ ਕੱਲ ਦੇ ਪ੍ਰੋਗਰਾਮ ਦੇ ਵਿਚ ਸ਼ਨਿਚਰਵਾਰ ਜਿਹੜਾ ਹੋ ਕੇ ਹਟਿਆ ਮੇਰੀ ਗੈਰ ਹਾਜ਼ਰੀ ਰਹੀ ਹੈ ਤੇ ਉਸ ਲਈ ਮਾਫ਼ੀ ਚਾਹੁੰਦਾ, ਪਰ ਇਹ ਗੈਰ ਹਾਜ਼ਰੀ ਦੇ ਵਿਚ ਧੰਨਵਾਦ ਕਰਨਾ ਚਾਹੁੰਦਾ ਜੀ ਆਪ ਸਭ ਦਾ ਕਿ ਮਨਦੀਪ ਹੋਣਾ ਨੇ ਪ੍ਰੋਗਰਾਮ ਨੂੰ ਸੰਚਾਲਨ ਕੀਤਾ ਇੰਡੀਆ ਤੋਂ, ਹਰਿਮੰਦਰ ਕੰਗ ਨੇ ਪਰਥ ਤੋਂ, ਮਿੰਟੂ ਬਰਾੜ ਜੀ ਐਡਲੇਡ ਤੋਂ ਸ਼ਾਮਲ ਸਨ, ਅਮਰੀਕ ਫਲੋਰਾ ਸਿਡਨੀ ਤੋਂ ਸ਼ਾਮਲ ਸਨ। ਸੋ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਤੇ ਜਨਮੇਜਾ ਜੌਹਲ ਹੋਣਾ ਨਾਲ ਵੀ ਇੰਟਰਵਿਊ ਹੋਈ। ਸੋ ਧੰਨਵਾਦ ਸਾਰੇ ਸਰੋਤਿਆਂ ਦਾ ਤੇ ਸੱਜਣਾਂ ਦਾ ਕਿ ਦਿਲ ਵਾਲੀ ਗੱਲ ਦੇ ਵਿਚ ਹਿੱਸਾ ਲਿਆ। ਪਰ ਕੱਲ ਜਿਹੜਾ ਸਿਡਨੀ ਦੇ ਵਿਚ ਮੇਰੀ ਸ਼ਮੂਲੀਅਤ ਸੀ ਜੀ, ਸਾਡੇ ਬਹੁਤ ਹੀ ਅਜੀਜ਼ ਸਤਿਕਾਰਤ ਸਾਡੇ ਵੀਰ ਸਰਵਜੀਤ ਸਿੰਘ ਹੋਣੀ ਸਿਡਨੀ ਵਾਲੇ, ਸਾਡੀ ਉਨ੍ਹਾਂ ਨਾਲ ਸਾਂਝ ਵੀ ਰੇਡੀਓ ਜ਼ਰੀਏ ਹੀ ਪਈ ਸੀ ਜੀ। ਤੇ ਜਦੋਂ ਰੇਡੀਓ ਸ਼ੁਰੂ ਹੋਇਆ ਤਾਂ ਅਚਾਨਕ ਹੈਰਿਸ ਪਾਰਕ ਦੀਆਂ ਗਲੀਆਂ ਦੇ ਵਿਚ ਇਕ ਦਿਨ ਮਿਲੇ ਸਾਡੇ ਇਕ ਹੋਰ ਦੋਸਤ ਸਨ, ਸਾਡੇ ਨਾਲ ਕੰਮ ਵੀ ਕਰਦੇ ਸਨ, ਵਰੁਣ ਤਿਵਾੜੀ ਹੋਣਾ ਨੂੰ, ਤੇ ਦੁਕਾਨ ਦੇ ਵਿਚ ਮਿਲੇ ਤਾਂ ਕਹਿੰਦੇ ਕੀ ਕਰਦੇ ਹੋ, ਤਾਂ ਕਹਿੰਦੇ ਰੇਡੀਓ, ਤੇ ਉਨ੍ਹਾਂ ਨੇ ਕਾਫ਼ੀ ਉਤਸੁਕਤਾ ਜ਼ਾਹਰ ਕੀਤੀ ਤੇ ਸਟੇਸ਼ਨ ਤੇ ਆ ਗਏ ਤੇ ਉਥੇ ਸਾਡੀ ਪਹਿਲੀ ਮੁਲਾਕਾਤ ਹੋਈ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਜਿਹੜਾ ਉਸ ਨੂੰ ਸੰਭਾਲਿਆ ਤੇ 2-2.5 ਸਾਲ ਉਹ ਕਰਦੇ ਰਹੇ ਤੇ ਉਨ੍ਹਾਂ ਦੀ ਬੇਟੀ ਵੀ ਪ੍ਰੋਗਰਾਮ ਕਰਦੀ ਰਹੀ ਹੈ ਤੇ ਉਸ ਬੇਟੀ ਦੀ ਕੱਲ ਮੈਰਿਜ ਸੀ, ਵਿਆਹ ਸੀ, ਜਿਸ ਦੇ ਵਿਚ ਅਸੀਂ ਪਰਿਵਾਰ ਨਾਲ ਸ਼ਮੂਲੀਅਤ ਕੀਤੀ। ਬੜਾ ਚੰਗਾ ਲੱਗਾ ਰੇਡੀਓ ਦੇ ਜ਼ਰੀਏ ਸਾਂਝਾਂ ਕਿੰਨੀਆਂ ਸਾਡੀਆਂ ਵੱਧ ਗਈਆਂ ਨੇ ਕਿੰਨੀਆਂ ਬਣ ਰਹੀਆਂ ਨੇ ਤੇ ਕਿੰਨੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ। ਸੋ ਇਸ ਦਾ ਸਾਨੂੰ ਮਾਣ ਹੈ ਤੇ ਉਸ ਪਰਿਵਾਰ ਨੂੰ ਜੀ ਲੱਖ ਲੱਖ ਵਧਾਈ। ਉਹਨਾਂ ਦੇ ਪਰਿਵਾਰ ਦੇ ਵਿੱਚ ਕਬੀਲਦਾਰੀ ਦੀ ਜਿਹੜੀ ਹੈ ਵੇਲ ਅੱਗੇ ਵਧੀ ਆ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਵੋ, ਆਪਣੇ ਵਿਚਾਰ ਸਾਨੂੰ ਦੱਸੋ, ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰੋ ਤੇ ਅਗਲੇ 2 ਘੰਟੇ ਸਾਡਾ ਸਫ਼ਰ ਰਹੇਗਾ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਮਸਲਿਆਂ ਤੇ ਅਸੀਂ ਸਲਾਹਾਂ ਮਸ਼ਵਰੇ ਕਰਾਂਗੇ, ਆਪਣੇ ਵਿਚਾਰ ਦੇਵਾਂਗੇ, ਤੁਹਾਡੇ ਸੁਣਾਂਗੇ। ਸੋ ਇੱਕ ਫ੍ਰੀ ਸਟਾਈਲ ਪ੍ਰੋਗਰਾਮ ਚੱਲੇਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਸਾਡੇ ਨਾਲ ਜੁੜਦੇ ਨੇ ਜੀ ਅਮਨਦੀਪ ਸਿੰਘ, ਮੇਰੇ ਹੀ ਸਰਨਾਮੀ ਹੈ ਤੇ ਉਹਨਾਂ ਦਾ ਸਵਾਗਤ ਕਰਦੇ ਆ ਜੀ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਦਲਜੀਤ ਸਿੰਘ ਮਹਿਤਾ ਚੌਂਕ ਇੱਕ ਫੋਟੋ ਭੇਜ ਰਹੇ ਨੇ ਬੱਚੇ ਤੇ ਮਾਂ ਦੀ ਤੇ ਉਹਦੇ ਨਾਲ ਕੈਪਸ਼ਨ ਲੱਗਾ ਹੋਇਆ, ਮਾਂ ਉਹੀ ਜੋ ਸੇਧ ਤੇ ਸੰਸਕਾਰ ਦਵੇ, ਜਣੇਪੇ ਦੀ ਪੀੜ ਤਾਂ ਜਾਨਵਰ ਵੀ ਸਹਿੰਦੇ ਨੇ। ਬਿਲਕੁਲ ਸਹੀ ਵਿਚਾਰ ਹੈ ਜੀ। ਸੋ ਜਿਹੜੀ ਇਹ ਧਰਤੀ ਬਣੀ ਆ, ਸ੍ਰਿਸ਼ਟੀ ਬਣੀ ਆ, ਇਸ ਦੇ ਵਿੱਚ ਜਿਹੜੇ ਸ੍ਰਿਸ਼ਟੀ ਨੂੰ ਵਧਾਉਣ ਦੇ ਲਈ ਹਰ ਬੰਦੇ ਦੀ ਜ਼ਿੰਮੇਵਾਰੀ ਵੀ, ਹਰ ਸ੍ਰਿਸ਼ਟੀ ਦੇ ਮੈਂਬਰ ਦੀ ਜ਼ਿੰਮੇਵਾਰੀ ਵੀ ਕਿ ਪਸ਼ੂ ਵੀ ਆਪਣੇ ਕੁੱਲ ਨੂੰ ਵਧਾਉਣ ਦੇ ਲਈ ਉਹਨਾਂ ਨੂੰ ਵੀ ਜਨਮ ਦੇਣਾ ਪੈਂਦਾ ਆਪਣੀ ਹੀ ਸਪੀਸੀਜ਼ ਨੂੰ। ਤੇ ਉਧਰ ਜਿਹੜੇ ਪੇੜ ਫਲੋਰਾ ਜਿਹਨੂੰ ਕਹਿੰਦੇ ਨੇ, ਪੇੜ ਦਰਖਤ ਘਾਹ ਫੂਸ ਜਿੰਨੀ ਵੀ ਬਨਸਪਤੀ ਆ ਉਸ ਨੂੰ ਵੀ ਆਪਣਾ ਬੀਜ ਗਾਂ ਤੋਰਨ ਦੇ ਲਈ ਬੀਜ ਬਣਾਉਣਾ ਪੈਂਦਾ ਤੇ ਬੀਜ ਨੂੰ ਫਿਰ ਜੰਮਣਾ ਪੈਂਦਾ। ਸੋ ਇੱਕ ਇਹ ਕੁਦਰਤੀ ਵਰਤਾਰਾ ਜਿਹੜਾ ਅਕਾਲ ਪੁਰਖ ਨੇ ਸਾਨੂੰ ਦਿੱਤਾ ਹੋਇਆ। ਸੋ ਜਨਮ ਵੇਲੇ ਅਕਸਰ ਮੰਨਿਆ ਜਾਂਦਾ ਕਿ ਮਾਂ ਨੂੰ ਬਹੁਤ ਪੀੜ ਹੁੰਦੀ ਆ, ਬੜੀ ਪੀੜ ਸਹਿਣੀ ਪੈਂਦੀ ਆ, ਜਿਹੜੇ ਇਸ ਕਰਕੇ ਜਿਹੜੀ ਬਰਥ ਪੇਨਸ ਆ ਉਸ ਨੂੰ ਸਾਰਿਆਂ ਨੂੰ ਵੱਧ ਮੰਨਿਆ ਜਾਂਦਾ। ਪਰ ਇਸ ਵਿਚਾਰ ਦੇ ਵਿੱਚ ਇਹ ਗੱਲ ਦੇ ਕਿ ਇੱਕ ਨੈਚੁਰਲ ਪਰਮਾਤਮਾ ਨੇ ਇਹ ਚੀਜ਼ ਦਿੱਤੀ ਹੋਈ ਆ। ਇਹ ਸ੍ਰਿਸ਼ਟੀ ਦੇ ਵਿੱਚ ਹਰ ਪ੍ਰਾਣੀ ਨੂੰ ਇੰਨੀ ਹੀ ਪੀੜ ਸਹਿਣੀ ਪੈਂਦੀ ਆ ਜਣੇਪੇ ਵੇਲੇ। ਪਰ ਫਰਕ ਕੀ ਆ ਜਾਨਵਰਾਂ, ਸ੍ਰਿਸ਼ਟੀ ਅਤੇ ਮਨੁੱਖ ਦੇ ਵਿੱਚ ਫਰਕ ਕੀ ਆ? ਇੱਥੇ ਵੀ ਇੱਕ ਹੋਰ ਬਰੀਕੀ ਦੇ ਵਿੱਚ ਜਾਣੇ ਆ ਕਿ ਤੁਸੀਂ ਦੇਖਿਆ ਹੋਣਾ ਕਿ ਇੱਕ ਛੋਟਾ ਕੁੱਤਾ ਪਾਲ ਲਈਦਾ, ਅਸੀਂ ਕਤੂਰਾ ਪਾਲ ਲਈਦਾ, ਤੇ ਕਤੂਰੇ ਨੂੰ ਕਿਸੇ ਨੇ ਸਿਖਾ ਲਿਆ ਨਹੀਂ ਹੁੰਦਾ ਕਿ ਜਦੋਂ ਰੋਟੀ ਉਹਨੂੰ ਵਾਧੂ ਹੋ ਜਾਵੇ ਤਾਂ ਉਹਨੇ ਦੱਬਣ ਜਾਣੀ ਆ। ਇਹ ਉਹਨੂੰ ਸਿਖਾਲਦਾ ਨਹੀਂ ਕੋਈ, ਇਹ ਆਟੋਮੈਟਿਕਲੀ ਉਹਦੇ ਵਿੱਚ ਕਈ ਚੀਜ਼ਾਂ ਪਰਮਾਤਮਾ ਨੇ ਹੀ ਭਰੀਆਂ ਹੋਈਆਂ ਨੇ। ਇੱਦਾਂ ਹੀ ਜਿਹੜਾ ਮਨੁੱਖ ਹੈ, ਬੰਦਾ ਆ, ਜਦੋਂ ਨਿਆਣਾ ਜੰਮਦਾ ਆ ਤੇ ਉਹ ਰੋਂਦਾ ਆ, ਉਸ ਨੂੰ ਭੁੱਖ ਲੱਗਦੀ ਆ ਤੇ ਉਹ ਰੋਣ ਲੱਗ ਪੈਂਦਾ, ਉਸ ਨੂੰ ਕੋਈ ਸਿਖਾਲਦਾ ਥੋੜੋ ਆ ਵੀ ਤੂੰ ਜਦੋਂ ਭੁੱਖ ਲੱਗਣੀ ਹੈ ਤਾਂ ਰੋਣਾ ਆ। ਰੱਬ ਨੇ ਉਸ ਤਰ੍ਹਾਂ ਦੇ ਸੈਂਸਰ ਉਹਦੇ ਅੰਦਰ ਆਟੋਮੈਟਿਕਲੀ ਸੋਫਟਵੇਅਰ ਭਰ ਦਿੱਤਾ ਕਿ ਉਹੋ ਜਿਹੀਆਂ ਚੀਜ਼ਾਂ ਕਰਦਾ। ਸੋ ਇਹ ਬੇਸਿਕ ਚੀਜ਼ਾਂ ਪਰਮਾਤਮਾ ਸਾਨੂੰ ਦੇ ਕੇ ਤੋਰਦਾ। ਪਰ ਉਸ ਤੋਂ ਬਾਅਦ ਜਿਹੜੀ ਸਮਾਜ ਦੇ ਵਿੱਚ ਰਹਿਣਾ ਆ, ਸੋਸਾਇਟੀ ਦੇ ਵਿੱਚ ਰਹਿਣਾ ਆ, ਉਹ ਸਿਖਾਲਣੇ ਹੁੰਦੇ ਨੇ ਜੀ ਮਾਂ ਤੇ ਬਾਪ ਨੇ। ਤੇ ਬਾਪ ਨੇ ਜੀਵਨ ਦੇ ਵਿੱਚ ਕੰਮ ਕਰਨਾ, ਜ਼ੋਰ ਨੂੰ ਚੈਨਲ ਕਰਨਾ, ਇਹ ਸਿਖਾਲਣਾ ਹੁੰਦਾ ਤੇ ਮਾਂ ਨੇ ਉਸ ਨੂੰ ਸੇਧ ਤੇ ਸੰਸਕਾਰ ਦੇਣੇ ਹੁੰਦੇ ਨੇ। ਸੋ ਕਈ ਵਾਰੀ ਅਸੀਂ ਬੱਚੇ ਨੂੰ ਜਨਮ ਕੇ ਇੱਦਾਂ ਕਹਿ ਦਈਦਾ ਲੈ ਵੀ ਹੁਣ ਅਸੀਂ ਜਨਮ ਤਾਂ ਸਾਡਾ ਫਰਜ਼ ਪੂਰਾ। ਜੀ ਨਹੀਂ, ਉੱਥੋਂ ਸ਼ੁਰੂ ਹੁੰਦਾ। ਕੱਲ ਵੀ ਅਸੀਂ ਵਿਆਹ ਤੇ ਗਏ ਹਾਂ ਜੀ। ਸੋ ਮਾਂ ਬਾਪ ਦਾ ਫਰਜ਼ ਹਮੇਸ਼ਾ ਹੀ ਬੱਚਿਆਂ ਨੂੰ ਸੇਧ ਦੇਣਾ, ਰੋਲ ਬਦਲਦਾ ਰਹਿੰਦਾ ਤੇ ਪਰ ਉਹ ਜਿਹੜੀ ਗਾਈਡੈਂਸ ਆ ਉਹ ਹਮੇਸ਼ਾ ਹੀ ਰਹਿੰਦੀ ਆ, ਇੱਦਾਂ ਹੀ ਚੱਲਣੀ ਚਾਹੀਦੀ ਆ। ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਜੀ ਬੱਚੇ ਦੀ ਸਾਈਕੀ ਦੇ ਵਿੱਚ। ਸੋ ਸਾਰੀਆਂ ਮਾਵਾਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਤੇ ਬੱਚਿਆਂ ਨੂੰ ਚੰਗੀ ਸੇਧ ਦੇਣ, ਚੰਗੀ ਉਹਨਾਂ ਨੂੰ ਐਟੀਕੇਟਸ ਦੇਣ ਤੇ ਦੇਸ਼ ਕੌਮ ਦੀ ਸੇਵਾ ਦੇ ਲਈ ਉਹਨਾਂ ਨੂੰ ਤਿਆਰ ਰੱਖਣ। ਆਪਣੀ ਸੇਵਾ ਤਾਂ ਚਲੋ ਪਹਿਲਾਂ ਉਹ ਤਾਂ ਕਰਨੀ ਹੈ, ਆਪਣਾ ਤਾਂ ਦੇਖਣਾ ਹੀ ਹੈ ਇੰਟਰਸਟ। ਪਰ ਅਸਲ ਦੇ ਵਿੱਚ ਜਦੋਂ ਨਾਮ ਬਣਦਾ ਬੱਚੇ ਦੀ ਪਰਸਨੈਲਿਟੀ ਬਣਦੀ ਆ, ਪਰਸਨੈਲਿਟੀ ਉਦੋਂ ਬਣਦੀ ਆ ਜਦੋਂ ਉਹ ਆਪਣੇ ਕੋਲ ਜਿਹੜੀ ਵਾਧੂ ਚੀਜ਼ ਆ ਜਾਂ ਆਪਣੇ ਕੋਲ ਵਾਧੂ ਸਕਿੱਲ ਹੈ ਉਹ ਕਮਿਊਨਿਟੀ ਦੇ ਲਈ ਦਿੰਦਾ ਹੈ, ਉਦੋਂ ਬੱਚੇ ਦੀ ਜਿਹੜੀ ਪਰਸਨੈਲਿਟੀ ਬਣਦੀ ਆ। ਸੋ ਇਹ ਸੀ ਵਿਚਾਰ ਜੀ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ ਸੀ। ਤੇ ਲਓ ਮੈਂ ਇੱਕ ਜਿਹੜਾ ਗੀਤ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਸੁਣਾਉਣਾ ਹੈ, ਉਹ ਹੈ ਜੀ ਪਾਲੀ ਦੇਤ ਵਾਲੀ ਦਾ ਮੇਰਾ ਪਿੰਡ। 2011 ਦੇ ਵਿੱਚ ਇਹ ਐਲਬਮ ਆਈ ਸੀ ਜੀ ਮੇਰਾ ਪਿੰਡ, ਤੇ ਉਸ ਦੇ ਵਿੱਚ ਤੁਹਾਨੂੰ ਗੀਤ ਸੁਣਾ ਰਹੇ ਹਾਂ। ਇਹ ਵੀ ਮਾਂ ਦੇ ਨਾਲ ਹੀ ਕੁਛ ਰਿਲੇਟਡ ਹੈ। ਪਿੰਡਾਂ ਦੀ ਜਿਹੜੀ ਛਾਂ ਆ ਪਿੰਡਾਂ ਦੀ, ਉਹ ਪਿੰਡਾਂ ਦਾ ਨਿੱਘ ਆ ਉਹ ਮਾਂ ਵਰਗਾ ਆ। ਸ਼ਹਿਰ ਦਾ ਤੇ ਪਿੰਡ ਦਾ ਥੋੜਾ ਜਿਹਾ ਡਿਫਰੈਂਸ ਇਹਦੇ ਵਿੱਚ ਦੱਸਿਆ ਗਿਆ। ਸੁਣਦੇ ਹਾਂ ਪਾਲੀ ਨੂੰ। लो जी साडे पिंड अज धुप बड़ी खिड़ी हुई है, मौसम बड़ा खूबसूरत है, हवा दे विच हल्की हल्की ठंडक है और इस वेले तापमान 21 डिग्री कहिंदे वध तों वध जाणा है अज ते मैनूं लगदा 18 डिग्री दे लागे छागे होणा है इस वेले ते 6 डिग्री अज ठंड रही है, राती रजाई लै हुई है। सो सर्दियां शुरू हो चुकी, ब्रिस्बेन 23 डिग्री तापमान है इस वेले, धुप खिड़ी हुई है, सिडनी दे विच भी धुप खिड़ी हुई है। 19 डिग्री ज्ञानी संतोख सिंह जी साडे नाल ताया जी जुड़ गए ने ते उन्हां ने भी ईमेल दे जरिए ਸਾਨੂੰ ਦੱਸਿਆ ਕਿ ਅੱਜ ਵੀ ਪਤੀਸ਼ ਕਹਿੰਦੇ ਸਵੇਰ ਅਸੀਂ ਬੜੀ ਚੜਾਤੀ ਹੈ ਖਿੜੀ ਖਿੜੀ ਸਿਡਨੀ ਦੇ ਵਿਚ ਤੇ ਸੈਰ ਵੀ ਕਰ ਰਹੇ ਹਾਂ ਤੇ ਹੁਣੇ ਹੀ ਕਹਿੰਦੇ ਸੁਣ ਰਹੇ ਹਾਂ ਪ੍ਰੋਗਰਾਮ ਤੇ ਕੱਲ ਕਹਿੰਦੇ ਤੁਹਾਨੂੰ ਮਿਲ ਕੇ ਤੇ ਪਰਿਵਾਰ ਨੂੰ ਮਿਲ ਕੇ ਬੜੀ ਖੁਸ਼ੀ ਹੋਈ। ਸੋ ਤਾਇਆ ਜੀ ਦਿਨ ਬੜਾ ਖੂਬਸੂਰਤ ਚੜਾਇਆ ਸਿਡਨੀ ਦੇ ਵਿਚ, ਧੰਨਵਾਦ। ਕੱਲ ਥੋੜਾ ਜਿਹਾ ਮੀਂਹ ਪੈ ਰਿਹਾ ਸੀ ਪਰ ਕੋਈ ਗੱਲ ਨੀ, ਵੀ ਡੋਂਟ ਮਾਇੰਡ ਕਿਉਂਕਿ ਸਾਰਾ ਫੰਕਸ਼ਨ ਅੰਦਰ ਹੀ ਸੀਗਾ, ਸੋ ਇਸ ਕਰਕੇ ਕੋਈ ਐਡੀ ਸਮੱਸਿਆ ਨਹੀਂ ਹੈਗੀ। ਆਸਟ੍ਰੇਲੀਆ ਚ ਪਾਣੀ ਦੀ ਵੀ ਬੜੀ ਕਿੱਲਤ ਹੈ, ਮੀਂਹ ਵੀ ਜ਼ਰੂਰੀ ਹੈ। ਤੇ ਚਲੋ ਕੈਨਬਰਾ -2 ਡਿਗਰੀ ਆ ਅੱਜ ਹੋ ਕੇ ਹਟਿਆ ਤੇ 14 ਡਿਗਰੀ ਵੱਧ ਤੋਂ ਵੱਧ ਜਾਣਾ। ਮੈਲਬਨ ਵੀ ਠੰਡਾ 8-15, ਐਡਲੇਡ 7-17 ਤੇ ਪਰਥ ਅੱਜ ਬੱਦਲਵਾਈ ਘਨੇਰੀ 9-19 ਡਿਗਰੀ। ਤੇ ਜਿਹੜਾ ਮੀਂਹ ਪਿਆ ਜੀ ਇਸ ਦੇ ਨਾਲ ਆਸਟ੍ਰੇਲੀਆ ਦੇ ਵਿਚ ਇਸ ਦਾ ਬੜਾ ਹੀ ਸਵਾਗਤ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿਚ ਸੋਕਾ ਪਿਆ ਹੋਇਆ, ਪਰ ਫਿਰ ਵੀ ਜਿਹੜਾ ਉੱਤਰੀ ਤੇ ਮੱਧਵਰਤੀ ਆਸਟ੍ਰੇਲੀਆ ਦੀ ਬੈਲਟ ਹੈ ਜੀ ਉਹ ਹਜੇ ਵੀ ਮੀਂਹ ਤੋਂ ਸੱਖਣੀ ਰਹਿ ਗਈ ਹੈ ਪਿਛਲੇ ਇਕ ਦੋ ਦੇ ਵਿਚ। ਤੇ ਲੇਕ ਆਇਰ ਜਿਹੜੀ ਕਿ ਕਾਫੀ ਵੱਡੀ ਹੈ ਜੀ ਸਾਊਥ ਆਸਟ੍ਰੇਲੀਆ ਦੇ ਵਿਚ ਤੇ ਕੁਈਨਜ਼ਲੈਂਡ ਦੇ ਵਿਚ ਵੀ ਉਸਦੇ ਹਿੱਸੇ ਪੈਂਦੇ ਨੇ, ਉਸ ਦੇ ਵਿਚ ਵੀ ਪਾਣੀ ਦਾ ਜਿਹੜਾ ਫਲੋ ਹੈ ਵੱਧ ਗਿਆ ਕਿਉਂਕਿ ਕੁਈਨਜ਼ਲੈਂਡ ਤੇ ਸਾਊਥ ਆਸਟ੍ਰੇਲੀਆ ਦੇ ਮੱਧਵਰਤੀ ਇਲਾਕਿਆਂ ਦੇ ਵਿਚ ਮੀਂਹ ਪਏ ਨੇ। ਤੇ ਇਧਰ ਕੁਈਨਜ਼ਲੈਂਡ ਵਾਲੇ ਸੋਰੀ ਨਿਊਜ਼ੀਲੈਂਡ ਵਾਲੇ ਲੈਂਡ ਬਹੁਤ ਹੈ ਨਾ ਨਿਊਜ਼ੀਲੈਂਡ ਵਾਲੇ ਕਾਫੀ ਹਨੇਰੀਆਂ ਝੱਖੜ ਦਾ ਸਾਹਮਣਾ ਕਰਨਗੇ ਕਿਉਂਕਿ ਜਿਹੜੇ ਲੋਅ ਪ੍ਰੈਸ਼ਰ ਹੈ ਉਹ ਬਣਿਆ ਹੋਇਆ ਤੈਸਮਨ ਸੀ ਦੇ ਉੱਤੇ, ਸੋ ਇਸ ਦੇ ਕਾਰਨ ਉਥੇ ਕਾਫੀ ਮੀਂਹ ਥੰਡਰਸਟੋਰਮ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 26 ਡਿਗਰੀ ਤਾਪਮਾਨ ਹੈ ਤੇ ਅੱਜ 41 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਸੱਜਣ ਮਿੱਤਰ ਹੋਰ ਵੀ ਆ ਰਹੇ ਨੇ ਪ੍ਰੋਗਰਾਮ ਦੇ ਵਿਚ, ਜਗਤਾਰ ਜੌਲ ਜੁੜ ਗਏ ਨੇ ਕਹਿੰਦੇ 2 ਘੰਟੇ ਦਾ ਸਫ਼ਰ ਅਸੀਂ ਵੀ ਆਪ ਜੀ ਦੇ ਸਾਥ ਚੱਲਾਂਗੇ। ਬਿਲਕੁਲ ਜੀ ਸਾਡਾ ਸਾਥ ਬਣਿਆ ਰਹੇਗਾ। ਤੇ ਕੀ ਹਾਲ ਚਾਲ ਹੈ ਮਨੀਲੇ ਦਾ? ਠੀਕ ਠਾਕ ਹੈ ਜੀ। ਤੇ ਅਮਰਦੀਪ ਸਿੰਘ ਪਰਥ ਤੋਂ ਵੀ ਆ ਗਏ ਨੇ ਜੀ, ਕਹਿੰਦੇ ਕੰਮ ਤੇ ਆ ਪਰ ਬਹੁਤ ਠੰਡ ਹੈ। ਹਾਂਜੀ ਆ ਮੌਸਮ ਵਾਲੇ ਵੀ ਦੱਸ ਰਹੇ ਸੀ ਜੀ ਪਰਥ ਵਿਚ ਅੱਜ ਠੰਡ ਹੈ। ਹਰਮੀਤ ਚੰਨਾ ਜੀ ਵੀ ਜੁੜ ਗਏ ਨੇ ਜੀ ਤੇ ਕਹਿੰਦੇ ਕਾਫੀ ਇੰਟਰਸਟਿੰਗ ਪ੍ਰੋਗਰਾਮ ਚੱਲੇਗਾ ਤੇ ਅੱਜ ਸਨੀ ਵੈਦਰ ਲਿਵਰਪੂਲ ਦੇ ਵਿਚ ਹੀ ਹੈ ਤੇ ਅੱਛਾ ਕਿਆ ਬਾਤ ਹੈ। ਤੇ ਕੱਲ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਸੀ ਤੇ ਚਲੋ ਜੀ ਆਨੰਦ ਮਾਣੋ ਤੁਸੀਂ ਸਿਡਨੀ ਦਾ ਤੇ ਤੁਹਾਡਾ ਜਿਹੜਾ ਵਿਚਾਰ ਹੈ ਥੋੜੀ ਦੇਰ ਬਾਅਦ ਅਸੀਂ ਸਾਂਝਾ ਕਰਾਂਗੇ। ਤੇ ਜਿਹੜਾ ਅਗਲਾ ਗੀਤ ਤੁਹਾਡੇ ਲਈ ਮੈਂ ਚੁਣਿਆ ਹੈ ਜੀ ਉਹ ਵੀ ਇੱਕ ਫਿਲਮ ਦੇ ਵਿਚੋਂ ਹੀ ਹੈ ਤੇ ਇਹ ਫਿਲਮ 1993 ਦੇ ਵਿਚ ਆਈ ਸੀ ਫਿਲਮ ਆਦਮੀ ਤੇ ਇਸ ਦੇ ਵਿਚ ਕੁਮਾਰ ਸਾਨੂੰ ਤੇ ਕਵਿਤਾ ਕ੍ਰਿਸ਼ਨਾ ਮੂਰਤੀ ਨੇ ਇਹ ਗੀਤ ਗਾਇਆ ਸੀ। ਹੁਣ ਕੁਮਾਰ ਸਾਨੂੰ ਦੀ ਜੀ ਕਾਫੀ ਚੜਾਈ ਰਹੀ ਹੈ ਤੇ ਫਿਲਮ ਆਸ਼ਕੀ ਦੇ ਵਿਚ ਜਿਹੜੀ ਕਿ ਆਈ ਥਿੰਕ 1990 ਦੇ ਵਿਚ ਆਈ ਸੀ 1990 ਦੇ ਵਿਚ ਉਦੋਂ ਇਨ੍ਹਾਂ ਨੇ ਉਸ ਫਿਲਮ ਦੇ ਗਾਣੇ ਗਾਏ ਸੀ ਆਸ਼ਕੀ ਫਿਲਮ ਦੇ ਤੇ ਬੜੇ ਹਿੱਟ ਹੋਏ ਸੀ ਤੇ ਕੁਮਾਰ ਸਾਨੂੰ ਦੀ ਆਵਾਜ਼ ਨੇ ਕਹਿ ਲਓ ਕਿ 10 ਸਾਲ ਫਿਰ ਰਾਜ ਕੀਤਾ ਫਿਲਮ ਇੰਡਸਟਰੀ ਦੇ ਉੱਤੇ। ਬਹੁਤ ਹਿੱਟ ਗਾਣੇ ਦਿੱਤੇ ਉਨ੍ਹਾਂ ਨੇ, ਸਾਜਨ ਫਿਲਮ ਦੇ ਗੀਤ ਬੜੇ ਹਿੱਟ ਹੋਏ ਨੇ ਤੇ ਖਾਸ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਜੋੜਿਆ ਗਿਆ ਸ਼ਾਹਰੁਖ ਖਾਨ ਦੀ ਨਾਲ। ਸੋ ਸ਼ਾਹਰੁਖ ਖਾਨ ਵੀ ਤੇ ਕੁਮਾਰ ਸਾਨੂੰ ਸਾਈਡ ਬਾਈ ਸਾਈਡ ਸਟਾਰ ਰਹੇ ਨੇ। ਤੇ ਚਲੋ ਆਹ ਗੀਤ ਜਿਹੜਾ ਆ ਇਸਦੀ ਟਿਊਨ ਤੇ ਵਰਡਿੰਗ ਬੜੀ ਵਧੀਆ ਆ, ਆਓ ਸੁਣਦੇ ਆ ਆਦਮੀ ਫਿਲਮ ਦੇ ਵਿਚੋਂ ਇਹ ਗੀਤ।
ਹਾਂ ਧੱਕ 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 ਦਿਲ ਮੇਰਾ ਕਰਨੇ ਲਗਾ ਦਿਲ ਮੇਰਾ ਕੁਝ ਪੇ ਹੀ ਮਰਨੇ ਲਗਾ ਧੱਕ ਧੱਕ ਦਿਲ ਮੇਰਾ ਕਰਨੇ ਲਗਾ ਦਿਲ ਮੇਰਾ ਕੁਝ ਪੇ ਹੀ ਮਰਨੇ ਲਗਾ ਮੇਰੇ
धक 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 दिल मेरा करने लगा, दिल मेरा तुझ पे ही मरने लगा। मेरे सनम तेरी कसम हो, मेरे सनम तेरी कसम, मीठी मीठी आग में जलने लगा।
धक धक
धक धक धक धक दिल मेरा करने लगा, दिल मेरा तुझ पे ही मरने लगा। तुझे तो हो गए हम पहली नजर में दीवाने।
तेरी अदा सब से जुदा, पीत है तू लाखों में, प्यार से है प्यारा नशा, सजना तेरी आंखों में।
तेरे लिए दिल तो है क्या, हाँ तेरे लिए दिल तो है क्या, जा भी लुटा दू जाने मन।
धक धक
धक धक
धक धक दिल मेरा करने लगा, दिल मेरा तुझ पे ही मरने लगा।
धक धक दिल मेरा करने लगा, दिल मेरा तुझ पे ही मरने लगा। छोड़ो करो शर्म
धक धक
धक धक
धक धक दिल मेरा करने लगा दिल मेरा कुछ पे ही मरने लगा।
लो जी गीत सुन रहे सी कुमार शानू ते कविता कृष्णा मूर्ति दी आवाज दे विच। ਤੇ ਹੁਣ ਇਸ ਵੇਲੇ ਜੀ 9:23 ਹੋ ਗਏ ਨੇ, ਦਿਨ ਐਤਵਾਰ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਸੱਜਣ ਮਿੱਤਰ ਜੁੜ ਰਹੇ ਨੇ ਜੀ, ਗੁਰਵਿੰਦਰ ਨਿਊਜ਼ੀਲੈਂਡ ਤੋਂ ਵੀ ਸਾਂਝ ਪਾ ਰਹੇ ਨੇ, ਕਹਿੰਦੇ ਕਿ ਧੰਨਵਾਦ ਨਿਊਜ਼ੀਲੈਂਡ ਦਾ ਮੌਸਮ ਦੱਸਣ ਦੇ ਲਈ, ਮਿਲਦੇ ਆ ਥੋੜੀ ਦੇਰ ਬਾਅਦ। ਤੇ ਬਿਲਕੁਲ ਜੀ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਤੇ ਹਰਮੀਤ ਚੰਨਾ ਉਨ੍ਹਾਂ ਨੇ ਮੈਸੇਜ ਭੇਜਿਆ ਸੀ ਕਿ ਇਕ ਹਾਰਟ ਸਰਜਰੀ ਯੂਨਿਟ ਦੇ ਬਾਹਰ ਲਿਖਿਆ ਸੀ ਕਿ ਅਗਰ ਦਿਲ ਖੋਲਾ ਹੋਤਾ ਆਪਣੇ ਯਾਰੋ ਕੇ ਸਾਥ ਤੋ ਆਜ ਖੋਲਣਾ ਨਾ ਪੜਤਾ ਔਜਾਰੋ ਕੇ ਸਾਥ। ਕਿਆ ਬਾਤ ਹੈ ਜੀ, ਸੋ ਨਾਈਸ, ਸੋਹਣਾ ਮੈਸੇਜ ਆ। ਕਈ ਏਦਾਂ ਦੇ ਮੈਸੇਜ ਲਿਖੇ ਹੁੰਦੇ ਆ, ਸਕੂਲਾਂ ਦੇ ਬਾਹਰ ਵੀ ਲਿਖੇ ਹੁੰਦੇ ਆ, ਥਾਣਿਆਂ ਦੇ ਬਾਹਰ ਵੀ ਲਿਖੇ ਹੁੰਦੇ ਆ, ਜਿਨ੍ਹਾਂ ਦਾ ਮਤਲਬ ਹੁੰਦਾ ਜੀ। ਸੋ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਸਾਰੇ ਸਰੋਤੇ ਜਿਹੜੇ ਜੁੜ ਰਹੇ ਨੇ। ਮਿੰਟੂ ਬਰਾੜ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰਨਗੇ, ਪਰ ਪਹਿਲਾਂ ਇਕ ਝਾਤ ਮਾਰਦੇ ਆ ਜੀ ਆਸਟ੍ਰੇਲੀਆ ਦੀਆਂ ਤੇ ਦੁਨੀਆਂ ਦੀਆਂ ਕੁਝ ਖਬਰਾਂ ਦੇ ਉੱਤੇ। ਇਧਰ ਮੈਲਬਨ ਦੇ ਵਿਚ ਕੱਲ ਦੰਗੇ ਹੋਏ ਨੇ ਜੀ, ਲੜਾਈਆਂ ਹੋਈਆਂ ਨੇ, ਆਪਸ ਦੇ ਵਿਚ ਖਹਿਬਾਜ਼ੀ ਹੋਈ ਆ। ਹੋਇਆ ਇਦਾਂ ਕਿ ਕੋਬਰਗ ਇਲਾਕੇ ਦੇ ਵਿਚ ਕੱਲ ਇਕ ਰੈਲੀ ਸੀ ਜਿਹੜੀ ਕਿ ਐਂਟੀ ਰੇਸ਼ਿਜ਼ਮ ਰੈਲੀ ਸੀ ਕਿ ਇੰਨਾ ਰੇਸ਼ਿਜ਼ਮ ਨਹੀਂ ਹੋਣਾ ਚਾਹੀਦਾ, ਪਰ ਉਸ ਦੇ ਵਿਚ ਇਕ ਹੋਰ ਗਰੁੱਪ ਆ ਗਿਆ ਜਿਹੜਾ ਕਿ ਐਂਟੀ ਇਸਲਾਮ ਸੀ। ਸੋ ਇਹ ਜਿਹੜੀ ਲੜਾਈ ਆ ਇਹ ਚੱਲ ਰਹੀ ਆ ਆਸਟ੍ਰੇਲੀਆ ਦੇ ਵਿਚ ਨੀ, ਹੋਰ ਦੁਨੀਆਂ ਦੇ ਹਿੱਸਿਆਂ ਦੇ ਵਿਚ ਵੀ ਚੱਲ ਰਹੀ ਆ, ਤੇ ਉਹ ਜਿਹੜੀ ਲੜਾਈ ਆ ਉਹ ਡੁੱਲ ਡੁੱਲ ਕੇ ਫਿਰ ਇਹੋ ਜਿਹੇ ਵਿਕਸਿਤ ਦੇਸ਼ਾਂ ਦੇ ਵਿਚ ਵੀ ਆ ਰਹੀ ਆ। ਸੋ ਇਸ ਲੜਾਈ ਦੇ ਵਿਚ ਫਿਰ ਜਿਹੜੇ ਡੰਡੇ ਝੰਡੇ ਦੇ ਵਿਚ ਡੰਡੇ ਪਾਏ ਹੋਏ ਸੀ ਆਸਟ੍ਰੇਲੀਆ ਦੇ ਵਿਚ, ਉਸ ਦੀ ਵੀ ਐਨ ਪੂਰੀ ਤਰ੍ਹਾਂ ਵਰਤੋਂ ਕੀਤੀ ਗਈ ਤੇ ਉਹੀ ਡੰਡੇ ਕੱਢ ਕੱਢ ਕੇ ਫਿਰ ਇਕ ਦੂਜੇ ਤੇ ਚੱਲੇ, ਤੇ ਪੁਲਿਸ ਨੂੰ ਵੀ ਆਉਣਾ ਪਿਆ, ਦੋਨਾਂ ਧਿਰਾਂ ਨੂੰ ਹਟਾਉਣਾ ਪਿਆ, ਤੇ ਕੈਪਸੀਕਮ ਸਪਰੇ ਦਾ ਵੀ ਕਹਿ ਲਓ ਕਿ ਸਪਰੇ ਕਰਨਾ ਪਿਆ, ਤੇ ਜਿਸ ਦੇ ਕਾਰਨ ਕਈ ਜਿਹੜੇ ਪ੍ਰਦਰਸ਼ਨਕਾਰੀ ਸੀ ਉਹ ਜ਼ਖਮੀ ਵੀ ਹੋਏ। ਮੈਂ ਕੱਲ ਵੀਡੀਓ ਵੀ ਦੇਖ ਰਿਹਾ ਸੀ ਉਨ੍ਹਾਂ ਦੇ ਚੈਨਲ ਦੇ ਉੱਤੇ, ਅੱਖਾਂ ਉਨ੍ਹਾਂ ਦੀਆਂ ਬੰਦ ਸੀ, ਸੁੱਜੀਆਂ ਪਈਆਂ ਸੀ। ਤੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪੁਲਿਸ ਵੱਲੋਂ, ਤੇ ਜਿਹੜੇ ਪ੍ਰਦਰਸ਼ਨਕਾਰੀ ਆਏ ਸਨ ਐਂਟੀ ਇਸਲਾਮ ਵਾਲੇ, ਉਨ੍ਹਾਂ ਨੇ ਆਪਣੇ ਚਿਹਰਿਆਂ ਤੇ ਮਖੌਟੇ ਪਾਏ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਜਿਹੜੇ ਚਿਹਰਿਆਂ ਤੇ ਮਖੌਟੇ ਪਾਉਣ ਵਾਲੇ ਵਿਅਕਤੀ ਆ, ਇਨ੍ਹਾਂ ਨੇ ਆ ਕੇ ਖਲਲ ਪਾਇਆ ਦੋਨਾਂ ਧਿਰਾਂ ਦੇ ਵਿਚ, ਔਰ ਹੁਣ ਉਨ੍ਹਾਂ ਨੂੰ ਲੱਭਿਆ ਜਾ ਰਿਹਾ ਸੀਸੀਟੀਵੀ ਕੈਮਰਿਆਂ ਰਾਹੀਂ, ਤੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਪਹਿਚਾਣਿਆ ਜਾਊਗਾ ਤੇ ਉਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਸੋ ਬੜੀਆਂ ਮੰਦਭਾਗੀਆਂ ਖ਼ਬਰਾਂ ਹੈਗੀਆਂ ਨੇ ਰੇਸ਼ਿਜ਼ਮ ਦੇ ਨਾਲ ਸਬੰਧਤ, ਜਿਹੜੀ ਕਿ ਇਕ ਹੱਸਦੀ ਵਸਦੀ ਬੜੀ ਵਧੀਆ ਕਮਿਊਨਿਟੀ ਆ, ਚਾਹੇ ਅਸੀਂ ਇੱਥੇ ਲੈ ਲਈਏ ਆਸਟ੍ਰੇਲੀਆ ਦੇ ਵਿਚ, ਚਾਹੇ ਕਿਤੇ ਪੰਜਾਬ ਦੇ ਵਿਚ ਲੈ ਲਈਏ, ਦਿੱਲੀ ਜਾਂ ਹੋਰ ਕਿਤੇ ਆ ਜਿੱਥੇ ਵੱਖਰੇ ਵੱਖਰੇ ਭਾਈਚਾਰਿਆਂ ਦੇ ਲੋਕ ਰਹਿੰਦੇ ਨੇ, ਇਕ ਸਿਰਫ 2 ਜਾਂ 3 ਇਲਤੀ ਇਨਸਾਨ ਚਾਹੀਦੇ ਹੁੰਦੇ ਆ ਉਨ੍ਹਾਂ ਦੇ ਵਿਚ ਪਾੜਾ ਪਾਉਣ ਦੇ ਲਈ, ਜਿਹੜਾ ਕਿ ਕੂੜ ਪ੍ਰਚਾਰ ਕਰਦੇ ਰਹਿੰਦੇ ਨੇ। ਸਾਡੇ ਮੀਡੀਆ ਦੇ ਵਿਚ ਵੀ ਇਹੋ ਜਿਹੇ ਸ਼ਖਸ ਨੇ ਜਿਹੜੇ ਕਿ ਕਮਿਊਨਿਟੀਆਂ ਦੇ ਵਿਚ ਵੱਖਰੇ ਵੱਖਰੇ ਟੌਪਿਕ ਲੈ ਕੇ ਉਨ੍ਹਾਂ ਦੇ ਵਿਚ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਕੂੜ ਪ੍ਰਚਾਰ ਕਰਦੇ ਰਹਿੰਦੇ ਨੇ। ਸੋ ਥੋੜਾ ਜਿਹਾ ਸਾਨੂੰ ਗਰੇਜ ਰੱਖਣਾ ਚਾਹੀਦਾ ਕਿ ਇਕ ਵਧੀਆ ਸੋਸਾਇਟੀ ਨੂੰ ਸਿਰਜਣਾ ਚਾਹੀਦਾ ਜਿੱਥੇ ਕਿ ਹਰ ਬੰਦੇ ਨੇ ਦੇਖੋ ਧਰਤੀ ਦੇ ਉੱਤੇ ਜਨਮ ਲਿਆ, ਉਹਨੇ ਆਪਣਾ ਸਾਹ ਲੈਣਾ ਹੈ, ਤੇ ਉਹ ਜੀ ਸਾਡੇ ਏਰੀਏ ਚ ਆ ਗਿਆ, ਉਹ ਇੱਥੇ ਰਹਿ ਰਿਹਾ, ਉਹ ਸਾਡੀਆਂ ਜੌਬਾਂ ਲੈ ਰਹੇ ਨੇ, ਸਾਡਾ ਉਹ ਕਰ ਰਹੇ ਨੇ, ਸਾਡਾ ਆਹ ਕਰ ਰਹੇ ਨੇ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਹੋਣੀ ਵੀ ਨਹੀਂ ਚਾਹੀਦੀ। ਜਾਂ ਤਾਂ ਬੰਦਾ ਧੱਕੇ ਨਾਲ ਆਉਂਦਾ ਹੋਵੇ ਫੇਰ ਤਾਂ ਮੰਨਿਆ, ਵੀ ਜਦੋਂ ਤੁਸੀਂ ਇਨਵਾਈਟ ਕਰ ਰਹੇ ਹੋ ਕਿਸੇ ਨੂੰ, ਹੁਣ ਪੰਜਾਬ ਦੇ ਵਿਚ ਹੀ ਲੈ ਲਓ ਕਿ ਅਗਰ ਅਸੀਂ ਯੂਪੀ ਬਿਹਾਰ ਤੋਂ ਭਈਆਂ ਨੂੰ ਲਿਆ ਕੇ ਆ ਰਹੇ ਹਾਂ, ਉਥੋਂ ਦੀ ਵਰਕਫੋਰਸ ਨੂੰ ਲੈ ਕੇ ਆ ਰਹੇ ਹਾਂ, ਅਸੀਂ ਇਨਵਾਈਟ ਕਰ ਰਹੇ ਹਾਂ ਉਨ੍ਹਾਂ ਨੂੰ, ਉਹ ਆ ਕੇ ਆਪਣੇ ਸਕਿੱਲ ਸਾਨੂੰ ਦੇ ਰਹੇ ਨੇ, ਆਪਣਾ ਕੰਮ ਦੇ ਰਹੇ ਨੇ, ਤੇ ਫੇਰ ਕਾਹਦਾ ਵਿਤਕਰਾ, ਫੇਰ ਅਸੀਂ ਤਾਂ ਉਨ੍ਹਾਂ ਨੂੰ ਇਨਵਾਈਟ ਕਰ ਰਹੇ ਹਾਂ। ਜੇ ਉਹ ਜ਼ਬਰਦਸਤੀ ਆ ਕੇ ਅਟੈਕ, ਜਿੱਦਾਂ ਗੋਰੇ ਆਏ ਸੀ, ਮੁਸਲਮਾਨ ਆਉਂਦੇ ਸੀਗੇ, ਇਧਰੋਂ ਮੁਗਲ ਆਉਂਦੇ ਸੀ, ਕੁੱਟ ਮਾਰ ਕੇ ਲੁੱਟਦੇ ਸੀਗੇ, ਉਨ੍ਹਾਂ ਨੂੰ ਭਜਾਉਣਾ ਸਾਡਾ ਫਰਜ਼ ਬਣਦਾ ਹੈ। ਪਰ ਜਿਨ੍ਹਾਂ ਨੂੰ ਅਸੀਂ ਆਪ ਇਨਵਾਈਟ ਕਰ ਰਹੇ ਹਾਂ ਫੇਰ ਉਨ੍ਹਾਂ ਨਾਲ ਵਿਤਕਰਾ ਕਰਨਾ, ਇਹ ਇਨਸਾਨੀਅਤ ਨਹੀਂ ਹੈਗੀ ਕਿਤੇ ਵੀ, ਤੇ ਨਾ ਹੀ ਇੱਦਾਂ ਹੋਣਾ ਚਾਹੀਦਾ। ਤੇ ਚਲੋ ਇਸ ਦੇ ਉੱਤੇ ਫੇਰ ਹੋਰ ਵਿਚਾਰ ਚਰਚਾ ਕਰਾਂਗੇ, ਪਰ ਇੱਕ ਖਬਰ ਜਿਹੜੀ ਰੀਓ ਓਲੰਪਿਕਸ ਦੀ ਆ ਰਹੇ ਨੇ, ਜਿਹੜੇ ਕਿ ਥੋੜੀ ਦੇਰ ਬਾਅਦ ਥੋੜੇ ਦਿਨਾਂ ਬਾਅਦ ਸ਼ੁਰੂ ਹੋ ਰਹੀ ਹੈ, ਉਸ ਦੇ ਵਿਚ ਜੀਕਾ ਵਾਇਰਸ ਦਾ ਜ਼ਿਕਰ ਵੱਡਾ ਹੋ ਰਿਹਾ, ਤੇ ਕਈ ਸੰਸਥਾਵਾਂ ਨੇ ਜੀ ਇਹਨਾਂ ਓਲੰਪਿਕਸ ਨੂੰ ਪੋਸਟਪੋਨ ਕਰਨ ਦੀ ਵੀ ਗੱਲ ਕਹੀ ਆ। ਇਸ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ ਜਦੋਂ ਮਿੰਟੂ ਬਰਾੜ ਜੀ ਸਾਡੇ ਨਾਲ ਆਉਣਗੇ। ਤੇ ਇਹ ਅਕਸਰ ਇਸ ਤਰ੍ਹਾਂ ਹੀ ਕਿਉਂ ਹੁੰਦਾ ਹੈ ਕਿ ਜਦੋਂ ਕਿਸੇ ਵੀ ਡਿਵੈਲਪਿੰਗ ਕੰਟਰੀ ਦੇ ਵਿੱਚ, ਥਰਡ ਵਰਲਡ ਕੰਟਰੀ ਦੇ ਵਿੱਚ ਇਹੋ ਜਿਹੇ ਵੱਡੇ ਫੰਕਸ਼ਨ ਹੁੰਦੇ ਆ, ਤਾਂ ਇਹੋ ਜਿਹੀਆਂ ਕੰਟਰੋਵਰਸੀ ਕਿਉਂ ਖੜੀਆਂ ਹੁੰਦੀਆਂ ਨੇ, ਉਹਨਾਂ ਦੇ ਵੀ ਕਾਰਨ ਨੇ, ਉਹ ਤੁਹਾਨੂੰ ਦੱਸਦੇ ਨੇ। ਜਦੋਂ ਅਸੀਂ ਯੂਰਪ ਜਾਂ ਆਸਟ੍ਰੇਲੀਆ ਜਾਂ ਹੋਰ ਕਿਤੇ ਕੰਟਰੀ, ਉਦੋਂ ਕਿਉਂ ਨਹੀਂ ਖੜੀਆਂ ਹੁੰਦੀਆਂ ਇਹੋ ਜਿਹੀਆਂ ਸਮੱਸਿਆਵਾਂ, ਉਹਨਾਂ ਦੇ ਕਾਰਨ ਨੇ, ਉਹ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗੇ। ਪਰ ਜੁੜੇ ਰਹੋ ਹਰਮਨ ਰੇਡੀਓ ਨਾਲ। ਤੇ ਪਰ ਇਹ ਜਿਹੜੀ ਮੂਵ ਹੈ ਓਲੰਪਿਕ ਹਟਾਉਣ ਦੀ ਜਾਂ ਪੋਸਟਪੋਨ ਕਰਨ ਦੀ, ਇਸ ਨੂੰ WHO ਜਾਣੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਸ ਨੂੰ ਖਾਰਜ ਕਰ ਦਿੱਤਾ, ਤੇ ਉਹ ਕਹਿੰਦੇ ਇਸ ਦੇ ਵਿਚ ਕੋਈ ਦਮ ਨਹੀਂ ਹੈਗਾ ਇਨ੍ਹਾਂ ਕਾਲਸ ਦੇ ਵਿਚ। ਤੇ ਇਹ ਸਨ ਜੀ ਖਬਰਾਂ ਜਿਹੜੀਆਂ ਆਸਟ੍ਰੇਲੀਆ ਤੇ ਦੁਨੀਆਂ ਚ ਤੁਹਾਡੇ ਨਾਲ ਮੈਂ ਸਾਂਝੀਆਂ ਕਰਨਾ ਚਾਹੁੰਦਾ ਸੀ। ਤੇ ਗਾਣਾ ਤੁਹਾਨੂੰ ਇਕ ਹੋਰ ਸੁਣਾਉਂਦੇ ਆ, ਤੇ ਗਾਣੇ ਤੋਂ ਬਾਅਦ ਫਿਰ ਮਿੰਟੂ ਬਰਾੜ ਜੀ ਆਉਣਗੇ ਸਾਡੇ ਨਾਲ, ਤੇ ਅਸੀਂ ਢੇਰ ਸਾਰੀਆਂ ਗੱਲਾਂ ਬਾਤਾਂ ਮਸਲਿਆਂ ਦੇ ਹੱਲ ਲੱਭਾਂਗੇ ਕਰਾਂਗੇ, ਤੁਹਾਡੇ ਰਾਏ ਵਿਚਾਰ ਹੋਣਗੇ। ਤੇ ਰਣਜੀਤ ਲਿੱਦੜ, ਕੁਲਦੀਪ ਬਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਅਮਨਦੀਪ ਸਿੰਘ, ਕੁਲਵਿੰਦਰ ਗੋਲਡ ਕੋਸਟ ਤੋਂ, ਅਮਨਦੀਪ ਬਲਰਾਜ।
ਤੇਰੇ ਤੋਂ ਖਤਮ ਤੇਰੇ ਤੇ ਤੂੰ ਜ਼ਿੰਦਗੀ ਕਰਨਾ ਚਾਹੁੰਨਾ ਗੁਰੂ, ਤੇਰੇ ਤੋਂ ਖਤਮ ਤੇਰੇ ਤੇ ਤੂੰ ਜ਼ਿੰਦਗੀ ਕਰਨਾ ਚਾਹੁੰਨਾ, ਤੇਰੇ ਨੈਣਾਂ ਦੇ ਵਿੱਚ ਜੀਣਾ ਤੇ ਨੈਣਾਂ ਦੇ ਵਿੱਚ ਜੀਣਾ ਤੇ ਬਾਹਾਂ ਵਿੱਚ ਮਰਨਾ ਤੇਰੇ ਤੋਂ ਖਤਮ ਤੇਰੇ ਤੇ ਤੂੰ ਜ਼ਿੰਦਗੀ ਕਰਨਾ ਚਾਹੁੰਨਾ ਹਾਂ। ਤੇਰੀ ਹਰ ਇੱਕ ਭੀੜ ਦੇ ਗੜ ਮੈਂ ਤੈਥੋਂ ਪਹਿਲਾਂ ਲੱਗ ਜਾ, ਤੇਰੀ ਹਰ ਇੱਕ ਭੀੜ ਦੇ ਗੜ ਮੈਂ ਤੈਥੋਂ ਪਹਿਲਾਂ ਲੱਗ ਜਾ, ਤੇਰੀ ਚਾਲੀ ਤਪਦੇ ਥਲ ਵਿੱਚ ਤੇਰੀ ਚਾਲੀ ਤਪਦੇ ਥਲ ਵਿੱਚ ਰੁੱਖ ਬਣ ਖੜਨਾ ਚਾਹੁੰਨਾ ਹਾਂ ਗੁਰੂ, ਤੇਰੇ ਤੋਂ ਖਤਮ ਤੇਰੇ ਤੇ ਜ਼ਿੰਦਗੀ ਕਰਨਾ ਚਾਹੁੰਨਾ ਹਾਂ। ਜਿੱਥੋਂ ਲੰਘੇ ਤੇਰੇ ਰਾਹੀਂ ਮੈਂ ਫੁੱਲ ਬਣ ਕੇ ਵਿੱਚ ਜਾਵਾਂ, ਆਪਣਾ ਹਰ ਇੱਕ ਸੋਹਣਾ ਸੁਪਨਾ ਨੀਂਦ ਤੇਰੀ ਨਾਲ ਲਿਖ ਜਾਵਾਂ, ਆਪਣਾ ਹਰ ਇੱਕ ਸੋਹਣਾ ਸੁਪਨਾ ਨੀਂਦ ਤੇਰੀ ਨਾਲ ਲਿਖ ਜਾਵਾਂ, ਹਰ ਹਾਸਾ ਮੁਸਕਾਨ ਤੇਰੀ ਤੇ ਹਰ ਹਾਸਾ ਮੁਸਕਾਨ ਤੇਰੀ ਤੇ ਨਾਵੇਂ ਕਰਨਾ ਚਾਹੁੰਨਾ ਹਾਂ ਗੁਰੂ, ਤੇਰੇ ਤੋਂ ਖਤਮ ਤੇਰੇ ਤੇ ਤੂੰ ਜ਼ਿੰਦਗੀ ਕਰਨਾ ਚਾਹੁੰਨਾ ਹਾਂ। ਹਰ ਸੁੱਖ ਤੈਨੂੰ ਦੇ ਕੇ ਹਰ ਸੁੱਖ ਤੈਨੂੰ ਦੇ ਕੇ ਤੇਰਾ ਹਰ ਦੁੱਖ ਚਰਨਾ ਚਾਹੁੰਨਾ ਹਾਂ ਗੁਰੂ, ਤੇਰੇ ਤੋਂ ਖਤਮ ਤੇਰੇ ਤੇ ਤੂੰ ਜ਼ਿੰਦਗੀ ਕਰਨਾ ਚਾਹੁੰਨਾ ਹਾਂ। जिंदगी करना चाहना हां, जिंदगी करना चाहना हां।
ਜੀ ਦੋਸਤੋ, ਗੀਤ ਸੁਣ ਰਹੇ ਸੀ ਜੀ ਜਰਨੈਲ ਐਲੋ ਦੀ ਆਵਾਜ਼ ਦੇ ਵਿਚ। ਤੇ ਇਕ ਵਾਰੀ ਫੇਰ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਮਿੰਟੂ ਬਰਾੜ ਜੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਜੀ ਐਡਲੇਡ ਤੋਂ। ਸੋ ਮਿੰਟੂ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ। ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ।
ਜੀ ਬਿਲਕੁਲ, ਤੇ ਆਨੰਦ ਤਾਂ ਆਈ ਜਾਂਦਾ ਕਿ ਨਜ਼ਾਰੇ ਆਈ ਜਾਂਦੇ, ਨਜ਼ਾਰੇ ਜਾਈ ਜਾਂਦੇ, ਕਿਉਂਕਿ ਠੰਡ ਦਾ ਮੌਸਮ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ। ਤੇ ਠੰਡ ਤੁਹਾਨੂੰ ਪਤਾ ਇੱਥੇ ਬਹੁਤੀ ਹੁੰਦੀ ਨੀ, ਇੰਡੀਆ ਨਾਲੋਂ ਜ਼ਿਆਦਾ ਨਹੀਂ ਹੁੰਦੀ। ਮੈਲਬਨ ਤਾਂ ਹੋ ਜਾਂਦੀ ਆ, ਪਰ ਫਿਰ ਵੀ ਇੱਥੇ ਬਹੁਤ ਵਧੀਆ ਰਹਿੰਦਾ। ਤੇ ਮਿੰਟੂ ਜੀ, ਪਹਿਲਾਂ ਆਪਾਂ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਜੁੜੇ ਨੇ। ਉਨ੍ਹਾਂ ਨੇ ਬਹੁਤ ਸਾਰੇ ਸੁਨੇਹੇ ਵੀ ਭੇਜੇ, ਆਪਾਂ ਪਹਿਲਾਂ ਉਹ ਸੁਨੇਹੇ ਲੈਂਦੇ ਹਾਂ, ਫਿਰ ਆਪਾਂ ਮਸਲਿਆਂ ਵੱਲ ਨੂੰ ਜਾਵਾਂਗੇ ਜੀ।
ਜੀ ਬਿਲਕੁਲ।
ਤੇ ਈਮੇਲ ਦੇ ਜ਼ਰੀਏ ਜੀ, ਕਾਫੀ ਟਾਈਮ ਹੋ ਗਿਆ ਆਪਾਂ ਈਮੇਲ ਨਹੀਂ ਦੇਖੀ। ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਅਮਨਦੀਪ ਸਿੰਘ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਕੱਲ ਦਾ ਪ੍ਰੋਗਰਾਮ ਅਵੇਲੇਬਲ ਨਹੀਂ ਹੈਗਾ ਪੋਡਕਾਸਟ ਤੇ, ਇਹਨੂੰ ਚੈੱਕ ਕਰਿਓ। ਮੈਂ ਚੈੱਕ ਕਰਦਾ ਜੀ, ਕੋਈ ਤਕਨੀਕੀ ਪਰੇਸ਼ਾਨੀ ਕਰਕੇ ਨਹੀਂ ਚੜਿਆ ਹੋਊਗਾ, ਨਹੀਂ ਤਾਂ 15 ਮਿੰਟ ਦੇ ਵਿਚ ਪ੍ਰੋਗਰਾਮ ਚੜਦਾ। ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਜੁੜੇ ਨੇ, ਸ਼ੁਭ ਸਵੇਰ ਕਹਿ ਰਹੇ ਨੇ ਪੰਜਾਬੀ ਦੇ ਵਿਚ, ਦਿਲ ਵਾਲੀ ਗੱਲ ਵਿਚ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ, ਕਰੋ ਦਿਲ ਵਾਲੀਆਂ ਗੱਲਾਂ। ਬਿਲਕੁਲ ਕਰਾਂਗੇ ਜੀ, ਤੇ ਸਾਰੇ ਹੀ ਕਰ ਰਹੇ ਨੇ, ਤੁਸੀਂ ਵੀ ਕਰੋ। ਤੇ ਇੱਕ ਵਾਲੀਅਮ ਦੇ ਬਾਰੇ ਥੋੜਾ ਜਿਹਾ ਧਿਆਨ ਦਵਾਇਆ ਸਾਡਾ ਅਮਨਦੀਪ ਸਿੰਘ ਹੁਣੀ। ਹਾਂਜੀ, ਇਹ ਥੋੜੀ ਜਿਹੀ ਕਿਤੇ ਪਰੇਸ਼ਾਨੀ ਹੈ ਕਿ ਕਈ ਵਾਰੀ ਸਾਡਾ ਵਾਲੀਅਮ ਘੱਟ ਜਾਂਦਾ, ਗਾਣਿਆਂ ਦਾ ਵੱਧ ਜਾਂਦਾ। ਇਹਦੇ ਬਾਰੇ ਜੀ ਅਸੀਂ ਸੋਫਟਵੇਅਰ ਅਪਗ੍ਰੇਡ ਕਰ ਰਹੇ ਹਾਂ, ਤੇ ਉਹ ਆਪਣੇ ਆਪ ਇਸ ਨੂੰ ਮੋਨੀਟਰ ਕਰਿਆ ਕਰੂਗਾ। ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ ਜੀ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਸੁਣ ਰਹੇ ਹਾਂ ਪ੍ਰੋਗਰਾਮ ਮੈਲਬਨ ਤੋਂ। ਜੀ ਆਇਆਂ ਨੂੰ ਤੁਹਾਡਾ ਜੀ। ਤੇ ਜਤਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਇੱਕ ਸ਼ੇਅਰ ਨਹੀਂ, ਸ਼ਾਇਰੀ ਸੰਗ੍ਰਹਿ ਦੇ ਵਿਚੋਂ ਇੱਕ ਕੋਟ ਭੇਜਿਆ ਕਿ ਇਹ ਜ਼ਰੂਰੀ ਨਹੀਂ ਕਿ ਹਰ ਸ਼ਖਸ ਹਮਸੇ ਮਿਲਕਰ ਖੁਸ਼ੀ ਹੋ, ਪਰ ਪ੍ਰਯਾਸ ਰਹਿਣਾ ਚਾਹੀਏ ਕਿ ਕੋਈ ਹਮਸੇ ਮਿਲਕਰ ਦੁਖੀ ਵੀ ਨਾ ਹੋ। ਬਿਲਕੁਲ ਸਹੀ ਗੱਲ ਹੈ ਜੀ ਮਿੰਟੂ ਜੀ, ਹਰ ਬੰਦੇ ਨੂੰ ਖੁਸ਼ ਨਹੀਂ ਕਰ ਸਕਦੇ, ਪਰ ਇੱਦਾਂ ਹੈ ਵੀ ਇਹ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੁਖੀ ਵੀ ਨਾ ਕਰੀਏ, ਹੈ ਨਾ, ਕਿਸੇ ਬੰਦੇ ਨੂੰ। ਇਹ ਵੀ ਸਾਡਾ
ਜੀ ਬਿਲਕੁਲ ਜੀ, ਇਹ ਤਾਂ ਇੱਕ ਬਹੁਤ ਵੱਡੀ ਗੱਲ ਆ ਜੀ ਵੀ ਜੇ ਅਸੀਂ ਕਿਸੇ ਨੂੰ ਕੁਛ ਦੇ ਨਹੀਂ ਸਕਦੇ, ਸਾਡੇ ਕੋਲੋਂ ਲੈਣ ਦਾ ਹੱਕ ਵੀ ਨਹੀਂ ਕੁਛ ਵੀ ਸਾਡੇ
ਜੀ। ਤੇ ਵੀਰਪਾਲ ਹੰਸਰਾ ਉਹਨਾਂ ਨੇ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਬੁਲਾਉਂਦੇ, ਕਹਿੰਦੇ ਜੇ ਕਿਸੇ ਲਿਸਨਰ ਨੇ ਸਾਡੇ CM ਸਾਹਿਬ ਮੂਵੀ ਦੇਖੀ ਹੋਵੇ ਤਾਂ ਰਿਵਿਊ ਸ਼ੇਅਰ ਕਰੋ, ਮੇਰੇ ਦੋਸਤ ਕਹਿੰਦੇ ਨੇ ਕਿ ਇਟਸ ਵਰਸਟ ਮੂਵੀ ਡਾਇਰੈਕਟਡ ਬਾਏ ਹਰਭਜਨ ਮਾਨ। ਇਹਦੇ ਬਾਰੇ ਵੈਸੇ ਤੁਸੀਂ ਪਰਸੋਂ ਕਰਤਾ ਦਿੱਤਾ ਸੀਗਾ ਰਿਵਿਊ, ਤੇ ਬਾਕੀ ਤੁਸੀਂ ਈਮੇਲ ਜਰੀਏ,
ਮੈਨੂੰ ਲੱਗਦਾ ਜਾਂ ਤਾਂ ਉਹਨੇ, ਮੈਨੂੰ ਲੱਗਦਾ ਨਾ ਮੈਂ ਉਸ ਦਿਨ ਰਿਵਿਊ ਕੀਤਾ ਸੀ, ਪਰ ਮੈਂ ਇਹਨਾਂ ਨੂੰ ਕਿਹਾ ਸੀ ਵੀ ਭਾਈ ਜਿਹੜੇ ਸਰੋਤੇ ਆ ਨਾ ਨਿਊਟਰਲ ਕਿਸਮ ਦੇ, ਕਈ ਵਾਰੀ ਕੀ ਹੁੰਦਾ ਨਾ ਇੱਕ ਕ੍ਰਿਟਿਕ ਬੰਦਾ ਹੁੰਦਾ ਮੇਰੇ ਵਰਗਾ, ਉਹਨੂੰ ਨੁਕਸ ਬਾਹਲੇ ਦਿਖੀ ਜਾਂਦੇ ਹਰੇਕ ਚੀਜ਼ ਚੋਂ, ਕੋਈ ਚੰਗੀ ਚੀਜ਼ ਉਹਨੂੰ ਨਾ ਦਿਖੀ ਹੋਵੇ, ਇਸ ਕਰਕੇ ਮੈਂ ਕਿਹਾ ਸੀ ਵੀ ਜੇ ਕਿਸੇ ਸਰੋਤੇ ਨੇ ਦੇਖੀ ਆ ਤਾਂ ਉਹ ਵੀ ਰਿਵਿਊ ਕਰ ਸਕਦਾ ਫਿਲਮ ਦਾ, ਪਰ ਅਸੀਂ ਤਾਂ ਜੀ ਦੂਜੇ ਦਿਨ ਹੀ ਰਿਵਿਊ ਕਰ ਦਿੱਤਾ ਸੀਗਾ, ਤੇ ਮੈਨੂੰ ਬਹੁਤ ਸਾਰੇ ਮੈਸੇਜ ਸੁਨੇਹੇ ਇਹੋ ਜਿਹੇ ਆਏ ਵੀ ਯਾਰ ਤੂੰ ਦੋਸਤੀ ਨੀ ਪਗਾਈ, ਤੂੰ ਯਾਰ ਬਾਲੀ ਕਾਲ ਕਰੀ, 4 ਦਿਨ ਬਿਜਨਸ ਕਰ ਲੈਣ ਦੇਣ ਦਾ, ਮੈਨੂੰ ਇੰਡੀਆ ਤੋਂ ਸਭ ਤੋਂ ਪਹਿਲਾਂ ਫੋਨ ਜਿਹੜਾ ਇੰਡੀਆ ਤੋਂ ਆਇਆ ਇਸ ਚੀਜ਼ ਦਾ, ਤੇ ਕਹਿੰਦੇ ਜੀ ਇੱਕ ਹਫ਼ਤੇ ਨਾਲ ਕੀ ਫਰਕ ਪੈਂਦਾ ਸੀ, ਜੇ ਇੱਕ ਹਫ਼ਤਾ ਇਹੀ ਗੱਲਾਂ ਮਗਰੋਂ ਕਰ ਲੈਂਦਾ ਸੀ ਤੈਨੂੰ ਹਟਾਉਂਦੇ ਨੀ ਸੀ, ਪਰ ਦੇਖੋ ਜੋ ਡਿਊਟੀ ਲੱਗੀ ਆ, ਜੋ ਕੱਲੀ ਆ ਉਹ ਕਰਨੀ ਪੈਣੀ ਆ ਜੀ।
ਚਲੋ, ਤੇ ਰਣਜੀਤ ਲਿੱਦੜ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਤੇ ਬਾਕੀ ਇੱਕ ਕੁਸ਼ਚਨ ਪੁੱਛਣਾ ਚਾਹੁੰਦੇ ਆ, ਕਹਿੰਦੇ ਕਿ ਹਰਮਨ ਰੇਡੀਓ ਦੇ ਨਾਮ ਨੂੰ ਲੈ ਕੇ ਮੈਂ ਕੁਸ਼ਚਨ ਪੁੱਛਣਾ ਚਾਹੁੰਦਾ ਸੀ, ਤੇ ਇਹਦੇ ਪਿੱਛੇ ਕੀ ਲੌਜਿਕ ਸੀ ਜੀ ਜਦੋਂ ਹਰਮਨ ਰੇਡੀਓ ਦਾ ਨਾਂ ਰੱਖਿਆ ਗਿਆ? ਤੇ ਬਾਕੀ ਕਹਿੰਦੇ ਸਾਰੇ ਪ੍ਰੈਜੈਂਟਰ ਬਹੁਤ ਵਧੀਆ ਪ੍ਰੈਜੈਂਟੇਸ਼ਨ ਕਰਦੇ ਨੇ, ਤੇ ਇੱਕ ਗੀਤ ਮਨਮੋਹਨ ਵਾਰਸ ਦਾ ਸੁਣਨਾ ਚਾਹੁੰਦੇ ਨੇ। ਸੋ ਇੱਥੇ ਥੋੜਾ ਜਿਹਾ ਦੱਸ ਦਈਏ ਜੀ, ਹਰਮਨ ਰੇਡੀਓ ਦੇ ਪਿੱਛੇ ਹਰਮਨ ਰੇਡੀਓ ਦਾ ਨਾਂ ਕਿਉਂ ਰੱਖਿਆ ਗਿਆ, ਇਹਦੇ ਪਿੱਛੇ ਲੌਜਿਕ ਕੀ ਆ? ਇਹ
ਬਿਲਕੁਲ
ਮਿੰਟੂ ਜੀ, ਜਦੋਂ ਅਸੀਂ 24 ਘੰਟੇ ਸਰਵਿਸ ਕਰਨ ਦੀ ਸੋਚ ਰਹੇ ਸੀ, ਸੈਟਅਪ ਕਰਨ ਦੀ, ਤਾਂ ਕਾਫੀ ਵਿਚਾਰ ਆਏ। ਮੈਂ ਇੰਗਲੈਂਡ ਕੈਨੇਡਾ ਵੀ ਗਿਆ, ਪੰਜਾਬ ਰੇਡੀਓ ਵਾਲੇ ਸਾਡੇ ਦੋਸਤ ਨੇ, ਸਾਡੇ ਫੈਮਿਲੀ ਫਰੈਂਡ ਨੇ, ਉਨ੍ਹਾਂ ਨਾਲ ਵੀ ਗੱਲ ਕੀਤੀ, ਉਨ੍ਹਾਂ ਨੇ ਕਾਫੀ ਹੱਲਾਸ਼ੇਰੀ ਦਿੱਤੀ ਕਿ ਰੇਡੀਓ ਖੋਲ੍ਹਣਾ ਚਾਹੀਦਾ, ਆਸਟ੍ਰੇਲੀਆ ਦੇ ਵਿਚ ਲੋੜ ਹੈ ਇੱਕ। ਤੇ ਉਦੋਂ ਉਨ੍ਹਾਂ ਨੇ ਉਥੇ ਜਿਹੜਾ ਮੈਂ ਰੁਝਾਨ ਦੇਖਿਆ ਪੰਜਾਬ, ਮਤਲਬ ਇੰਗਲੈਂਡ ਤੇ ਕੈਨੇਡਾ ਦੇ ਵਿਚ, ਉੱਥੇ ਰੇਡੀਓ ਦਾ ਨਾਂ ਹੁੰਦਾ ਜੀ ਰੰਗਲਾ ਪੰਜਾਬ, ਚੜ੍ਹਦਾ ਪੰਜਾਬ, ਗਾਉਂਦਾ ਪੰਜਾਬ, ਨੱਚਦਾ ਪੰਜਾਬ, ਟੱਪਦਾ ਪੰਜਾਬ, ਹਨਾ। ਸੋ ਇਹੋ ਜਿਹੇ ਮਤਲਬ ਨਾਮ ਸੀਗੇ ਜਿਹੜੇ ਕਿ ਮਤਲਬ ਟੂ ਮੱਚ ਮੈਨੂੰ ਲੱਗਦਾ ਸੀਗਾ ਵੀ ਟੂ ਮੱਚ ਪੰਜਾਬ ਹੈ ਉਹਦੇ ਵਿੱਚ। ਕਈ ਵਾਰੀ ਉਹ ਜਦੋਂ ਆਪਾਂ ਪੰਜਾਬ ਦਾ ਨਾਂ ਲੈਂਦੇ ਤਾਂ ਕੁਦਰਤੀ ਤੌਰ ਤੇ ਸਾਨੂੰ ਜਿੱਦਾਂ ਪੰਜਾਬ ਦੀ ਇੱਕ ਨਾ ਫੀਲਿੰਗ ਆਉਂਦੀ ਹੈ ਜਿਹੜੀ ਕਿ ਸਿਰਫ ਪੰਜਾਬ ਦੀ। ਹੁਣ ਜਿਹੜੇ ਪੰਜਾਬੀ ਆ, ਜਿਹੜੀ ਰਿਐਲਿਟੀ ਇਹ ਹੋ ਗਈ ਸੀਗੀ ਪਿਛਲੇ 20 ਸਾਲ ਤੋਂ ਹੋ ਗਈ ਹੈ ਕਿ ਜਿਹੜੇ ਪੰਜਾਬ ਹੁਣ ਇੱਕ ਪੰਜਾਬ ਨਹੀਂ ਰਿਹਾ, ਬਹੁਤ ਪੰਜਾਬ ਨੇ, ਹਨਾ। ਮਤਲਬ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਪੰਜਾਬ ਹੀ ਵੱਸਦਾ ਆ, ਕੈਨੇਡਾ ਦੇ ਵਿੱਚ ਵੀ ਪੰਜਾਬ ਵੱਸਦਾ, ਹਰ ਥਾਂ ਪੰਜਾਬ ਵੱਸਦਾ। ਸੋ ਮੈਂ ਥੋੜਾ ਜਿਹਾ ਇਸ ਚੀਜ਼ ਤੋਂ ਨਾ ਹਟ ਕੇ ਨਾਮ ਰੱਖਣਾ ਚਾਹੁੰਦਾ ਸੀ ਕਿ ਜਿਹੜਾ ਜਿੱਦਾਂ ਕੋਈ ਹੋਰ ਨਾਮ ਹੋਵੇ ਜਿਹੜਾ ਕਿ ਹੋਵੇ ਵੀ ਪੰਜਾਬੀ, ਪਰ ਉਹਦੇ ਵਿੱਚ ਇਕੱਲਾ ਏਦਾਂ ਨਾ ਹੋਵੇ ਪਰ ਪੰਜਾਬ ਨੂੰ ਹੀ ਇੱਕ ਲੋਕੇਸ਼ਨ ਨੂੰ ਹੀ ਉਹ ਸੈੱਟ ਕਰਦਾ ਹੋਵੇ, ਪੰਜਾਬੀ ਭਾਸ਼ਾ ਦਾ ਹੋਵੇ। ਔਰ ਫਿਰ ਕੁਦਰਤੀ ਤੌਰ ਤੇ ਅਸੀਂ ਇਹ ਗੱਲ ਹੀ ਕਰ ਰਹੇ ਸੀ, ਕਈ ਨਾਮ ਆਏ ਪਹਿਲਾਂ ਲਿਸਟ ਬਣਾਈ, ਹੈ ਨਾ, ਮੈਂ ਤੇ ਮੇਰੀ ਸਿਸਟਰ ਨੇ, ਤੇ ਮੇਰੇ ਬੇਟੇ ਦਾ ਨਾਂ ਹਰਮਨ ਹੈ ਜੀ ਵੈਸੇ, ਤੇ ਉਹਦੇ ਵਿੱਚ ਬੇਟੇ ਦੇ ਨਾਂ ਕਰਕੇ ਹਰਮਨ ਨਹੀਂ ਆਇਆ, ਵੈਸੇ ਹੀ ਹਰਮਨ ਆ ਗਿਆ, ਹਨਾ। ਤੇ ਉਹ ਜਦੋਂ ਹਰਮਨ ਆਇਆ ਤੇ ਅਸੀਂ ਕਿਹਾ ਚਲੋ ਸਾਡੇ ਬੇਟੇ ਦਾ ਨਾਂ ਵੀ ਹਰਮਨ ਹੈ ਤੇ ਰੇਡੀਓ ਦਾ ਨਾਂ ਵੀ ਹਰਮਨ ਪ੍ਰਪੋਜ਼ ਹੋ ਰਿਹਾ। ਸੋ ਪਹਿਲਾਂ ਸਾਰੇ ਨਾਮ ਕੰਸਿਡਰ ਕੀਤੇ ਗਏ, ਉਹਦੇ ਵਿੱਚ ਇੱਕ ਹਰਮਨ ਨਾਂ ਸਿਰਫ ਮੇਰੇ ਬੇਟੇ ਕਰਕੇ ਨਹੀਂ, ਵੈਸੇ ਹੀ ਆ ਗਿਆ ਸੀ। ਸੋ ਇਸ ਕਰਕੇ ਅਸੀਂ ਉਹ ਤੋਂ ਬਾਅਦ ਅਸੀਂ ਇਹ ਸਾਰਿਆਂ ਨੇ ਸੋਚਿਆ ਕਿ ਹਰਮਨ ਨਾਮ ਰੱਖਿਆ ਜਾਵੇ। ਸਾਰਿਆਂ ਨੇ ਇਸ ਦੀ ਮਤਲਬ ਜਿੰਨੇ ਕਿ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਰੇਡੀਓ ਸ਼ੁਰੂ ਕਰਨ ਤੋਂ ਪਹਿਲਾਂ, ਜਿਸ ਦੇ ਵਿੱਚ ਸਿਡਨੀ ਤੋਂ ਤਕਰੀਬਨ 40 ਚੋਂ 50 ਸ਼ਖਸੀਅਤਾਂ ਸਨ ਜਿਹੜੀਆਂ ਕਿ ਐਕਟਿਵ ਸਨ, ਉਹ ਸ਼ਾਮਲ ਹੋਈਆਂ ਸੀ ਤੇ ਉਨ੍ਹਾਂ ਨੇ 100% ਉਨ੍ਹਾਂ ਦੇ ਵਿੱਚੋਂ ਇਹੀ ਮੰਨਿਆ ਗਿਆ ਕਿ ਇਹ ਨਾਮ ਰੱਖਣਾ ਚਾਹੀਦਾ। ਸੋ ਇਹ ਜੀ ਲੌਜਿਕ ਹੈ ਪਿੱਛੇ ਇਹਦੇ, ਹੋਰ ਕੋਈ ਲੌਜਿਕ ਨਹੀਂ ਹੈਗਾ। ਤਾਂ ਕੁਲਦੀਪ ਸਿੰਘ ਬੱਲ ਜਿਹੜੇ ਨੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਰਨਵੀਰ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੁਖਦੀਪ ਸਿੰਘ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਵਟ ਹੈਪਨ ਟੂ ਪੋਡਕਾਸਟ, ਨਹੀਂ ਕੁਛ ਨਹੀਂ ਹੋਇਆ ਜੀ, ਕਿਤੇ ਕੋਈ ਫਾਈਲ ਅੜ ਗਈ ਹੋਣੀ ਆ, ਜ਼ਰੂਰ ਚੜਾਵਾਂਗੇ। ਤੇ ਬਾਕੀ ਹਰਬੰਸ ਸਿੰਘ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਖੰਨਾ ਤੋਂ, ਕਹਿੰਦੇ ਮੈਂ ਖੰਨਾ ਤੋਂ ਆ ਤੇ ਤੁਹਾਡੇ ਨਾਲ ਜੁੜੇ ਹਾਂ ਜੀ, ਤੇ ਵੈਰੀ ਵੈਰੀ ਹੌਟ ਪੰਜਾਬੀ ਗੁੱਡ ਮਾਰਨਿੰਗ। ਮੈਂ ਉੱਤੇ ਤਾਂ ਗਰਮੀ ਹੋਣੀ ਹੈ ਜੀ ਮਿੰਟੂ ਜੀ, ਇੰਡੀਆ ਚ ਤਾਂ 40+
ਬਿਲਕੁਲ ਜੀ ਬਿਲਕੁਲ, ਚਿੰਗੜੇ ਨਿਕਲ ਰਹੇ ਇੰਡੀਆ ਚ ਤਾਂ।
ਹਾਂਜੀ, ਤੇ ਖੰਨਾ ਤੋਂ ਜੀ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿਚ ਹਰਮਨ ਰੇਡੀਓ ਦੇ ਉੱਤੇ। ਤੇ ਵਿਜੇ ਵਿਰਦੀ ਸਵੇਰੇ ਸਵੇਰੇ ਪਰੌਂਠਿਆਂ ਦੀਆਂ ਫੋਟੋਆਂ ਭੇਜ ਰਹੇ ਨੇ ਸਾਡੇ ਲਈ, ਔਖੇ ਕਰ ਰਹੇ ਨੇ ਸਾਨੂੰ, ਤੇ ਗੋਭੀ ਵਾਲੇ ਪਰੌਂਠੇ ਆ, ਕਹਿੰਦੇ ਬਿਊਟੀਫੁਲ ਸਨੀ ਮਾਰਨਿੰਗ ਇਨ ਸਿਡਨੀ। ਧੰਨਵਾਦ ਜੀ। ਸਤਵੀਰ ਸਿੰਘ ਬਾਟ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਡਾਕਟਰ ਅਬਦੁਲ ਕਲਾਮ ਦਾ ਇਕ ਕੋਟ ਭੇਜਿਆ, ਕਹਿੰਦੇ ਨੇ ਕਿ ਤੁਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ ਪਰ ਤੁਸੀਂ ਆਪਣੀਆਂ ਆਦਤਾਂ ਬਦਲ ਸਕਦੇ ਹੋ, ਅਤੇ ਤੁਹਾਡੀਆਂ ਆਦਤਾਂ ਯਕੀਨਨ ਹੀ ਤੁਹਾਡਾ ਜਿਹੜਾ ਭਵਿੱਖ ਹੈ ਉਹ ਬਦਲ ਦੇਣਗੀਆਂ। ਇਹ ਜੀ ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਧਾ ਆ, ਬਾਅਦ ਦੇ ਵਿਚ ਸਮਝ ਆਉਂਦਾ ਹੁੰਦਾ। ਤੇ ਚਲੋ ਅੱਜ ਵੀ ਆਪਾਂ ਥੋੜਾ ਜਿਹਾ ਸਮਝ ਲਈਏ ਤਾਂ ਜ਼ਿਆਦਾ ਵਧੀਆ। ਤੇ ਗੁਰਸ਼ਾਨ ਸਿੰਘ ਗੰਦੋਲਾ ਸਾਡੇ ਨਾਲ ਜੁੜੇ ਨੇ ਜੀ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਬਾਕੀ ਹਾਂਜੀ, ਉਹ ਕੱਲ ਜੀ ਪ੍ਰੋਗਰਾਮ ਮੇਰਾ ਨਹੀਂ ਹੋ ਸਕਿਆ, ਤੇ ਇਸ ਕਰਕੇ ਮੈਂ ਉਹ ਗੀਤ ਜਿਹੜਾ ਹੁਣ ਮੈਂ ਅਗਲੇ ਸੈਟਰਡੇ ਨਾਲ ਸ਼ੁਰੂਆਤ ਕਰਾਂਗਾ, ਤੁਹਾਡੇ ਜਿਹੜੇ ਗੀਤ ਤੁਸੀਂ ਫਰਮਾਇਸ਼ ਕੀਤਾ, ਜੇ ਹੋ ਸਕਦਾ ਤਾਂ ਮੈਂ ਅੱਜ ਵੀ ਗੀਤ ਲੱਭ ਕੇ ਪ੍ਰੋਗਰਾਮ ਦੇ ਵਿਚ ਲਾਵਾਂਗਾ। ਤੇ ਬਾਕੀ ਕਹਿੰਦੇ ਗੀਤ ਬਹੁਤ ਵਧੀਆ ਸੀ ਜਿਹੜਾ ਸ਼ੁਰੂਆਤ ਦੇ ਵਿਚ ਤੁਸੀਂ ਲਾਇਆ, ਗੁਰਸ਼ਰਨ ਕੰਦੋਲਾ ਹੁਣਾਂ ਨੇ ਸ਼ਾਮਲ ਹੋਏ ਨੇ ਜਿਹੜੇ ਕਿ ਅਕਾਊਂਟੈਂਟ ਨੇ ਜੀ ਮੈਲਬਨ ਦੇ ਵਿਚ। ਤੇ ਹੋਰ ਵੀ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ, ਮੈਲਬਨ ਤੋਂ ਜੁੜਦੇ ਨੇ, ਜਿਸ ਤਰ੍ਹਾਂ ਮਰਿੰਡਾ ਮੋਟਰ ਵਾਲੇ ਅਮਰਜੀਤ ਸਿੰਘ ਵੀ ਸਾਡੇ ਨਾਲ ਜੁੜਦੇ ਨੇ, ਤੇ SSK ਅਕਾਊਂਟੈਂਟ ਵਾਲੇ ਵੀ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ, ਮੈਸੇਜ ਪਾ ਰਹੇ ਨੇ। ਸਿਡਨੀ ਤੋਂ ਵੀ CD ਬੈਟਰੀਜ਼ ਐਂਡ ਸਾਰੇ ਸੱਜਣ ਮਿੱਤਰ ਸਾਰੇ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ। ਸੋ ਮਿੰਟੂ ਜੀ, ਜਿਹੜੇ ਮਸਲਿਆਂ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਥੋੜੀ ਅਖਬਾਰਾਂ ਦੀਆਂ ਸੁਰਖੀਆਂ ਤੇ ਝਾਤੀ ਮਾਰ ਲਈਏ, ਆਸਟ੍ਰੇਲੀਆ ਦੀਆਂ ਤੇ ਵਰਲਡ ਦੀਆਂ। ਪਹਿਲਾਂ ਤਾਂ ਇੱਕ ਜਿਹੜੀ ਝਾਤੀ ਇਹ ਮਾਰਨੀ ਆ ਕਿ ਖਬਰਾਂ ਦੇ ਵਿਚ ਆ ਰਿਹਾ, ਵੈਸਟਰਨ ਮੀਡੀਆ ਦੇ ਵਿਚ ਆ ਰਿਹਾ ਕਿ ਜਿਹੜੀਆਂ ਰੀਓ ਦੇ ਵਿਚ ਓਲੰਪਿਕਸ ਹੋ ਰਹੀਆਂ ਬ੍ਰਾਜ਼ਿਲ ਦੀ ਰਾਜਧਾਨੀ ਦੇ ਵਿਚ, ਉਨ੍ਹਾਂ ਨੂੰ ਜੀ ਪੋਸਟਪੋਨ ਕਰਨਾ ਚਾਹੀਦਾ। ਉੱਥੇ ਜੀਕਾ ਵਾਇਰਸ ਆ ਗਈ ਆ, ਹੁਣ ਜੀਕਾ ਵਾਇਰਸ ਦੀਆਂ ਮਤਲਬ ਫੋਟੋਆਂ ਦਿਖਾਈ ਜਾ ਰਹੇ, ਬੱਚੇ ਬਿਮਾਰ ਹੋਏ ਨੇ। ਮੈਨੂੰ ਨਾ ਇਉਂ ਲੱਗਦਾ ਆ, ਮਤਲਬ ਮੇਰੀ ਆਪਣੀ ਰਾਏ ਆ, ਇਹ ਹੋ ਸਕਦਾ ਸਰੋਤੇ ਨਾ ਵੀ ਸਹਿਮਤ ਹੋਣ, ਕਿ ਜਦੋਂ ਵੀ ਕਿਸੇ ਥਰਡ ਵਰਲਡ ਕੰਟਰੀ ਜਾਂ ਡਿਵੈਲਪਿੰਗ ਕੰਟਰੀ ਦੇ ਵਿਚ ਐਡਾ ਵੱਡਾ ਕੋਈ ਫੰਕਸ਼ਨ ਹੁੰਦਾ ਆ, ਤਾਂ ਮੈਨੂੰ ਲੱਗਦਾ ਕਿ ਇਨ੍ਹਾਂ ਦੇ ਸੱਪ ਲਿਟਣ ਲੱਗ ਜਾਂਦਾ ਵੀ ਇਹ ਕਿੱਦਾਂ ਕਰਾ ਰਹੇ ਆ। ਕਿਉਂਕਿ ਜਦੋਂ ਚਾਈਨਾ ਦੇ ਵੀ ਇੱਦਾਂ ਹੋਇਆ ਸੀਗਾ, ਚਾਈਨਾ ਚ ਵੀ ਹੋਇਆ ਸੀ, ਉਦੋਂ ਵੀ ਬਹੁਤ ਨੈਗੇਟਿਵ ਮਤਲਬ ਅਗਲੇ ਦੀ ਚੜਾਈ ਨੂੰ ਗ੍ਰਹਿਣ ਲਾਣ ਦੇ ਲਈ ਏਦਾਂ ਦੀਆਂ ਖਬਰਾਂ ਜਿਹੜੀਆਂ ਮੈਨੂਫੈਕਚਰ ਕੀਤੀਆਂ ਜਾਂਦੀਆਂ ਨੇ, ਉਨ੍ਹਾਂ ਦੀ ਕੋਈ ਪੋਜ਼ਿਟਿਵ ਗੱਲ ਬਹੁਤ ਘੱਟ ਦਿਖਾਈ ਜਾਂਦੀ ਆ। ਤੇ ਇਹ ਵੀ ਜੀਕਾ ਵਾਇਰਸ ਦਾ ਵੀ ਇਹ ਆ ਵੀ ਲੋਕ ਡਰ ਕੇ ਜਾਣ ਨਾ ਉੱਥੇ, ਉਨ੍ਹਾਂ ਦਾ ਕਿਤੇ ਜਿਹੜਾ ਕੰਟਰੀ ਨੂੰ ਫਾਇਦਾ ਨਾ ਹੋ ਜਾਵੇ, ਮੈਨੂੰ ਇਹ ਲੱਗਦਾ ਇਹਦੇ ਪਿੱਛੇ। ਮੈਨੂੰ ਬਾਕੀ ਹੁਣ ਤੁਸੀਂ ਦੱਸੋ
ਜਿਹੜਾ ਜੈਲਸ ਫੈਕਟਰ ਹੁੰਦਾ ਨਾ, ਜੈਲਸ ਫੈਕਟਰ ਉਹ ਸਿੰਗਲ ਸਿੰਗਲ ਇੱਕ ਕੱਲੇ ਕੱਲੇ ਇਨਸਾਨ ਤੋਂ ਸ਼ੁਰੂ ਹੋ ਕੇ ਫਿਰ ਪਰਿਵਾਰਕ ਯੂਨਿਟ ਤੋਂ ਹੁੰਦਾ ਹੋਇਆ, ਫਿਰ ਸ਼ਹਿਰਾਂ ਗਲੀਆਂ ਮੁਹੱਲਿਆਂ ਤੋਂ ਹੁੰਦਾ ਹੋਇਆ ਤੇ ਦੇਸ਼ ਦੇ ਅਖੀਰ ਤੱਕ ਦੇਸ਼ਾਂ ਤੱਕ ਪਹੁੰਚਦਾ, ਇਹ ਚ ਕੋਈ ਦੋ ਰਾਇ ਨਹੀਂ ਹੈ। ਕਿਉਂਕਿ ਤੁਸੀਂ ਦੇਖੋ ਵੀ ਜੈਲਸ ਆ ਜਿਹੜਾ ਉਹ ਸਾਨੂੰ ਹੁੰਦਾ ਕਈ ਵਾਰੀ ਇਕੱਲੇ ਨੂੰ, ਪਰਸਨਲ ਬੰਦੇ ਨੂੰ ਜੈਲਸ ਹੋ ਸਕਦਾ, ਤੋਂ ਬਾਅਦ ਜਿਹੜਾ ਉਹ ਜੈਲਸ ਦਾ ਜਿਹੜਾ ਅਗਲਾ ਰੁਤਬਾ ਹੁੰਦਾ ਉਹ ਹੁੰਦਾ ਪਰਿਵਾਰਕ, ਵੀ ਫਲਾਨੇ ਪਰਿਵਾਰ ਨੇ ਸਾਡੇ ਤੋਂ ਪਹਿਲਾਂ ਕਿਉਂ ਕਰ ਲਿਆ। ਫਿਰ ਪਰਿਵਾਰ ਤੋਂ ਬਾਅਦ ਵੀ ਇੱਕ ਜਿਹੜਾ ਜੈਲਸ ਫੈਕਟਰ ਹੁੰਦਾ ਉਹ ਗਲੀ ਮੁਹੱਲਿਆਂ ਦਾ ਹੁੰਦਾ। ਤੁਸੀਂ ਪਿੰਡਾਂ 'ਚ ਸੁਣਿਆ ਹੋਣਾ ਵੀ ਫਲਾਨੇ ਵਿਹੜੇ ਵਾਲੇ ਨੇ ਤਾਂ ਬਿਜਲੀ ਦੀਆਂ ਲਾਈਟਾਂ ਲਾ ਲਈਆਂ, ਸਾਡੇ ਤੋਂ ਕਿਉਂ ਨਹੀਂ ਲੱਗੀਆਂ, ਫਲਾਨਾ ਨਹੀਂ ਹੋਇਆ, ਧਮਕਾ ਨਹੀਂ ਹੋਇਆ। ਫਿਰ ਉਦੋਂ ਬਾਅਦ ਪਿੰਡਾਂ ਦਾ ਆਪਸ ਮੇਂ ਜੈਲਸ ਹੁੰਦੀ ਆ, ਫਿਰ ਸ਼ਹਿਰਾਂ ਤੱਕ, ਇੱਦਾਂ ਕਰਦੇ ਕਰਦੇ ਮੁਲਕਾਂ ਦੀ ਜੈਲਸ ਆ। ਤੇ ਵਾਕਈ ਮੁਲਕਾਂ ਦੇ ਵਿੱਚ ਇੱਕ ਮੋਨੋਪੋਲੀ ਬਣੀ ਹੋਈ ਆ ਜਿਹੜੇ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦੀ, ਕਹਿਣ ਨੂੰ ਕਹਿੰਦੇ ਆ ਵੀ ਵਿਕਾਸ ਕਰਨ ਤੇ ਉਹ ਵਿਕਸਿਤ ਬਣਨ ਦੇਸ਼, ਪਰ ਉਹ ਵਿਕਾਸ ਤੋਂ ਫਿਰ ਉਹ ਝੱਲਣਾ ਉਨ੍ਹਾਂ ਨੂੰ ਬਹੁਤ ਔਖਾ ਹੁੰਦਾ। ਹੁਣ ਚਾਈਨਾ ਦੀ ਜੇ ਗੱਲ ਆਈ ਤਾਂ ਚਾਈਨਾ ਨੂੰ ਨੇ ਜਦੋਂ ਮਾਰਕੀਟ ਦੇ ਉੱਤੇ ਏਡੇ ਵੱਡੇ ਪੱਧਰ ਦੇ ਉੱਤੇ ਜੋ ਕਬਜ਼ਾ ਕੀਤਾ ਤਾਂ ਉਹ ਰੜਕਣਾ ਲਾਜ਼ਮੀ ਸੀ। ਸੋ ਹੁਣ ਇਹੀ ਚੀਜ਼ ਜਿਹੜੀ ਇਹ ਆ ਰਹੀ ਹੈ, ਬਿਲਕੁਲ ਤੁਸੀਂ ਦਰੁਸਤ ਇਹਦੇ ਚ 100% ਇਹਦੇ ਚ ਜੈਲਸ ਫੈਕਟਰ ਆ, ਚਾਹੇ ਉਹ ਮੁਲਕ ਆ ਤੇ ਚਾਹੇ ਕੁਛ ਵੀ ਆ। ਜਿਹੜੀ ਕਹਿਣ ਨੂੰ ਗੱਲਾਂ ਕਰਨ ਨੂੰ ਵੀ ਭਾਈ ਅਸੀਂ ਨਹੀਂ, ਸਾਡੀ ਸੋਚ ਆ ਜਿਹੜੀ ਬੜੀ ਪਰਪੱਕ ਆ, ਉਹ ਕਹਿਣ ਦੀਆਂ ਗੱਲਾਂ ਹੁੰਦੀਆਂ, ਕਰਨ ਦੀਆਂ ਗੱਲਾਂ ਨਹੀਂ ਹੁੰਦੀਆਂ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਸੱਚਾਈ ਆ।
ਹਾਂਜੀ, ਇਹ ਚਾਈਨਾ ਦੇ ਵਿਚ ਵੀ ਇਦਾਂ ਹੀ ਹੋਇਆ ਸੀ ਜਦੋਂ ਉਨ੍ਹਾਂ ਨੇ ਓਲੰਪਿਕ ਕਰਾਈ ਸੀ, ਜੇ ਲਓ ਜੀ ਉੱਥੇ ਧੂੰਆਂ ਬਹੁਤ ਆ, ਉੱਥੇ ਤਾਂ ਬੰਦੇ ਮਰ ਜਾਣਗੇ, ਸਾਹ ਨਹੀਂ ਆਉਂਦਾ, ਉੱਥੇ ਤਾਂ ਉਹ ਨਹੀਂ ਹੁੰਦਾ, ਉੱਥੇ ਤਾਂ ਆਹ ਨਹੀਂ ਹੁੰਦਾ। ਮਤਲਬ ਇਹੋ ਜਿਹੀਆਂ ਖ਼ਬਰਾਂ ਦੇ ਨਾਲ ਉਨ੍ਹਾਂ ਦੇ ਜਿਹੜੇ ਫਾਇਰ ਵਰਕਸ ਆ ਉਹ ਪਹਿਲਾਂ ਹੀ ਸ਼ੂਟ ਕੀਤੇ ਹੋਏ ਸੀ, ਉਨ੍ਹਾਂ ਦੇ ਵੀਡੀਓ ਪਹਿਲਾਂ ਹੀ ਬਣੇ ਹੋਏ ਸੀ। ਸੋ ਉਨ੍ਹਾਂ ਨੂੰ ਮਤਲਬ ਨਾ ਇੰਨੀ ਵਧੀਆ ਉਨ੍ਹਾਂ ਨੇ ਕੀਤਾ ਤੇ ਉਸ ਚੀਜ਼ ਨੂੰ ਮਤਲਬ ਬਿਲਕੁਲ ਹੀ ਨਕਾਰ ਦਿੱਤਾ ਗਿਆ, ਉਨ੍ਹਾਂ ਦੀ ਕੋਈ ਵੀ ਪੋਜ਼ਿਟਿਵ ਚੀਜ਼ ਨਹੀਂ ਦਿਖਾਈ ਗਈ। ਇੱਦਾਂ ਹੀ ਜਦੋਂ ਕਾਮਨਵੈਲਥ ਗੇਮਸ ਦਿੱਲੀ ਦੇ ਵਿਚ ਹੋਈਆਂ ਤੇ ਉਸ ਵੇਲੇ ਸਾਰਾ ਹੀ ਮੀਡੀਆ ਜਿਹੜਾ ਆ ਉਹਦੀਆਂ ਊਣਕਤਾਈਆਂ ਗਣਾਉਣ ਦੇ ਵਿਚ ਲੱਗਿਆ ਹੋਇਆ ਸੀ। ਇੱਥੋਂ ਤੱਕ ਕਿ ਆਸਟ੍ਰੇਲੀਆ ਦੀ ਟੀਮ ਨੇ ਜਦੋਂ ਫਾਈਨਲ ਮਤਲਬ ਦਿਨ ਤੋਂ ਬਾਅਦ ਉੱਥੇ ਭੰਨ ਤੋੜ ਵੀ ਕੀਤੀ ਤੇ ਉਨ੍ਹਾਂ ਨੇ ਚੱਕ ਚੱਕ ਕੇ ਏਸੀ ਚੌਥੀ ਪੰਜਵੀਂ ਮੰਜ਼ਿਲ ਤੋਂ ਹੇਠਾਂ ਵੀ ਮਾਰੇ ਇਹ ਟੀਮ ਨੇ ਸ਼ਰਾਬ ਪੀ ਕੇ, ਤੇ ਇਨ੍ਹਾਂ ਨੂੰ ਡਿਸਿਪਲਿਨ ਵੀ ਕੀਤਾ ਗਿਆ। ਇਹ ਚੀਜ਼ ਨਹੀਂ ਦਿਖਾਲੀ ਉਨ੍ਹਾਂ ਨੇ, ਮਤਲਬ ਇੱਕ ਜਿਹੜੀ ਜੈਲਸ ਫੈਕਟਰ ਹੈ ਨਾ ਉਹ ਵੀ ਬਹੁਤ ਵੱਡਾ ਹੈ। ਸੋ ਬ੍ਰਾਜ਼ੀਲ ਇੱਕ ਉਭਰਦਾ ਹੋਇਆ ਦੇਸ਼ ਹੈ ਇੰਡੀਆ ਵਾਂਗਰ, ਉਹ ਵੀ ਮਤਲਬ ਜਿਹਨੂੰ ਬ੍ਰਿਕ ਇਕਾਨਮੀ ਕਹਿੰਦੇ ਨੇ, ਅਮਰੀਕ ਫਲੋਰਾ ਹੁਣੀ ਅਕਸਰ ਦੱਸਦੇ ਹੁੰਦੇ ਨੇ ਕਿ ਜਿਹੜੇ ਬ੍ਰਾਜ਼ੀਲ, ਇੰਡੀਆ, ਰਸ਼ੀਆ ਇਹ ਜਿਹੜੇ ਸੈਕੰਡ ਟੀਅਰ ਦੀਆਂ ਇਕਾਨਮੀਜ਼ ਆ ਵੱਡੀਆਂ, ਇਹ ਬਹੁਤ ਵੱਡਾ ਗਰੁੱਪ ਬਣ ਚੁੱਕਾ, ਉਨ੍ਹਾਂ ਵਿਚ ਚਾਈਨਾ ਵੀ ਆ। ਸੋ ਇਨ੍ਹਾਂ ਦਾ ਜਿਹੜਾ ਬਲਾਕ ਹੈ ਉਹ ਜਿਹੜਾ ਵੈਸਟਰਨ ਬਲਾਕ ਹੈ ਉਹਦੇ ਮੁਕਾਬਲੇ ਦੇ ਵਿਚ ਕਾਫ਼ੀ ਵੱਡਾ ਬਿਜ਼ਨਸ ਕਰ ਰਿਹਾ ਆਪਸ ਦੇ ਵਿਚ। ਸੋ ਉਹ ਚੀਜ਼ਾਂ ਜਿਹੜੀਆਂ ਉਹ ਸਹਿਣ ਨਹੀਂ ਹੁੰਦੀਆਂ। ਜਿਹੜੀ ਓਲੰਪਿਕਸ ਹੁੰਦੀਆਂ ਨਾ, ਜਿੱਦਾਂ ਹੁਣ ਚਾਈਨਾ ਦੇ ਵਿਚ ਓਲੰਪਿਕ ਹੋਈ ਆ, ਬ੍ਰਾਜ਼ੀਲ ਚ ਹੋਈ ਆ, ਇੰਡੀਆ ਚ ਕਾਮਨਵੈਲਥ, ਉਹ ਇੱਕ ਸ਼ੋਕੇਸ ਹੁੰਦਾ ਦਿਖਾਲਣ ਨੂੰ ਦੁਨੀਆਂ ਨੂੰ ਵੀ ਆਹ ਸਾਡਾ ਕੰਟਰੀ ਆ, ਆਹ ਦੇਖੋ ਇੰਨੇ ਪਲੇਅਰ ਆ ਰਹੇ ਨੇ ਇੱਥੇ, ਅਸੀਂ ਇਨ੍ਹਾਂ ਨੂੰ ਮੈਨੇਜ ਕਰ ਸਕਦੇ ਹਾਂ, ਸਾਡੇ ਕੋਲ ਇਨਫਰਾਸਟ੍ਰਕਚਰ ਹੈ, ਸਾਡੇ ਕੋਲ ਏਅਰਪੋਰਟ ਹੈ, ਸਾਡੇ ਕੋਲ ਗੱਡੀਆਂ, ਬੱਸਾਂ, ਸੜਕਾਂ, ਹੋਟਲ ਮੋਟਲ ਸਰਵਿਸਿਜ਼ ਸਾਰੀਆਂ ਹੈਗੀਆਂ ਨੇ। ਉਹ ਇੱਕ ਸ਼ੋਕੇਸ ਹੁੰਦਾ ਆ ਵੀ ਅਸੀਂ ਇੰਨੇ ਵੱਡੇ ਪੱਧਰ ਤੇ ਆਰਗੇਨਾਈਜ਼ ਕਰ ਸਕਦੇ ਹਾਂ, ਤੇ ਉਹ ਜਦੋਂ ਲੋਕੀ ਦੇਖਦੇ ਨੇ, ਕੰਪਨੀਜ਼ ਦੇਖਦੀਆਂ ਨੇ, ਉੱਥੇ ਅਫੀਸ਼ੀਅਲ ਜਾਂਦੇ ਨੇ, ਪੈਸੇ ਵਾਲਾ ਬੰਦਾ ਜਾਂਦਾ ਤੇ ਉਹ ਉੱਥੇ ਇਨਵੈਸਟ ਕਰਦਾ, ਫਿਰ ਬਾਅਦ ਦੇ ਵਿਚੋਂ ਇਨਵੈਸਟ ਕਰਕੇ ਉਨ੍ਹਾਂ ਦੇ ਦੇਸ਼ਾਂ ਦੇ ਵਿਚ ਲੋਕ ਘੁੰਮਣ ਜਾਂਦੇ ਨੇ। ਹੁਣ ਉਸ ਚੀਜ਼ ਨੂੰ ਗ੍ਰਹਿਣ ਲਾਣ ਦੇ ਲਈ ਇੱਕ ਸੌਖਾ ਜਿਹਾ ਤਰੀਕਾ ਲੈ ਵੀ ਉੱਥੇ ਤਾਂ ਮਹਾਂਮਾਰੀ ਹੋ ਗਈ, ਉੱਥੇ ਤਾਂ ਜੀ ਮਤਲਬ ਆਹ ਜੀਕਾ ਵਾਇਰਸ ਹੋ ਗਈ, ਤੇ ਲੋਕ ਜਾਣ ਨਾ ਉੱਥੇ ਡਰਦੇ ਵੀ ਕਿਸੇ ਪੱਖੋਂ ਵੀ ਉਹਨਾਂ ਦੀ ਕਿਤੇ ਚੜਾਈ ਨਾ ਹੋ ਜਾਵੇ। ਦੈਟਸ ਵਾਟ ਇਟ ਇਜ਼। ਮਤਲਬ ਇੱਦਾਂ ਦੀਆਂ ਖ਼ਬਰਾਂ ਜਿਹੜੀਆਂ
ਸਿੱਧੂ ਸਾਹਿਬ ਇਸ ਵੱਡੇ ਵੱਡੇ ਪ੍ਰੋਜੈਕਟ ਦੀ ਆੜ ਦੇ ਵਿਚ ਮੈਂ ਆਪਦੇ ਛੋਟੇ ਪ੍ਰੋਜੈਕਟ ਦੀ ਵੀ ਭੜਾਸ ਕੱਢ ਹੀ ਲੈਣਾ, ਹੁਣ ਐਨ ਜਮਾਂ ਨਾ ਢੁਕਿਆ ਮੌਕਾ ਮਾਹੌਲ ਆ ਤੇ ਮੈਥੋਂ ਰਿਹਾ ਨੀ ਜਾ ਰਿਹਾ।
ਮੈਨੂੰ ਇੱਕ ਮਿੰਟ ਮਿੰਟੋ ਜੀ, ਮੈਨੂੰ ਲੱਗਦਾ ਤੁਸੀਂ ਇੱਦਾਂ ਦਾ ਨੀ ਕਹਿਣ ਲੱਗੇ ਕਿ ਮੈਨੂੰ ਰੀਓ ਓਲੰਪਿਕ ਤੋਂ ਸੱਦਾ ਆਇਆ ਸੀਗਾ। ਉਹ ਉਨ੍ਹਾਂ ਦਾ ਜਿਹੜਾ ਪ੍ਰੈਜੀਡੈਂਟ ਹੈ ਬ੍ਰਾਜ਼ੀਲ ਦਾ, ਉਹ ਵੀ ਕਹਿੰਦਾ, ਓਬਾਮਾ ਵੀ ਕਹਿੰਦਾ ਵੀ ਤੁਸੀਂ ਆਓ, ਪਰ ਫਿਰ ਮੈਂ ਉਨ੍ਹਾਂ ਨੂੰ ਕਿਹਾ ਨਹੀਂ, ਗ੍ਰਿਫਤ ਸ਼ਹੀਦੀ ਟੂਰਨਾਮੈਂਟ ਹੈ, ਮੈਨੂੰ ਉੱਥੇ ਜ਼ਿਆਦਾ ਜ਼ਰੂਰੀ ਜਾਣਾ ਪੈਣਾ,
ਉੱਥੇ ਜਾਣਾ ਜ਼ਰੂਰੀ ਆ ਸੇਮ ਟਾਈਮ ਦੇ ਉੱਤੇ। ਨਹੀਂ, ਮੈਂ ਜਿਹੜੀ ਆਪਦੀ ਪੜਾਸ ਇਸ ਗੱਲ ਤੇ ਕੱਢਣੀ ਚਾਹੁੰਦਾ ਵੀ ਕਈ ਵਾਰੀ ਨਾ ਛੋਟੇ ਛੋਟੇ ਵਰਤਾਰੇ ਜਾਂ ਨਿੱਕੀਆਂ ਜਿਹੀਆਂ ਗੱਲਾਂ ਉਹ ਵੱਡਾ ਰੂਪ ਧਾਰਨ ਕਰ ਜਾਂਦੀਆਂ। ਨਾਰਮਲ ਤੌਰ ਤੇ ਕੀਤੀ ਗਈ ਗੱਲ ਵੱਡਾ ਰੂਪ, ਅਸੀਂ ਹੁਣ ਰੇਡੀਓ ਦੇ ਉੱਤੇ ਕੋਈ ਨਿੱਕੀ ਮੋਟੀ ਗੱਲ ਕਈ ਵਾਰੀ ਕਰ ਦਈਏ, ਪਰ ਉਸ ਗੱਲ ਨੂੰ ਕਈ ਲੋਕ ਇਹੋ ਜਿਹੇ ਹੁੰਦੇ ਉਹਦਾ ਉਹ ਪੱਖ ਚੱਕ ਲੈਂਦੇ ਆ ਵੀ ਜਿਹੜਾ ਪੱਖ ਲਈ ਉਹ ਗੱਲ ਕਹੀ ਨਹੀਂ ਗਈ ਸੀ, ਉਹ ਸਿਰਫ ਇੱਕ ਨਾਰਮਲ ਵਰਤਾਰਾ ਸੀ। ਤਾਂ ਜਿਵੇਂ ਹੁਣ ਅੱਜ ਵੱਡੇ ਮੁਲਕ ਇਹ ਨੀ ਸਮਝਦੇ ਵੀ ਭਾਈ ਛੋਟਾ ਮੁਲਕ ਕਰਾ ਸਕਦਾ ਕੁਛ ਜਾਂ ਉਹ ਉਨ੍ਹਾਂ ਦੇ ਬਰਾਬਰ ਕਿਵੇਂ ਖੜ ਸਕਦਾ, ਉਵੇਂ ਜੇ ਕਹਿੰਦਾ ਸਾਡੇ ਤੇ ਵੀ ਦੋਸ਼ ਲੱਗਿਆ ਹੋਇਆ ਜੀ। ਆਸਟ੍ਰੇਲੀਆ ਦੀਆਂ ਵੀ ਸਿੱਖ ਗੇਮਾਂ ਨੂੰ ਜੇ ਆਪਾਂ ਮੰਨ ਲਈਏ ਓਲੰਪਿਕ ਖੇਡਾਂ, ਤਾਂ ਉਦੋਂ ਬਾਅਦ ਜੇ ਮੰਨੀਏ ਵੀ ਅਸੀਂ ਬ੍ਰਾਜ਼ੀਲ ਵਰਗੇ ਜਾਂ ਅਸੀਂ ਰਿਓ ਵਰਗੇ ਛੋਟੇ ਸ਼ਹਿਰ ਆ ਐਡਲੇਡ ਆ, ਤੇ ਸਾਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਸੱਚੀ ਗੱਲ ਆ ਜੀ ਵੀ ਐਡਲੇਡ ਆ ਜਿਹੜਾ ਉਹ ਸ਼ਾਇਦ ਐਡੇ ਵੱਡੇ ਪੱਧਰ ਦਾ ਈਵੈਂਟ ਆ ਜਿਹੜਾ ਉਹ ਨਹੀਂ ਕਰਾ ਸਕਦਾ ਜਾਂ ਉਨਾ ਸਫਲ ਨਹੀਂ ਹੋ ਸਕਦਾ, ਤੇ ਬਹਾਨਾ ਕੀ ਲੱਭਿਆ ਜਾਂਦਾ? ਬਹਾਨਾ ਸਿਰਫ ਪਤਾ ਕੀ ਲੱਭਿਆ ਗਿਆ? ਸਾਡੇ ਬਾਈ ਰਣਜੀਤ ਖੇੜਾ ਤੇ ਚਰਨਾਮਤ ਬਾਈ ਕਮੈਂਟਰੀ ਕਰਦੇ ਆ ਸਦਾ ਹੀ, ਤੇ ਉਹ ਹੁਣ ਜਦੋਂ ਮਾਇਕ ਉਨ੍ਹਾਂ ਕੋਲੇ ਆ ਤੇ ਉਨ੍ਹਾਂ ਨੂੰ ਜੇ ਕੋਈ ਚੀਜ਼ ਦੀ ਲੋੜ ਆ ਜਾਂ ਉਨ੍ਹਾਂ ਨੂੰ ਕੋਈ ਚੀਜ਼ ਕਹੀ ਜਾਂਦੀ ਤੇ ਉਨ੍ਹਾਂ ਨੇ ਉਹ ਬੋਲਣੀ ਆ। ਉਨ੍ਹਾਂ ਨੇ ਉੱਥੇ ਉਨ੍ਹਾਂ ਨੇ ਲੋਕਾਂ ਨੂੰ ਸੁਨੇਹਾ ਦੇਣਾ ਉਹ ਵੀ ਭਾਈ ਫਲਾਨੀ ਚੀਜ਼ ਦੀ ਲੋੜ ਆ ਜਾਂ ਆਹ ਚੀਜ਼ ਦੀ ਲੋੜ ਆ, ਤਾਂ ਹੁਣ ਉਹ ਇੱਕ ਰੁਟੀਨ ਵਰਤਾਰਾ, ਉਹ ਰੁਟੀਨ ਵਰਤਾਰਾ ਰਣਜੀਤ, ਮੇਰੇ ਯਾਦ ਆ ਰਣਜੀਤ ਬਾਈ ਨੇ ਕਿਤੇ ਕੋਈ ਪਲੇਅਰ ਦੇ ਥੋੜੀ ਜੀ ਪਤਾ ਨੀ ਸੱਟ ਵੱਜੀ ਜਾਂ ਕੋਈ ਗੱਲ ਹੋਈ ਤਾਂ ਰਣਜੀਤ ਬਾਈ ਨੇ ਕਿਹਾ ਮੈਂ ਕਿਤੇ ਭਾਈ ਪਾਣੀ ਵਾਲੇ ਮੁੰਡੇ ਛੇਤੀ ਆ ਕੇ ਪਾਣੀ ਦੇ ਕੇ ਜਾਓ, ਤਾਂ ਇੱਕ ਨਾਰਮਲ ਅਨਾਊਂਸਮੈਂਟ ਆ, ਨਾਰਮਲ ਉਹ ਕਹਿਣੀ ਸੀ ਤੇ ਕਹਿਣੀ ਚਾਹੀਦੀ ਸੀਗੀ ਉਨ੍ਹਾਂ ਨੂੰ। ਉਹ ਜਦੋਂ ਉਨ੍ਹਾਂ ਜਿਹੜੇ ਬਾਹਰ ਕੋਈ ਪਾਣੀ ਲਈ ਆ ਰਿਹਾ ਜਾਂ ਹੋਰ ਆ ਸਕਦਾ, ਹੋ ਸਕਦਾ ਵੀ ਉਦੋਂ ਤੀਜਾ ਦਿਨ ਸੀ ਤੇ ਨਹੀਂ ਉਹ ਉਵੇਂ ਐਕਟਿਵ ਸੀ, ਤਾਂ ਉਨ੍ਹਾਂ ਨੂੰ ਦੋ ਜਾਂ ਤਿੰਨ ਵਾਰੀ ਇਹ ਗੱਲ ਰਿਪੀਟ ਕਰਨੀ ਪਈ। ਉਹ ਚ ਕੋਈ ਉਨ੍ਹਾਂ ਦੀ ਨਾ ਤਾਂ ਉਨ੍ਹਾਂ ਨੇ ਮਨਸ਼ਾ ਮਾੜੀ ਸੀ, ਨਾ ਉਨ੍ਹਾਂ ਨੇ ਕੋਈ ਗਲਤ ਤਰੀਕੇ ਨਾਲ ਕਹੀ ਸੀ, ਨਾ ਕੁਛ ਵੀ ਨਹੀਂ ਗੱਲ ਸੀ, ਨਾਰਮਲ ਵਰਤਾਰਾ ਸੀ। ਉਹ ਕੋਈ ਵੀ ਮੈਕ ਹੁੰਦਾ, ਕਿਸੇ ਦੇ ਵੀ ਹੱਥ ਚ ਹੁੰਦਾ, ਕੋਈ ਵੀ ਕਿਸੇ ਨੂੰ ਸੁਨੇਹਾ ਲਾਉਂਦਾ ਤਾਂ ਉਹ ਭੱਜ ਕੇ ਇਸ ਗੱਲ ਤੇ ਕਹਿੰਦਾ ਵੀ ਭਾਈ ਪਾਣੀ ਲਿਆਓ ਮੁੰਡੇ, ਉਹ ਪਾਣੀ ਦੀ ਲੋੜ ਆ। ਉਹ ਪਾਣੀ ਪਹੁੰਚ ਨਹੀਂ ਸਕਿਆ, ਪਰ ਅੱਜ 2011 ਤੋਂ ਲੈ ਕੇ 2017 ਆ ਗਈ ਤੇ ਐਡਲੇਡ ਦੇ ਮੱਥੇ ਦੇ ਉੱਤੇ ਇੱਕ ਕਲੰਕ ਲੱਗਿਆ ਹੋਇਆ ਵੀ ਕਿਸੇ ਬੰਦੇ ਨਾਲ ਗੱਲ ਕਰ ਲੋ, ਉਹ ਬੰਦਾ ਮੂਹਰੋਂ ਕਹੂਗਾ ਐਡਲੇਡ ਚ ਹੋਈਆਂ ਸੀ ਖੇਡਾਂ, ਪਾਣੀ ਵੀ ਨਹੀਂ ਮਿਲਿਆ ਪੀਣ ਨੂੰ। ਦੇਖੋ ਵੀ ਹੈਰਾਨੀ ਹੁੰਦੀ ਇਸ ਗੱਲ ਦੀ ਵੀ ਇੱਕ ਨਿੱਕੀ ਜੀ ਗੱਲ ਨੂੰ ਉਹਨੂੰ ਨੈਗੇਟਿਵਿਟੀ ਫੈਲਾਉਣ ਲਈ ਉਹਨੂੰ ਚੱਕ ਲਿਆ ਵੀ ਐਡਲੇਡ ਚ ਗੇਮਾਂ ਹੋਈਆਂ ਸੀ, ਪਾਣੀ ਨਹੀਂ ਮਿਲਿਆ। ਭਾਵੇਂ ਵੀ ਉਨ੍ਹਾਂ ਗੇਮਾਂ ਚ ਇਨਵੋਲਵ ਸੀ ਵੀ ਊਨਤਾਈਆਂ ਰਹੀਆਂ, ਊਨਤਾਈਆਂ ਹਰ ਗੇਮਾਂ ਚ ਹੁੰਦੀਆਂ, ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਉਨ੍ਹਾਂ ਨੂੰ ਜਮਾ ਹੀ ਉਹ ਜ਼ੀਰੋ ਨਹੀਂ ਕਰ ਸਕਦੇ। ਉਨ੍ਹਾਂ ਨੂੰ ਥੋੜਾ ਬਹੁਤ ਹੋ ਸਕਦਾ ਫਰਕ, ਸਾਧਨਾਂ ਦੀ ਕਮੀ, ਛੋਟਾ ਸ਼ਹਿਰ ਆ ਉਥੇ ਫੰਡ ਦੀ ਵੀ ਕਮੀ ਹੁੰਦੀ ਆ, ਇਹ ਚੀਜ਼ਾਂ ਹੁੰਦੀਆਂ, ਪਰ ਸਾਨੂੰ ਉਨ੍ਹਾਂ ਨੂੰ ਊਨਤਾਈ ਨਹੀਂ ਕਰਨੀ ਚਾਹੀਦੀ। ਪਰ ਐਤਕੀ ਹੁਣ ਸਿੱਧੂ ਸਾਹਿਬ ਮੈਂ ਇੱਥੇ ਰੇਡੀਓ ਦੇ ਜ਼ਰੀਏ ਵਾਅਦਾ ਕਰਦੇ ਆ ਉਹ ਵਰਤਾਰਾ ਹੋ ਸਕਦਾ ਸਾਡੇ ਹੱਕ ਚ ਜਾਵੇ ਲੋਕਾਂ ਵੱਲੋਂ ਜਿਹੜਾ ਸਾਨੂੰ ਤੱਕ ਹੁਣ ਤੱਕ ਹੁਆਰੇ ਮਾਰੇ ਜਾਂਦੇ ਆ ਵੀ ਭਾਈ ਤੁਸੀਂ ਐਡਲੇਡ ਦੇ ਵਿੱਚ ਐਡਾ, ਉਹ ਇਸ ਵਾਰ ਸਾਨੂੰ ਹਾਰਡ ਵਰਕ ਕਰਨ ਲਈ ਪ੍ਰੇਰ ਰਿਹਾ ਤੇ ਅਸੀਂ ਐਤਕੀ ਤਕਰੀਬਨ 1.25 ਸਾਲ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਕਰ ਲਿਆ ਸੀ ਤੇ ਵੀ ਹਰ ਹਫ਼ਤੇ ਮੀਟਿੰਗ ਹੋ ਰਹੀ ਆ, ਹਜੇ ਗੇਮਸ ਹੋਣੀਆਂ ਅਗਲੇ ਚ ਮਾਰਚ ਚ ਜਾ ਕੇ ਗੇਮਸ ਹੋਣੀਆਂ, ਤਾਂ ਪਰ ਜਿਹੜੀਆਂ ਮੀਟਸ ਦਾ ਦੌਰ ਆ ਤਾਂ ਸਾਨੂੰ ਸਾਡੇ ਸਾਹਮਣੇ ਤਾਂ ਆਏ ਆ 10 ਦਿਨ ਹੀ ਰਹਿ ਗਏ ਹੁੰਦੇ ਆ, ਉਸ ਨਾਲ ਜਿਹੜਾ ਕੰਮ ਕੀਤੇ ਜਾ ਰਹੇ ਆ, ਪਰ ਹੋ ਸਕਦਾ ਵੀ ਕਮੀਆਂ ਤਾਂ ਐਤਕੀ ਵੀ ਰਹਿ ਦਾਵਾ ਨਹੀਂ ਕੀਤਾ ਜਾ ਸਕਦਾ ਕਿਸੇ ਗੱਲ ਦਾ, ਪਰ ਫੇਰ ਵੀ ਐਤਕੀ ਅਸੀਂ ਕਲੰਕ ਧੋਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਇਹ ਕਿਹਾ ਜਾਂਦਾ ਵੀ ਐਡਲੇਡ ਦੇ ਵਿੱਚ ਤਾਂ ਭਾਈ ਪਾਣੀ ਦਾ ਪਾਣੀ ਵੀ ਨਹੀਂ ਮਿਲਿਆ ਕਿਸੇ ਨੂੰ,
ਉਸੇ ਪਾਣੀ ਨਾਲ ਧੋ ਲਿਓ ਜੀ ਫਿਰ। ਐਤਕੀ ਕਿਤੇ ਤੁਹਾਡੀ ਇਹ ਸਲਾਹ ਨੀ ਵੀ ਰੋਟੀ ਦੇਣੀ ਨੀ, ਕੱਲਾ ਪਾਣੀ ਹੀ ਬਲਾਣਾ?
ਨਹੀਂ ਨਹੀਂ, ਐਤਕੀ ਆਪਾਂ ਰੋਟੀ ਦੇ ਨਾਲ ਨਾ ਕੋਸ਼ਿਸ਼ ਕਰਨੀ ਆ ਜਲੇਬੀਆਂ ਵੀ ਖਵਾਉਣੀਆਂ।
ਅੱਛਾ ਅੱਛਾ, ਚਲੋ ਫੇਰ ਤਾਂ ਕਿਆ ਬਾਤ ਆ। ਤੇ ਇਧਰ ਜਲੇਬੀਆਂ ਦਾ ਪ੍ਰਬੰਧ, ਹੋਰ ਖਾਣ ਪੀਣ ਦਾ ਪ੍ਰਬੰਧ ਬੜੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਗ੍ਰਿਫਤ ਦੇ ਵਿਚ, ਤੇ ਇੱਥੇ ਵੀ 20ਵਾਂ ਸ਼ਹੀਦੀ ਟੂਰਨਾਮੈਂਟ ਦਾ ਪ੍ਰਬੰਧ ਕੀਤਾ ਜਾ ਰਿਹਾ। ਪ੍ਰਬੰਧਕਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਪਿਛਲੇ ਹਫ਼ਤੇ ਤੀਰਥ ਸਿੰਘ ਹੋਣਾ ਨਾਲ, ਤੇ ਉਹ ਕਹਿੰਦੇ ਨੇ ਕਿ ਪੂਰੀ ਤਿਆਰੀ ਚੱਲ ਰਹੀ ਆ ਜੀ, ਤੇ ਬੀਬੀਆਂ ਪੂਰੀ ਰੈਡੀ ਹੋ ਰਹੀਆਂ ਨੇ ਗ੍ਰਿਫਤ ਦੇ ਵਿਚ, ਤਿਆਰੀ ਹੋ ਰਹੀ ਆ, ਸਮਾਨ ਖਰੀਦਿਆ ਜਾ ਰਿਹਾ, ਮੱਠੀਆਂ ਪਕੌੜੇ ਬੇਸਣ ਸਾਰਾ ਕੁਛ ਉਹਦੀ ਤਿਆਰੀ ਬੰਨੀ ਜਾ ਰਹੀ ਹੈ, ਤੇ ਨਾਲ ਗਰਾਊਂਡਾਂ ਦੀ ਵੀ ਤਿਆਰੀ ਆ, ਸਟਾਲ ਵਗੈਰਾ ਵੀ ਲੱਗਣਗੇ। ਸੋ ਗ੍ਰਿਫਤ ਸ਼ਹੀਦੀ ਟੂਰਨਾਮੈਂਟ 20ਵਾਂ ਜਿਹੜਾ ਕਿ ਇੱਕ ਆਪਣੇ ਆਪ ਦੇ ਵਿਚ ਬਹੁਤ ਵੱਡੀ ਇੰਸਟੀਟਿਊਸ਼ਨ ਬਣ ਚੁੱਕਾ ਹੈ, ਉਹ ਹੋ ਰਿਹਾ ਜੀ। ਇਸੇ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਕਿ ਜਿਹੜਾ ਲੌਂਗ ਵੀਕਐਂਡ ਆ ਰਿਹਾ 11 ਤੇ 12 ਨੂੰ, 13 ਵੀ ਮੰਡੇ ਵੀ ਛੁੱਟੀ ਆ ਜੂਨ ਨੂੰ, ਬਸ 2 ਹਫ਼ਤਿਆਂ ਨੂੰ, ਅਗਲੇ ਸੰਡੇ ਰੱਖ ਲਓ, ਮਤਲਬ ਇੱਕ ਸੰਡੇ ਛੱਡ ਕੇ ਤੇ ਅਗਲੇ ਨੀ, ਇੱਕ ਸੰਡੇ ਉਹ ਤੋਂ ਛੱਡ ਕੇ ਗ੍ਰਿਫਤ ਦੇ ਵਿਚ ਟੂਰਨਾਮੈਂਟ ਚੱਲਦਾ ਹੋਣਾ, ਤੇ ਬਹੁਤ ਵਧੀਆ ਮੌਸਮ ਹੁੰਦਾ ਉੱਥੇ ਅਕਸਰ, ਤੇ ਅਸੀਂ ਵੀ ਉੱਥੇ ਹੋਈਦਾ, ਮਿੰਟੂ ਬਰਾੜ ਜੀ ਵੀ ਜਾ ਰਹੇ ਨੇ, ਸਾਡੀ ਟੀਮ ਵੀ ਜਾ ਰਹੀ ਆ, ਉੱਥੇ ਮੇਲ ਵੀ ਹੋਣਗੇ ਤੇ ਆਨੰਦ ਮਾਣਾਂਗੇ ਜੀ ਸਿੱਖ ਖੇਡਾਂ ਦਾ ਉੱਥੇ, ਮਤਲਬ ਜਿਹੜੀ ਸ਼ਹੀਦੀ ਟੂਰਨਾਮੈਂਟ ਹੈ, ਕਬੱਡੀ ਦੇ ਟੂਰਨਾਮੈਂਟ ਹੋਣਗੇ। ਇਸ ਦੀ ਅਨਾਊਂਸਮੈਂਟ ਵੀ ਚੱਲ ਰਹੀ ਆ ਰੇਡੀਓ ਤੇ ਦੁਆਰਾ, ਫਿਰ ਵੀ ਮੈਂ ਅੱਜ ਰਿਕਾਰਡ ਕੀਤੀ, ਉਹ ਵੀ ਚੱਲੇਗੀ। ਸੋ ਉਧਰ ਓਲੰਪਿਕ ਹੋ ਰਹੀਆਂ ਨੇ, ਉਧਰ ਮਿੰਟੂ ਬਰਾੜ ਜੀ ਹੁਣੀ ਸਿੱਖ ਖੇਡਾਂ ਦੀ ਤਿਆਰੀ ਕਰ ਰਹੇ ਨੇ, ਇਧਰ ਸ਼ਹੀਦੀ ਟੂਰਨਾਮੈਂਟ ਹੋ ਰਿਹਾ, ਖੇਡਾਂ ਹੀ ਖੇਡਾਂ ਹੋ ਰਹੀਆਂ ਨੇ ਸਾਰੇ ਪਾਸੇ।
ਇਹ ਚੰਗੇ ਦੀ ਨਿਸ਼ਾਨੀ ਹੈ ਜੀ, ਜਦੋਂ ਕੋਈ ਵੀ ਸੁੱਖ ਹੁੰਦਾ ਨਾ, ਸੁੱਖ ਦੇ ਦਿਨਾਂ ਦੇ ਵਿੱਚ ਖੇਡਾਂ ਖੇਡੀਆਂ ਜਾਂਦੀਆਂ, ਦੁੱਖ ਵੇਲੇ ਮਾੜੇ ਟਾਈਮ ਵੇਲੇ ਤਾਂ ਖੇਡਾਂ ਦਾ ਨਾਂ ਵੀ ਨੀ ਆਉਂਦਾ, ਚੇਤੇ ਵੀ ਨੀ ਰਹਿੰਦੇ ਹੈ। ਅਸੀਂ ਤਾਂ ਇਹੀ ਦੁਆ ਮੰਗਦੇ ਹਾਂ ਜੀ ਵੀ ਦੁਨੀਆਂ ਭਰ ਦੇ ਵਿੱਚ ਇਹ ਜਿਹੜਾ ਜੋਰਾਂ ਨਾਲ ਚੱਲਦੀਆਂ ਰਹਿ, ਕਿਉਂਕਿ ਚੰਗੇ ਦਿਨਾਂ ਚਾਹੁੰਦੀ ਆ
ਤੁਹਾਡੇ
ਨਾਲ ਨਾਲ ਅੱਛੇ ਦਿਨਾਂ ਨਾਲ। ਇੱਕ ਚੁਟਕਲਾ
ਨਹੀਂ ਨਹੀਂ ਚੁਟਕਲਾ ਬਾਅਦ ਚ ਥੋੜੀ ਦੇਰ, ਪਰ
ਮੈਂ ਇੱਕ ਚੁਟਕਲਾ ਪੜਿਆ।
ਅੱਛਾ, ਮੈਂ ਤੁਹਾਨੂੰ ਪੌਜ਼ ਕਰਨਾ ਚਾਹੁੰਦਾ ਸੀ ਕਿ ਜਿਹੜੇ ਤੁਸੀਂ ਸਿੱਖ ਖੇਡਾਂ ਦੀ ਗੱਲ ਕੀਤੀ ਹੈ, ਉਹ ਇਹ ਤਾਂ ਚੰਗੇ ਦਿਨਾਂ ਦੀ ਨਿਸ਼ਾਨੀ ਹੈ। ਜਿੱਦਾਂ ਹੁਣ ਇੰਡੀਆ ਦੇ ਵਿੱਚ ਪਿਛਲੀ ਵਾਰੀ ਵਰਲਡ ਕੱਪ ਨਹੀਂ ਹੋਇਆ ਕਬੱਡੀ ਦਾ, ਠੀਕ ਹੈ, ਤੇ ਉਹ ਮਾੜੇ ਦਿਨ ਸਨ ਮੇਰੇ ਹਿਸਾਬ ਨਾਲ, ਵੀ ਜਿਸ ਕਰਕੇ ਨਹੀਂ ਹੋਇਆ। ਐਤਕੀ ਵੀ ਕੋਈ ਸਾਹ ਨਹੀਂ ਲੈ ਰਿਹਾ ਕਬੱਡੀ ਦਾ, ਕਿਉਂ? ਸੋ ਇਸ ਤੋਂ ਜ਼ਾਹਰ ਹੁੰਦਾ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਠੀਕ ਨਹੀਂ ਹੈਗੇ ਇਸ ਮੱਦੇਨਜ਼ਰ। ਤੇ ਜਦੋਂ ਹਿਸਟਰੀ ਦੀ ਗੱਲ ਕਰੀਏ, ਮੈਂ ਹਿਸਟਰੀ ਦਾ ਸਟੂਡੈਂਟ ਰਿਹਾ ਜੀ, ਮੈਂ ਪੜਿਆ ਹੈ, ਤੇ ਹਿਸਟਰੀ ਦੇ ਵਿੱਚ ਨਾ ਇੱਕ ਸਟੈਂਡਰਡ ਲਾਈਨ ਲਿਖਣੀ ਹੁੰਦੀ ਸੀਗੀ ਕਿਸੇ ਵੀ ਰਾਜ ਦੀ, ਜਦੋਂ ਮਤਲਬ ਨਾ ਕੁਐਸਚਨ ਪੇਪਰ ਆਉਂਦਾ ਸੀ ਕਿ ਮੌਰੀਆ ਰਾਜ ਕਿਸ ਤਰ੍ਹਾਂ ਸੀ, ਚੰਦਰਗੁਪਤ ਦਾ ਰਾਜ ਕਿਸ ਤਰ੍ਹਾਂ ਸੀ, ਜਾਂ ਹੁਣਾਂ ਦਾ ਰਾਜ ਕਿਸ ਤਰ੍ਹਾਂ ਦਾ ਸੀ, ਮੁਗਲਾਂ ਦਾ ਰਾਜ ਕਿਸ ਤਰ੍ਹਾਂ ਦਾ ਸੀ, ਤੇ ਉਹਦੇ ਵਿੱਚ ਨਾ ਉਹਦੀ ਨੈਗੇਟਿਵ ਬਾਅਦ ਚੋਂ ਲਿਖਣੇ ਹੁੰਦੇ ਸੀ, ਪਹਿਲਾਂ ਪੋਜ਼ਿਟਿਵ ਲਿਖਣੇ ਹੁੰਦੇ ਸੀ। ਤੇ ਉਹਦੇ ਵਿੱਚ ਇੱਕ ਲਾਈਨ ਬੜੀ ਜ਼ਰੂਰੀ ਹੁੰਦੀ ਸੀਗੀ, ਸਾਡੇ ਟੀਚਰ ਨੇ ਦੱਸਿਆ ਹੁੰਦਾ ਸੀਗਾ ਕਿ ਵੀ ਉਹਦੇ ਵਿੱਚ ਇਹ ਜ਼ਰੂਰ ਲਿਖਣਾ ਹੈ ਕਿ ਆਰਟ ਐਂਡ ਕਰਾਫਟ ਜਿਹੜੇ ਆ ਉਹ ਸ਼ਾਂਤੀ ਟਾਈਮ ਦੇ ਵਿੱਚ, ਪੀਸਫੁਲ ਟਾਈਮ ਦੇ ਵਿੱਚ ਬਹੁਤ ਪ੍ਰਫੁੱਲਿਤ ਹੁੰਦੇ ਨੇ ਆਰਟ ਐਂਡ ਕਰਾਫਟ। ਸੋ ਉਹਨਾਂ ਦੇ ਵਿੱਚ ਟੂਰਨਾਮੈਂਟ ਵੀ ਆ ਜਾਂਦੇ ਨੇ, ਖੇਡਾਂ ਵੀ ਆ ਜਾਂਦੀਆਂ ਨੇ। ਸੋ ਇਹ ਇੱਕ ਨਿਸ਼ਾਨੀ ਹੈ ਇੱਕ ਸ਼ਾਂਤਮਈ ਮਾਹੌਲ ਦੀ ਕਿ ਖੇਡਾਂ ਹੋ ਰਹੀਆਂ ਨੇ, ਵਧੀਆ ਮਾਹੌਲ ਸਿਰਜਿਆ ਜਾ ਰਿਹਾ। ਪਰ ਜਿਹੜਾ ਤੁਸੀਂ ਚੁਟਕਲਾ ਸ਼ੇਅਰ ਕਰਨਾ ਚਾਹੁੰਦੇ ਸੀ ਉਹ ਕਿਹੜਾ ਜੀ?
ਚੁਟਕਲਾ ਤਾਂ ਮੈਂ ਕਹਿ ਰਿਹਾ ਸੀ ਵੀ ਅੱਛੇ ਦਿਨਾਂ ਦੀ ਗੱਲ ਆ ਵੀ ਅੱਛੇ ਦਿਨ ਆ। ਕੱਲ ਇੱਕ ਚੁਟਕਲਾ ਆਇਆ ਜੀ, ਮੈਨੂੰ ਕਿਸੇ ਨੇ ਪੋਸਟਰ ਬਣਾ ਕੇ ਭੇਜਿਆ, ਮੋਦੀ ਜੀ ਐਨ ਕੁਰਸੀ ਤੇ ਰਾਜੇ ਮਹਾਰਾਜੇ ਵਾਲੀ ਫੀਲਿੰਗ ਚ ਬੈਠੇ ਆ, ਤੇ ਉਹ ਕਹਿੰਦੇ ਜੀ ਰਾਤ ਨੂੰ ਕਹਿੰਦੇ ਬਿਜਲੀ ਨੀ ਆਉਂਦੀ, ਜੇ ਆ ਬੋ ਆ, ਬਲੇਮ ਲੱਗ ਰਹੇ ਸੀ ਵੀ ਰਾਤਾਂ ਬਹੁਤ ਹੋਆ। ਤਾਂ ਮੋਦੀ ਜੀ ਮੂਹਰੋਂ ਕਹਿ ਰਹੇ ਆ ਜੀ, ਕਹਿੰਦੇ ਦੇਖੋ ਹਰ ਗੱਲ ਤੇ ਮੈਨੂੰ ਜਿਹੜਾ ਉਹ ਬਲੇਮ ਨਾ ਕਰੋ, ਮੈਂ ਤੁਹਾਡੇ ਨਾਲ ਅੱਛੇ ਦਿਨੋਂ ਕਾ ਵਾਧਾ ਗਿਆ ਤਾਂ ਅੱਛੀ ਰਾਤੋਂ ਕਾ ਥੋੜਾ ਗਿਆ ਤਾਂ ਘਟਾ।
ਕਿਆ ਬਾਤ ਹੈ। ਤੇ ਲਓ ਜੀ ਫਿਰ ਇਸੇ ਟੋਨ ਦੇ ਉੱਤੇ ਇੱਕ ਤੁਹਾਨੂੰ ਗੀਤ ਸੁਣਾਉਂਦੇ ਆ। ਕਈ ਵਾਰੀ ਬੰਦਾ ਇਹੋ ਜਿਹੀ ਗੱਲ ਕਰਦਾ ਕਿ ਘੁੱਗੀ ਕਿਵੇਂ ਹੋ ਜਾਂਦੀ ਆ, ਇੱਦਾਂ ਹੀ ਮੋਦੀ ਸਾਹਿਬ ਵੀ ਕਰ ਰਹੇ ਨੇ, ਪਰ 2 ਸਾਲ ਹੋ ਗਏ ਨੇ ਉਹਨਾਂ ਦੇ ਜਸ਼ਨ ਮਨਾਏ ਜਾ ਰਹੇ ਨੇ, ਤੇ ਉਹਦੇ ਵੀ ਆਪਾਂ ਗੱਲ ਕਰਾਂਗੇ। ਪਰ ਇਹ ਗੀਤ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਇਹ ਜਿੰਦਰ ਜਿੰਦਾ ਦੀ ਆਵਾਜ਼ ਦੇ ਵਿੱਚ ਆ। ਇਹ ਐਲਬਮ ਦਾ ਨਾਮ ਵੀ ਜੀ ਕਰਤੀ ਘੁੱਗੀ ਕਿਵੇਂ ਸੀ ਜੀ।
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਸਟ੍ਰੇਲੀਆ ਭਰ ਚ ਪਰਸਨਲ ਇੰਜਰੀ ਸਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਪਰਚ ਆਪਣੀਆਂ ਸੇਵਾਵਾਂ ਦਿੰਦੇ ਨੇ। ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650। ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਪੂਰੇ ਜੋਬਨ ਤੇ ਆ, ਦਿਨ ਐਤਵਾਰ 29 ਮਈ 2016। ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਦਾ ਪ੍ਰੋਗਰਾਮ ਦਿਲ ਵਾਲੀ ਗੱਲ, ਤੇ ਮੈਂ ਅਮਨਦੀਪ ਸਿੱਧੂ ਕੌਫਸਾਰਪ ਸਟੂਡੀਓ ਤੋਂ, ਮੇਰੇ ਨਾਲ ਮਿੰਟੂ ਬਰਾੜ ਜੀ ਐਡਲੇਟ ਤੋਂ ਸ਼ਾਮਲ ਨੇ। ਮਿੰਟੂ ਜੀ, ਗਿਆਨੀ ਜੀ ਹੁਣੀ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਫੋਨ ਬਿਜ਼ੀ ਹੋਣ ਕਰਕੇ ਉਨ੍ਹਾਂ ਦਾ ਫੋਨ ਨਹੀਂ ਅਟੈਂਡ ਕਰ ਸਕੇ, ਮਾਫੀ ਚਾਹੁੰਦੇ ਆ। ਪਰ ਉਹ ਪ੍ਰੋਗਰਾਮ ਸੁਣ ਰਹੇ ਨੇ ਤੇ ਉਨ੍ਹਾਂ ਦੀ ਹਾਜ਼ਰੀ ਜਿਹੜੀ ਆ ਲੱਗ ਚੁੱਕੀ ਆ, ਤੇ ਆਪਾਂ ਪਹਿਲਾਂ ਸੁਨੇਹੇ ਲਈਏ, ਉਸ ਤੋਂ ਬਾਅਦ ਆਪਾਂ ਹੋਰ ਮਸਲਿਆਂ ਵੱਲ ਧਿਆਨ ਦੇਣਾ। ਜੀ
ਜੀ ਬਿਲਕੁਲ
ਜੀ। ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਭਾਜੀ ਸਾਡੇ CM ਸਾਹਿਬ ਨੂੰ ਮਿੰਟੂ ਬਾਈ ਨੇ ਸਾਡੇ PM ਸਾਹਿਬ ਬਣਾ ਦਿੱਤੀ ਹੈ, ਪਰ ਇਫ ਯੂ ਆਰ ਨੋਨ ਫਾਰ ਓਨੈਸਟੀ ਇਨ ਸੋਸਾਇਟੀ ਦੈਨ ਯੂ ਬੀ ਓਨੈਸਟ ਇਨ ਐਵਰੀ ਸਿਚੁਏਸ਼ਨ। ਭਾਜੀ ਇਹ ਪਿਕਚਰ ਜ਼ਰੂਰ ਸ਼ੇਅਰ ਕਰ ਦਿਓ, ਬਿਕੋਜ਼ ਵੀ ਨੀਡ ਟੂ ਸਮਾਈਲ ਇਨ ਦ ਟੈਂਸ ਵਰਲਡ। ਤੇ ਬਾਕੀ ਉਨ੍ਹਾਂ ਨੇ ਕਿਹਾ ਕਿ ਜਿਹੜੀ ਪਿਕਚਰ ਦੇ ਵਿਚ ਲਿਖਿਆ ਕਿ ਮੰਨਿਆ ਕਿ ਤੇਰੀ ਨਜ਼ਰ ਦੇ ਵਿਚ ਕੁਛ ਵੀ ਨਹੀਂ ਹਾਂ, ਪਰ ਮੈਂ ਨਹੀਂ ਹਾਂ ਮੈਂ ਪਰ ਮੇਰੀ ਕੀਮਤ ਉਨ੍ਹਾਂ ਤੋਂ ਪੁੱਛ ਜਿਨ੍ਹਾਂ ਦੇ ਮੈਂ ਪੈਸੇ ਦੇਣੇ ਆ। ਇਕ ਵਾਰੀ ਫੇਰ ਜੀ, ਕਹਿੰਦੇ ਕਿ ਮੰਨਿਆ ਕਿ ਤੇਰੀ ਨਜ਼ਰ ਦੇ ਵਿਚ ਕੁਛ ਵੀ ਨਹੀਂ ਹਾਂ ਮੈਂ ਪਰ ਮੇਰੀ ਕੀਮਤ ਉਨ੍ਹਾਂ ਤੋਂ ਪੁੱਛ ਜਿਨ੍ਹਾਂ ਦੇ ਮੈਂ ਪੈਸੇ ਦੇਣੇ ਆ। ਕਿਆ ਬਾਤ ਹੈ, ਸ਼ੁਕਰੀਆ ਜੀ ਗੁਰਪ੍ਰੀਤ ਜੀ। ਤੇ ਜਸਕਰ ਨੂੰ ਨੀ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਮੈਂ ਵੀ ਇਹ ਫਿਲਮ ਦੇਖੀ ਆ ਮਿੰਟੂ ਭਾਜੀ, ਵੀ ਇੰਨੀ ਮਾੜੀ ਵੀ ਨੀ ਜਿੰਨੀ ਤੁਸੀਂ ਕਹਿ ਦਿੱਤੀ ਆ, ਤੇ ਮੈਂ ਕੁਛ ਹਾਂਜੀ ਕੁਛ ਮਿਸਟੇਕ
ਦਾ ਬਹੁਤ ਵਧੀਆ ਗੱਲ ਤੁਹਾਡੇ ਪੈਸੇ ਵਸੂਲ ਹੋ ਗਏ।
ਹਾਂਜੀ ਕਹਿੰਦੇ ਮਿਸਟੇਕਸ ਜ਼ਰੂਰ ਸੀ ਤੇ ਤੁਸੀਂ ਦੱਸਿਆ ਸੀ, ਤੇ ਫੇਰ ਇਹ ਕਿਹੜੇ ਜਿਹੜੇ ਕਹਿੰਦੇ ਕਿ ਹੋਰ ਪੰਜਾਬੀ ਫਿਲਮਾਂ ਨਾਲੋਂ ਬਹੁਤ ਵਧੀਆ ਆ। ਚਲੋ ਤੁਹਾਨੂੰ ਪਸੰਦ ਆਈ ਤੇ ਇਸ ਕਰਕੇ ਸ਼ੁਕਰੀਆ।
ਉਹ ਨਾ ਉਹਦਾ ਕਾਰਨ ਪਤਾ ਕੀ ਹੁੰਦਾ, ਕਾਰਨ ਇਹ ਹੁੰਦਾ ਵੀ ਇੱਕ ਹਰਭਜਨ ਮਾਨ ਦੀ ਫਿਲਮ ਨੂੰ ਅਸੀਂ ਆਮ ਹੋਰ ਪੰਜਾਬੀ ਫਿਲਮਾਂ ਨਾਲ ਨਹੀਂ ਕੰਪੇਅਰ ਕਰ ਸਕਦੇ, ਜਿਹੜੀਆਂ ਜਿਵੇਂ ਰੋਸ਼ਨ ਪ੍ਰਿੰਸ ਦੀ ਆ ਗਈ, ਕਿਤੇ ਫਲਾਨੇ ਦੀ ਆ, ਕਿਤੇ ਧਮਕੇ ਦੀ ਆ ਗਈ, ਮਿਸ ਪੂਜਾ ਦੀ ਆ ਗਈ। ਅਸੀਂ ਉਸ ਨਜ਼ਰੇ ਨਾਲ ਹਰਭਜਨ ਦੀ ਮਾਨ ਦੀ ਫਿਲਮ ਨੂੰ ਨਹੀਂ ਦੇਖ ਸਕਦੇ, ਨਾ ਦੇਖਣਾ ਚਾਹਾਂਗੇ। ਹਰਭਜਨ ਦਾ ਇੱਕ ਆਪਣਾ ਕੱਦਕਾਠ ਆ, ਮਨਮੋਹਨ ਸਿੰਘ ਨਾਲ, ਅਮਤੋਜ ਨਾਲ ਉਹਨੇ ਕਾਫੀ ਚੰਗੀਆਂ ਫਿਲਮਾਂ ਦਿੱਤੀਆਂ, ਸੋ ਸਾਡੀਆਂ ਜਿਹੜੀਆਂ ਐਕਸਪੈਕਟੇਸ਼ਨ ਆ ਉਹ ਹੋਰ ਹੁੰਦੀਆਂ ਉੱਥੇ, ਸੋ ਇਸ ਕਰਕੇ ਉਸ ਪੈਮਾਨੇ ਤੋਂ ਇਹ ਫਿਲਮ ਦੇਖ ਕੇ ਤਾਂ ਸਾਨੂੰ ਕਮੀਆਂ ਲੱਗਦੀਆਂ
ਜੀ। ਤੇ ਜਗੇਸ਼ ਠਾਕਰ ਜੀ, ਤੁਸੀਂ 20-25 ਕਾਰਟੂਨ ਭੇਜ ਦਿੱਤੇ, ਇੰਨੇ ਨਹੀਂ ਆਪਾਂ ਕੋਲ ਪੜ ਹੋਣੇ, ਪਰ ਤੁਹਾਡੀ ਸ਼ਮੂਲੀਅਤ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਧੰਨਵਾਦ। ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜੇ ਨੇ, ਤੇ ਬਾਕੀ ਕਹਿੰਦੇ ਨੇ ਕਿ ਹਾਂਜੀ ਉਨ੍ਹਾਂ ਦੇ ਕੋਲ ਮੈਂ ਰਿਹਾ ਸੀ ਜੀ ਪਰਸੋਂ ਰਾਤੀ, ਤੇ ਕਹਿੰਦੇ ਕਿ ਮਿਸ ਕਰ ਰਹੇ ਜੀ ਜਿਹੜੀ ਆਫਟਰ ਮੀਟਿੰਗ ਮਿਸਿੰਗ ਹੁੰਦੀ ਆ। ਤੇ ਹੁਣ ਉਨ੍ਹਾਂ ਨੂੰ ਉਨ੍ਹਾਂ ਨੇ ਦੋ ਤਿੰਨ ਨਾ ਕਿਤਾਬਾਂ ਮੰਗਾਈਆਂ ਸੀ ਮੇਰੇ ਤੋਂ, ਕਹਿੰਦੇ ਵੀ ਦੋ ਤਿੰਨ ਕਿਤਾਬਾਂ ਲੈ ਕੇ ਆਇਓ ਮੈਂ ਪੜ੍ਹਨੀਆਂ ਚਾਹੁੰਦਾ। ਤੇ ਮੈਂ ਉਨ੍ਹਾਂ ਨੂੰ ਜੀ ਇੱਕ ਤਾਂ ਆਮੋ ਸਾਹਮਣੇ ਕਿਤਾਬ ਨਰਿੰਦਰ ਕਪੂਰ ਦੀ ਦੇ ਕੇ ਆਇਆ, ਤੇ ਇੱਕ ਭਾਈ ਵੀਰ ਸਿੰਘ ਦੀ ਸੁੰਦਰੀ ਨਾਵਲ ਹੈ, ਉਹ ਵੀ ਬਹੁਤ ਸੋਹਣਾ ਆ ਪੜ੍ਹਨ ਵਾਲਾ ਆ, ਉਹ ਵੀ ਮੈਂ ਦੇ ਕੇ ਆਇਆ ਸੀ। ਤੇ ਇੱਕ ਕਿਤਾਬ ਸੀਗੀ ਜੀ ਅਸਲੀ ਇਨਸਾਨ ਦੀ ਕਹਾਣੀ, ਇਹਦੇ ਬਾਰੇ ਤੁਸੀਂ ਜ਼ਿਆਦਾ ਜਾਣਦੇ ਹੋ, ਤੇ ਇਹ ਤਿੰਨੇ ਕਿਤਾਬਾਂ ਮੈਂ ਦੇ ਕੇ ਆਇਆ। ਤੇ ਬਾਕੀ ਕਹਿੰਦੇ ਨੇ ਕਿ ਮੈਂ ਕਹਿੰਦੇ ਇੰਡੀਆ ਤੋਂ ਨਾ ਔਲੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀਗੀ ਔਲੇ ਲਿਆਉਣ ਦੀ, ਪਰ ਕਹਿੰਦੇ ਕਿ ਏਅਰਪੋਰਟ ਵਾਲਿਆਂ ਨੇ ਲੰਘਣ ਨਹੀਂ ਦਿੱਤੇ ਔਲੇ ਉਹ, ਤੇ ਹੁਣ ਕਹਿੰਦੇ ਦੱਸੋ ਮੈਂ ਕੀ ਕਹਾਂ। ਮੈਂ ਕਿਹਾ ਉਹਨਾਂ ਨੂੰ ਕਹਿਣਾ ਸੀਗਾ ਵੀ ਸਿਆਣੇ ਦਾ ਕਿਹਾ ਤੇ ਔਲੇ ਦਾ ਕਿਹਾ, ਇਹ ਲੰਘ ਲੈਣ ਦਿਓ, ਤੁਹਾਨੂੰ ਬਾਅਦ ਚ ਸਮਝ ਆਣੀ ਇਹਦੀ।
ਮਹੀਨੇ
ਬੰਦਾ ਲੰਘਾ ਦੇਣਾ ਤੇ ਮੈਂ 6 ਮਹੀਨੇ ਵੇਟ ਕਰੀ ਜਾਵਾਂਗੇ ਫਾਇਦੇ ਦੇਖਣ ਦੇ ਲਈ ਤੇ ਇਸ ਕਰਕੇ ਉਹਨਾਂ ਨੇ ਲੰਘਣ ਨੀ ਦਿੱਤੇ। ਦੀਪ ਸਿੰਘ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਾਈਸ ਵੈਦਰ ਸਿਡਨੀ ਚ ਇੰਜੋਏ ਕਰ ਰਹੇ ਹਾਂ। ਤੇ ਓਲਡ ਪ੍ਰੋਗਰਾਮ ਕਿੱਦਾਂ ਸੁਣ ਸਕਦੇ ਹੋ, ਤੁਹਾਨੂੰ ਪੋਡਕਾਸਟ ਦਾ ਲਿੰਕ ਭੇਜ ਦਿੱਤਾ ਜੀ, ਤੇ ਸਬਸਕ੍ਰਾਈਬ ਕਰੋ ਤੇ ਸੁਣੋ। ਹਰਪ੍ਰੀਤ ਸਿੰਘ ਰਾਮੇਵਾਲ ਵੀ ਐਡਲੇਡ ਤੋਂ ਜੀ ਜੀ।
ਰਾਜ ਸਿਡਨੀ ਨੇ ਵੀ ਮੈਨੂੰ ਇਧਰ ਮੈਸੇਜ ਤੇ ਮੰਗਿਆ ਸੀ ਜੀ ਉਹਨਾਂ ਨੇ ਪੋਡਕਾਸਟ ਦਾ ਲਿੰਕ, ਪਰ ਉਹ ਤਰੀਕਾ ਸਭ ਤੋਂ ਬੈਸਟ ਤਾਂ ਇਹੀ ਹੈ ਜੀ ਵੀ ਤੁਸੀਂ ਆਪਣੇ ਫੋਨ ਦੇ ਵਿੱਚ ਜਾ ਕੇ ਕੋਈ ਵੀ ਐਪਲੀਕੇਸ਼ਨ ਡਾਊਨਲੋਡ ਕਰ ਲਓ ਜੀ ਪੋਡਕਾਸਟ ਦੀ, ਉਹਦੇ ਵਿੱਚ ਅੱਗੇ ਹਰਮਨ ਰੇਡੀਓ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਸਾਰਾ ਪੋਡਕਾਸਟ ਉੱਥੇ ਮਿਲ ਜੂਗਾ, ਸੌਖਾ ਹੀ ਤਰੀਕਾ। ਤੁਸੀਂ ਕੇ ਦੇਖੋ,
ਦੇਖੋ ਆਈਫੋਨ ਦੇ ਵਿੱਚ ਜੇ ਕਰਨਾ ਹੈ ਉਹਦੇ ਵਿੱਚ ਤਾਂ ਤੁਸੀਂ ਜਿਹੜੀ ਪੋਡਕਾਸਟ ਦੀ ਐਪਲੀਕੇਸ਼ਨ ਉਹਨਾਂ ਦੀ ਆਪਣੀ, ਉਹਦੇ ਵਿੱਚ ਹਰਮਨ ਰੇਡੀਓ ਸਰਚ ਕਰ ਲਓ ਆ ਜਾਏਗਾ ਐਪ, ਮਗਰ ਉਹ ਸਬਸਕ੍ਰਾਈਬ ਹੋ ਜਾਓਗੇ। ਫਿਰ ਵੀ ਤੁਸੀਂ ਚਾਹੁੰਦੇ ਹੋ ਤਾਂ podcast.harmanradio.com ਕਲਿੱਕ ਕਰਕੇ ਨਾ ਤੁਸੀਂ ਉਹ ਸਾਈਟ ਤੇ ਚਲ ਜਾਓ ਤੇ ਤੁਸੀਂ ਡਾਇਰੈਕਟ ਉਹਦੇ ਪਰ ਵੀ ਸੁਣ ਸਕਦੇ ਹੋ, ਉਹਦੇ ਪਰ ਬਟਨ ਵੀ ਲੱਗੇ ਹੋਏ ਨੇ ਸੱਜੇ ਖੱਬੇ, ਤੁਸੀਂ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਆਟੋਮੈਟਿਕਲੀ ਆ ਜਾਇਆ ਕਰਨਗੇ। ਤੇ ਚਲੋ ਲਿੰਕ ਮੈਂ ਭੇਜ ਦਿੱਤਾ ਤੇ ਜਗਿੰਦਰ ਸਿੰਘ ਸੋਹੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਜੀ। ਸਤਿ ਸ੍ਰੀ ਅਕਾਲ ਜਗਿੰਦਰ ਸਿੰਘ ਜੀ ਤੇ ਜੀਆਂ ਨੂੰ ਪ੍ਰੋਗਰਾਮ ਦੇ ਵਿਚ। ਕੁਲਦੀਪ ਸਿੰਘ ਵੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ, ਨੋਟ ਕੀਤਾ ਕਹਿੰਦੇ ਕਿ ਅੱਛੇ ਦਿਨ ਖੇਡਾਂ ਦੇ। ਹਾਂਜੀ, ਤੇ ਅਮਰਦੀਪ ਸਿੰਘ ਪਰਥ ਤੋਂ ਉਹਨਾਂ ਨੇ ਇਕ ਨਾ ਸੁਨੇਹਾ ਭੇਜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਜ਼ਰੂਰ ਕੋਈ ਤੋਂ ਲਿਖਤਾ ਹੋਗਾ ਕਾਗਜ਼ ਔਰ ਪੱਥਰ ਕਾ ਵੀ ਨਸੀਬ, ਵਰਨਾ ਜੇ ਮੁਮਕਿਨ ਨਹੀਂ ਕਿ ਕੋਈ ਪੱਥਰ ਠੋਕਰ ਖਾਏ ਔਰ ਕੋਈ ਪੱਥਰ ਭਗਵਾਨ ਬਣ ਜਾਏ, ਔਰ ਕੋਈ ਕਾਗਜ਼ ਰੱਦੀ ਔਰ ਕੋਈ ਕਾਗਜ਼ ਗੀਤਾ ਔਰ ਕੁਰਾਨ ਬਣ ਜਾਏ। ਬਹੁਤ ਸੋਹਣਾ ਲਿਖਿਆ ਇਹਨਾਂ ਨੇ ਹਨਾ, ਤੇ ਇਹਨਾਂ ਨੇ ਨਹੀਂ ਮਤਲਬ ਇਹਨਾਂ ਨੇ ਮੈਨੂੰ ਲੱਗਦਾ ਸ਼ੇਅਰ ਕੀਤਾ ਕਿਤੇ। ਤੇ ਬਬਲਜੀਤ ਬਰਾੜ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣਾ ਪ੍ਰੋਗਰਾਮ, ਪਰਮਾਤਮਾ ਭਲੀ ਕਰੇ, ਬਹੁਤ ਬਹੁਤ ਧੰਨਵਾਦ ਜੀ। ਤੇ ਪ੍ਰਦੀਪ ਸਿੰਘ ਤੂਰ ਹੱਸ ਰਹੇ ਨੇ ਜੀ, ਕਹਿੰਦੇ ਸਤਿ ਸ੍ਰੀ ਅਕਾਲ, ਤੇ ਉਹ ਚੁਟਕਲਾ ਤੁਸੀਂ ਸੁਣਾਇਆ ਹੋਣਾ ਇਹਨਾਂ ਨੂੰ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਨੂੰ ਨਰਵੈਰ ਨਵੀਂ ਕੈਨੇਡਾ ਵਾਲੇ, ਤੇ ਉਹਨਾਂ ਦਾ ਪ੍ਰੋਗਰਾਮ ਦੇ ਵਿਚ ਜਿਹੜਾ ਕੋਇਟ ਆ ਉਹ ਲੋਡ ਹੋ ਰਿਹਾ, ਤੇ ਇਹਨਾਂ ਨੂੰ ਇਹਨਾਂ ਦਾ ਜੇ ਥੋੜੀ ਦੇਰ ਬਾਅਦ ਪੜ੍ਹਦੇ ਆ। ਪਰ ਮਿੰਟੂ ਜੀ ਇਕ ਜਿਹੜੀ ਖ਼ਬਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਤੁਹਾਡੇ ਵਿਚਾਰ ਪੁੱਛਣਾ ਚਾਹੁੰਦਾ ਕਿ ਅਖਬਾਰਾਂ ਦੇ ਵਿਚ ਮਤਲਬ ਜਿਹੜੇ ਅੱਜ ਕੱਲ ਆ ਰਿਹਾ ਵੀ ਆ ਹੌਲਦਾਰ ਦੀ ਗੋਲੀ ਮਾਰ ਕੇ ਹੱਤਿਆ ਇਕ ਗ੍ਰਿਫ਼ਤਾਰ, ਇਹ ਮਤਲਬ ਫਰੰਟ ਪੇਜ ਦੀ ਨਿਊਜ਼ ਬਣੀ ਹੋਈ ਆ। ਕਈ ਖ਼ਬਰਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਫਰੰਟ ਪੇਜ ਦੀ ਬਜਾਏ ਉਨ੍ਹਾਂ ਨੂੰ ਤੀਜੇ ਚੌਥੇ ਪੰਨੇ ਤੇ ਲਾਇਆ, ਪਰ ਉਹ ਬਣਦੀਆਂ ਫਰੰਟ ਪੇਜ ਦੀਆਂ। ਕੀ ਰੁਝਾਨ ਚੱਲ ਰਿਹਾ ਕਈ ਕਈ ਮੀਡੀਆ ਦੇ ਵਿਚ? ਮਤਲਬ
ਦੇਖੋ ਜੀ, ਹਰ ਚੀਜ਼ ਦੀ ਮੋਹਰ ਲੱਗ ਚੁੱਕੀ ਆ ਵੀ ਕੌਣ ਕਿਹਦਾ। ਪਹਿਲੀ ਗੱਲ ਤਾਂ ਰਿਸ਼ਤੇ ਆ, ਮੀਡੀਆ ਦੇ ਵੀ ਰਿਸ਼ਤੇ ਬਣ ਚੁੱਕੇ ਆ, ਆਪੋ ਆਪਣੇ ਚੈਨਲਾਂ ਦੇ ਆਪੋ ਆਪਣੇ ਅਖਬਾਰਾਂ ਦੇ ਰਿਸ਼ਤੇ ਆ, ਤੇ ਉਹ ਰਿਸ਼ਤਿਆਂ ਮੁਤਾਬਕ ਫਿਰ ਉਹ ਗੱਲਬਾਤ ਕਰਦੇ ਆ। ਤਾਂ ਉਹਦੇ ਚ ਕੀ ਹੁੰਦਾ ਫਿਰ, ਜਿਹੜਾ ਐਂਗਲ ਇਹੀ ਦੇਖਿਆ ਜਾਂਦਾ ਵੀ ਆਉਣ ਵਾਲੇ ਦਿਨਾਂ ਦੇ ਵਿਚ ਮੇਰੇ ਰਿਸ਼ਤੇਦਾਰ ਨੂੰ ਕਿੱਥੋਂ ਤੇ ਕਿਹੜੀ ਗੱਲ ਤੋਂ ਫਾਇਦਾ ਮਿਲ ਸਕਦਾ। ਤਾਂ ਉਸ ਢੰਗ ਦੀਆਂ ਫਿਰ ਜੇ ਹੁਣ ਸਪੋਕਸਮੈਨ ਅਖਬਾਰ ਇਹ ਲਿਖਦਾ ਵੀ ਕੈਪਟਨ ਅਮਰਿੰਦਰ ਸਿੰਘ ਦਾ ਅਮਰੀਕਾ ਦੌਰਾ ਮਹਾਨ ਤੇ ਸਫਲਤਾ ਦੀਆਂ ਸਿਰਾਂਗਾਂ ਛੂ ਗਿਆ, ਤਾਂ ਦੂਜੇ ਪਾਸੇ ਦੂਜੇ ਅਖਬਾਰ ਇਹ ਲਿਖਦੇ ਆ ਜੀ ਵੀ ਕੈਪਟਨ ਨੂੰ ਉਥੋਂ ਭੱਜਣਾ ਪਿਆ। ਸੋ ਇਹ ਕੋਈ ਵੱਡੀ ਨਹੀਂ ਹੈ, ਸਿਰਫ ਇਲੈਕਸ਼ਨਾਂ ਦੀ ਮੱਦੇਨਜ਼ਰ ਅਖਬਾਰਾਂ ਦੀ ਟੋਨ ਆ, ਅਖਬਾਰਾਂ ਦਾ ਜਿਹੜਾ ਸਿਸਟਮ ਆ। ਅਖਬਾਰ ਤੇ ਦੋ ਕਿਸਮ ਹੀ ਹੈ ਜੀ, ਜਾਂ ਤਾਂ ਇਸ਼ਤਿਹਾਰ ਲੱਗਦਾ ਜਿਹੜਾ ਖਬਰੀ ਰੂਪ ਦੇ ਵਿਚ ਵੀ ਅੱਜ ਕੱਲ ਲੱਗਣ ਲੱਗ ਗਿਆ, ਤੇ ਜਾਂ ਉਹ ਤਾਂ ਪੈਸੇ ਲੈ ਕੇ ਲੱਗਦਾ, ਜਾਂ ਫਿਰ ਦੂਜਾ ਜਿਹੜੀਆਂ ਆਪਣੀਆਂ ਲਿਹਾਜ਼ਾਂ ਪੂਰੀਆਂ ਜਾਂਦੀਆਂ, ਉਹ ਲਿਹਾਜ਼ਾਂ ਦਾ ਵੀ ਜਿਹੜਾ ਐਂਡ ਆ ਉਹ ਕਿਤੇ ਨਾ ਕਿਤੇ ਫਾਈਨੈਂਸ਼ਲੀ ਹੈਲਪ ਹੀ ਹੁੰਦਾ, ਜਾਂ ਕਿਸੇ ਨੇ ਕਿਤੇ ਢੰਗ ਨਾਲ ਕੋਈ ਅਸਿੱਧੇ ਰੂਪ ਦੇ ਵਿਚ ਹੈਲਪ ਹੁੰਦੀ ਆ। ਇਹ ਇਕ ਬਹੁਤ ਵੱਡਾ ਰੁਝਾਨ ਚੱਲ ਚੁੱਕਿਆ ਵੀ ਅਸੀਂ ਇਕ ਦੂਜੇ ਨੂੰ ਹੈਲਪ ਕਰਨੀ ਆ, ਤੇ ਉਹਨੂੰ ਕਰਨੀ ਆ ਇਸ ਢੰਗ ਨਾਲ ਵੀ ਬਾਦਲਾਂ ਦਾ ਹੁਣ ਮਾੜਾ ਪੱਖ ਦਿਖਾਓ ਤਾਂ ਲੋਕ ਆਟੋਮੈਟਿਕਲੀ ਦੂਜੀਆਂ ਪਾਰਟੀਆਂ ਨਾਲ ਜੁੜਨਗੇ। ਤਾਂ ਇਸ ਲਈ ਹੁਣ ਪਿਛਲੇ ਇਕ ਮਹੀਨੇ ਦੋ ਮਹੀਨੇ ਤੋਂ ਗੈਂਗਸਟਰਾਂ ਦੀ ਗੱਲ ਚੱਲ ਰਹੀ ਆ ਵੀ ਪੰਜਾਬ ਚ ਇੰਨੇ ਗਰੁੱਪ ਆ, ਪੰਜਾਬ ਚ ਇੰਨੇ ਆ, ਪੰਜਾਬ ਚ ਉਹ ਆ। ਅੱਜ ਤਾਈ ਕਿੱਥੇ ਗਏ ਸੀ ਜਦੋਂ ਅਸੀਂ ਅੱਜ ਤੋਂ 5 ਸਾਲ ਪਹਿਲਾਂ ਰੌਲਾ ਪਾਉਣ ਸ਼ੁਰੂ ਕਰ ਦਿੱਤੇ ਸੀ ਭਾਈ ਆ ਮੰਡੀਰ ਮਾਫੀਏ ਮਾਫੀਏ ਮੰਡੀਰ ਕਿਉਂ ਖੜੀ ਕਰ ਰਹੇ ਹੋ, ਕਿਉਂ ਬਣਾ ਰਹੇ ਹੋ, ਕੀ ਇਹਦੇ ਨਾਲ ਕਿਹੜੇ ਪੰਜਾਬ ਦਾ ਭਲਾ ਕਰ ਰਹੇ ਹੋ ਤੁਸੀਂ? ਮੈਂ ਜੇ ਅੱਜ ਤੋਂ 5 ਸਾਲ ਪਹਿਲਾਂ ਹਣੀ ਸਿੰਘ ਨੂੰ ਇਹੀ ਪੁੱਛਿਆ ਸੀ ਵੀ ਤੂੰ ਮਾਫੀਏ ਤੇ ਮੰਡੀਰ ਦੇ ਵਿਚ ਮੈਨੂੰ ਸ਼ਬਦਾਂ ਦਾ ਜਵਾਬ ਹੀ ਦੇ ਦੇ ਵੀ ਇਹਦਾ ਮੀਨਿੰਗ ਕੀ ਹੁੰਦਾ। ਤੂੰ ਮੈਂ ਪੰਜਾਬ ਚ ਮੁੰਡਿਆਂ ਨੂੰ ਮਾਫੀਏ ਬਣਾਉਣਾ ਚਾਹੁੰਦਾ ਕਿ ਮੰਡੀਰ ਬਣਾਉਣਾ ਚਾਹੁੰਦਾ? ਤੇ ਉਦੋਂ ਮੇਰੀ ਗੱਲ ਤੇ ਲੋਕਾਂ ਨੇ ਥੱਲੇ ਮੇਰੀਆਂ ਤੁਸੀਂ ਦੇਖੋ ਸੀ ਉੱਥੇ ਧੀ ਨਿੱਕ ਕੀਤੀ, ਹਜੇ ਵੀ ਉਹ ਵੀਡੀਓ ਪਈ ਆ ਤੇ 2 ਮਿਲੀਅਨ ਲੋਕ ਉਹਨੂੰ ਦੇਖ ਗਏ ਆ, ਤੇ ਪਰ 2 ਮਿਲੀਅਨ ਚੋਂ 60% ਮੁੰਡਿਆਂ ਨੇ ਮੈਨੂੰ ਇੰਨੀਆਂ ਕੁ ਗਾਲਾਂ ਦਿੱਤੀਆਂ ਹੋਈਆਂ ਵੀ ਜ਼ਿੰਦਗੀ ਦੇ ਵਿੱਚ ਮੈਂ ਇੰਨੀਆਂ ਗਾਲਾਂ ਨਹੀਂ ਲੈਣੀਆਂ ਸੀ ਕਦੇ ਵੀ। ਇੱਕ ਦੋ ਬੰਦੇ, ਚਾਰ ਬੰਦੇ ਗਾਲਾਂ ਦੇ ਸਕਦੇ ਸੀ, ਪਰ ਇੰਨੇ ਬੰਦੇ ਗਾਲਾਂ ਨਹੀਂ ਕਦੇ ਵੀ ਦੇ ਸਕਦੇ ਸੀ, ਪਰ ਮੈਨੂੰ ਮਿਲੀਆਂ ਇਹ ਗਾਲਾਂ। ਕੋਈ ਇਹ ਦੋ ਰਾਏ ਨਹੀਂ, ਜੇ ਕਿਸੇ ਨੇ, ਕਈ ਵਾਰੀ ਹੁੰਦਾ ਨਾ ਕੁਝ ਇੱਕ ਵਿਰੋਧੀ ਵੀ ਹੁੰਦੇ ਆ ਜਿਹੜਾ ਨੂੰ ਐਂ ਲੱਗਦਾ ਹੁੰਦਾ ਵੀ ਕਾਲਜੇ ਚ ਠੰਡ ਪੈ ਗਈ, ਜੇ ਕਿਸੇ ਨੇ ਕਾਲਜੇ ਚ ਠੰਡ ਪਾਉਣੀ ਤਾਂ ਉੱਥੇ ਜਾ ਕੇ ਮੇਰੇ ਵਿਰੁੱਧ ਲਿਖੀਆਂ ਗਾਲਾਂ ਪੜੀਆਂ ਜਾ ਸਕਦੀਆਂ। ਤਾਂ ਉਹ ਕਾਰਨ ਕੀ ਸੀ? ਉਦੋਂ ਇਹੀ ਰੌਲਾ ਸੀ ਵੀ ਜਿਹੜੇ ਆ ਮਾਫੀਏ ਬਣੀ ਜਾਂਦੇ ਆ ਇਹ ਕੀ ਕਰਨਗੇ, ਆਉਣ ਵਾਲੇ ਦਿਨਾਂ ਚ ਕੀ ਹੋਊਗਾ। 5-7 ਸਾਲ ਪਹਿਲਾਂ ਜਿਹੜੀ ਐਜ਼ ਏ ਲੇਖਕ ਹੋਣ ਕਰਕੇ, ਐਜ਼ ਏ ਮੀਡੀਆ ਪਰਸਨ ਹੋਣ ਕਰਕੇ, ਜਿਹੜੀ 5-7 ਸਾਲ ਗਾਂਹ ਦੀ ਸੋਝੀ ਮੁਤਾਬਕ ਅਸੀਂ ਗੱਲ ਕੀਤੀ ਸੀ ਉਦੋਂ, ਤੇ ਪਰ ਲੋਕਾਂ ਨੂੰ ਨਹੀਂ ਹਜਮ ਆਈ, ਲੋਕਾਂ ਤੋਂ ਗਾਲਾਂ ਮਿਲੀਆਂ, ਪਰ ਕੋਈ ਸ਼ਿਕਵਾ ਨਹੀਂ ਆਇਆ ਕਦੇ ਵੀ।
ਉਹਦਾ ਬਹੁਤ ਫਾਇਦਾ ਹੋਇਆ ਜੀ, ਬਹੁਤ ਫਾਇਦਾ, ਜ਼ਿਆਦਾ ਬਹੁਤ ਵੱਡਾ ਫਾਇਦਾ ਹੋਇਆ। ਜਿਹੜੀ ਤੁਸੀਂ ਉਦੋਂ ਕੁੱਤੇ ਖਾਣੀ ਕੀਤੀ ਸੀ ਨਾ, ਉਹਦਾ ਹਨੀ ਸਿੰਘ ਨੂੰ ਬਹੁਤ ਵੱਡਾ ਫਾਇਦਾ ਹੋਇਆ। ਉਹ ਬੇਚਾਰਾ,
ਉਹਨੂੰ ਫਾਇਦਾ
ਹੋ ਗਿਆ ਸੀ, ਉਹ ਪੰਜਾਬੀ ਚੋਂ ਨਿਕਲ ਕੇ ਰੋਜ਼ ਦੀ ਤੂੰ ਤੂੰ ਮੈਂ ਮੈਂ ਕੁੱਤਿਆ ਬਿੱਲਿਆ ਤੋਂ ਨਿਕਲ ਕੇ ਉਹ ਬੰਬੇ ਜਾ ਗਿਆ, ਉਹਦਾ ਹਿੱਟ ਹੋ ਗਿਆ ਉੱਥੇ। ਉਹ ਕਹਿੰਦਾ, ਉਹ ਤਾਂ ਮੈਨੂੰ ਲੱਗਦਾ
ਜੀ, ਉਹ ਤਾਂ ਉਹਨੇ ਕਿਹਾ ਕਿਸੇ ਦੇ ਕੋਲੇ, ਕਹਿੰਦਾ ਮੈਂ ਤਾਂ 40,000 ਰੁਪਏ ਚ ਹੀ ਕੰਮ ਕਰੀ ਜਾਂਦਾ ਸੀਗਾ, ਤੇ ਹੁਣ ਜਾ ਕੇ ਕਹਿੰਦਾ ਨਜ਼ਾਰਾ ਆਇਆ ਜਦੋਂ, ਕਹਿੰਦਾ
12-12 ਲੱਖ
ਪੈਸੇ ਤਾਂ ਕਮਾਉਣ ਕਰਨੀ ਪਏ ਆ।
12-12 ਕਹਿੰਦੇ ਧੰਨਵਾਦ ਮਿੰਟੂ ਬਰਾੜ ਦਾ ਜਿਨ੍ਹਾਂ ਨੇ ਮੇਰੀ ਕੀਤੀ ਤੇ ਮੈਨੂੰ ਫਿਰ ਪਤਾ ਲੱਗਾ
ਵੀ ਕੁੱਬੇ ਵਾਲੀ ਲੱਤ ਲੋਟ ਆ ਗਈ।
ਹਾਂਜੀ, ਪਰ ਉਸ ਵੇਲੇ ਜਿਹੜਾ ਸਵਾਲ ਸੀਗਾ, ਉਸ ਵੇਲੇ ਤੁਸੀਂ ਸਵਾਲ ਇਹ ਕੀਤਾ ਸੀ, ਜਿਹੜੇ ਉਹਨਾਂ ਦੇ ਨਾਲ ਹੋਰ ਵੀ ਸਿੰਗਰ ਆਏ ਸੀਗੇ, ਵੀ ਤੁਸੀਂ ਇੱਕ ਤਾਂ ਮੰਡੀਰ ਜਿਹੜਾ ਅੱਖਰ ਹੈ ਉਹ ਕੋਈ ਬਹੁਤਾ ਰਿਸਪੈਕਟੇਬਲ ਪਹਿਲੇ ਹੀ ਅੱਖਰ ਹੈ ਨੀ। ਮੰਡੀਰ ਇੱਕ ਹੁੰਦੀ ਹੈ, ਮਤਲਬ ਇੱਕ ਤਾਂ ਹੁੰਦੇ ਆ ਮਤਲਬ ਮੁਟਿਆਰਾਂ, ਇੱਕ ਹੁੰਦੇ ਆ ਨੌਜਵਾਨ, ਇਹ ਹੈਗੇ ਆ ਮਤਲਬ ਵਧੀਆ ਸੱਭਿਅਕ ਅੱਖਰ ਨੌਜਵਾਨਾਂ ਲਈ। ਇੱਕ ਹੁੰਦੀ ਹੈ ਮੰਡੀਰ ਜਿਹੜੀ ਕਿ ਵਿਗੜਿਆਂ ਵੱਲ ਨੂੰ ਹੁੰਦੀ ਆ, ਇੰਨੀ ਵਿਗੜੀ ਉਹ ਗੈਂਗਸਟਰ ਨੀ ਉਹਨਾਂ ਨੂੰ ਕਿਹਾ ਜਾ ਸਕਦਾ, ਪਰ ਜਿਹੜੀ ਇਲਤਾਂ ਕਰਦੀ ਹੁੰਦੀ ਆ, ਜਿੱਦਾਂ ਮਤਲਬ ਕਿਸੇ ਦਾ ਮਤਲਬ ਗਲੀ ਦੇ ਵਿੱਚ ਗੱਡਾ ਮੂੰਹਾਂ ਮਾਰਤਾ, ਕਿਸੇ ਦੀ ਨਾਲੀ ਦੇ ਮੂਹਰੇ ਇੱਟ ਰੱਖਤੀ ਉਹਦੇ ਪਾਣੀ ਅੰਦਰ ਪਾਤਾ, ਕਿਸੇ ਦੇ ਜਾ ਕੇ ਮਤਲਬ ਇਕੱਠੇ ਹੋ ਕੇ 5-7 ਨੇ ਅਮਰੂਦ ਤੋੜ ਲਏ, ਅੰਬ ਤੋੜ ਲਏ, ਜਾਂ ਇੱਦਾਂ ਦੇ ਮਤਲਬ ਬਲਦ ਖੋਲਤੇ, ਪਸ਼ੂ ਖੋਲ ਦਿੱਤੇ, ਉਹ ਜਿਹੜੀਆਂ ਇੱਦਾਂ ਦੀਆਂ ਲੈਵਲ ਦੀਆਂ ਇਲਤਾਂ ਕਰਦੇ ਉਹਨਾਂ ਨੂੰ ਮੰਡੀਰ ਕਹਿੰਦੇ ਆ। ਇਹ ਤਾਂ ਸਾਰਿਆਂ ਨੂੰ ਪਤਾ ਹੀ ਆ, ਠੀਕ ਹੈ ਨਾ। ਹੁਣ ਉਹ
ਦੇਖੋ, ਪਰ ਇਹ ਤੁਸੀਂ ਕਹਿ ਰਹੇ ਹੋ, ਇਹ ਤੁਸੀਂ ਕਹਿ ਰਹੇ ਹੋ ਇਹੋ ਜਿਹੀ ਮੰਡੀਰ ਹੁੰਦੀ ਹੈ, ਤੁਸੀਂ ਹਨੀ ਸਿੰਘ ਦੇ ਵਿਚਾਰ ਨਹੀਂ ਸੁਣੇ। ਹਨੀ ਸਿੰਘ ਨੂੰ ਮੈਂ ਜਦੋਂ ਇਹ ਸ਼ਬਦ ਪੁੱਛਿਆ ਸੀ ਵੀ ਤੁਸੀਂ ਮੰਡੀਰ ਮੈਨੇ ਕੀ ਕਹੋਗੇ ਤੇ ਮਾਫੀਏ ਮੈਨੇ ਕੀ ਆ, ਅਖਰੀ ਅਰਥ ਦੱਸਿਓ ਜੀ ਮੈਨੂੰ ਇਹਦੇ, ਤਾਂ ਹਨੀ ਸਿੰਘ ਨੇ ਬੜੇ ਪਿਆਰ ਨਾਲ ਮੈਨੂੰ ਕਿਹਾ ਸੀ ਜੀ ਵੀ ਜਿਹੜਾ ਮਾਫੀਆ ਹੁੰਦਾ ਉਹ ਹੁੰਦਾ ਪਿੰਡ ਦਾ ਸਰਪੰਚ, ਤੇ ਜਿਹੜੇ ਮੰਡੀਰ ਹੁੰਦੀ ਆ ਇਹ ਉਹ ਲੋਕ ਹੁੰਦੇ ਆ ਜਿਹੜੇ ਪਿੰਡ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਆ ਤੇ ਉਹਨਾਂ ਨੂੰ ਸੇਫ ਰੱਖਦੇ ਆ ਤੇ ਉਹਨਾਂ ਦੀ ਹਰ ਥਾਂ ਤੇ ਸਿਕਿਉਰਿਟੀ ਦਿੰਦੇ ਆ, ਉਹ ਮੰਡੀਰ ਹੁੰਦੀ ਆ। ਆਹ ਸ਼ਬਦ ਵੀਡੀਓ ਚ ਜਾ ਕੇ ਸੁਣ ਲਓ ਜੀ, ਇਹ ਕਹੇ ਸੀ ਉਹਨਾਂ ਨੇ।
ਮੈਂ ਸੁਣਿਆ, ਮੈਂ ਇਹੀ ਸੁਣਿਆ ਐਗਜੈਕਟਲੀ, ਮੈਂ ਤਾਂ ਹੀ ਇੱਧਰ ਨੂੰ ਆ ਰਿਹਾ ਵੀ ਉਹ ਜਿਹੜੇ ਮੰਡੀਰ ਆ ਜਿਹੜੇ ਇਲਤੀ ਆ ਨੌਜਵਾਨ ਪਿੰਡ ਦੇ, ਉਹਨਾਂ ਨੂੰ ਉਹ ਮਾਫੀਆ ਬਣਾ ਰਿਹਾ, ਮਾਫੀਆ ਮਤਲਬ ਆਪਣੇ ਗੀਤਾਂ ਉਹ ਆਪਣੇ ਗਰੁੱਪ ਦਾ ਨਾਂ ਵੀ ਮਾਫੀਆ ਮੰਡੀਰ ਰੱਖ ਰਿਹਾ, ਹੀ ਇਜ਼ ਟ੍ਰਾਇੰਗ ਟੂ ਪ੍ਰਮੋਟ ਇਟ। ਪਰ ਹੁਣ ਕੱਲਾ ਹਨੀ ਸਿੰਘ ਦਾ ਵੀ ਕਸੂਰ ਨਹੀਂ ਨਾ, ਹੁਣ ਉਹਦੇ ਵਿਚ ਇਹ ਜਿਹੜਾ ਕਲਚਰ ਹੈ ਮਾਫੀਆ ਦਾ ਜਾਂ ਗਰੁੱਪਾਂ ਦਾ, ਇਹ ਕਾਲਜ ਲੈਵਲ ਤੇ ਤਾਂ ਹੁੰਦਾ ਹੀ ਆ, ਹੈਗਾ ਹੀ ਆ, ਪਰ ਉੱਥੇ ਤੱਕ ਇਹ ਸਿਮਟ ਕੇ ਰਹਿ ਜਾਂਦਾ, ਜਦੋਂ ਮੁੰਡੇ ਆਪਣੇ ਆਪਣੇ ਵਿਆਹ ਹੋ ਜਾਂਦੇ, ਸੈੱਟ ਹੋ ਜਾਂਦੇ, ਕਾਲਜ ਚੋਂ ਹਟ ਜਾਂਦੇ, ਤੇ ਉਹ ਖਤਮ ਹੋ ਜਾਂਦਾ। ਪਰ ਪਿੱਛੇ ਜਿਹੜਾ ਰੁਝਾਨ 5-6 ਸਾਲਾਂ ਤੋਂ ਨਜ਼ਰ ਆ ਰਿਹਾ ਕਿ ਉਹ ਇੱਕ ਮਤਲਬ ਹੁਣ ਕਾਲਜ ਤੋਂ ਨਿਕਲ ਕੇ, ਜਿੱਦਾਂ ਹੁਣ ਚੰਡੀਗੜ੍ਹ ਵੀ ਕਈ ਗਰੁੱਪ ਬਣੇ ਹੋਏ ਨੇ, ਉਹ ਐਸਟੈਬਲਿਸ਼ ਹੋ, ਇੰਸਟੀਟਿਊਸ਼ਨ ਬਣ ਗਏ, ਜਿਹੜੇ ਉਹ ਗੈਂਗਸਟਰ ਜਿਹੜੇ ਨੇ ਇੰਸਟੀਟਿਊਸ਼ਨ ਬਣ ਗਏ ਉਹਨਾਂ ਦੇ, ਮਤਲਬ ਆਪਣਾ ਮਤਲਬ ਬਿਹਾਰੀਕਰਨ ਰੱਖ ਲਓ, ਬਿਹਾਰ ਦੇ ਵਿੱਚ ਵੀ ਇੱਦਾਂ ਹੀ ਹੈ, ਉਹ ਜੱਦੀ ਪੁਸ਼ਤੀ ਚੱਲ ਪਿਆ ਉਹਨਾਂ ਦਾ, ਉਹ ਤੋਂ ਗਾਂਹ ਲੀਡਰ ਥਾਪਿਆ ਜਾਂਦਾ, ਉਹ ਤੋਂ ਗਾਂਹ ਉਹਦਾ ਲੀਡਰ ਥਾਪਿਆ ਜਾਂਦਾ, ਇਸ ਤਰ੍ਹਾਂ ਦਾ ਜਿਹੜਾ ਰੁਝਾਨ ਮਿੰਟੂ ਜੀ ਪਹਿਲਾਂ ਨਹੀਂ ਸੀ ਮਤਲਬ ਬਹੁਤਾ ਪੰਜਾਬ ਦੇ ਵਿੱਚ ਦੇਖਿਆ ਜਾਂਦਾ, ਹੁਣ ਕਿਉਂ ਆ ਗਿਆ ਜ਼ਿਆਦਾ ਇੰਨਾ?
ਦੇਖੋ ਜੀ, ਬਿਲਕੁਲ ਇਹਦੇ ਦੋਸ਼ੀ ਤਾਂ ਸੀ ਪਹਿਲਾਂ ਤਾਂ ਦਿੰਦੇ ਹੁੰਦੇ ਆ ਵੀ ਉਹ ਜਿਹੜੀ ਕੋਰਟ ਬਾਰ ਬਾਰ ਅਸੀਂ ਸੁਣਾਉਣੇ ਆ ਵੀ ਮੈਨੂੰ ਫਲਾਣੇ ਮੁਲਕ ਦੇ ਗੀਤ ਦੱਸੋ ਵੀ ਉਹਦਾ ਜਵਾਨਾਂ ਦੇ ਬੁੱਲਾਂ ਦੇ ਕਿਹੋ ਜਿਹੇ ਗੀਤ ਆ, ਮੈਂ ਉਸ ਮੁਲਕ ਦਾ ਭਵਿੱਖ ਦੱਸ ਦੂੰਗਾ। ਇਹ ਜਿਹੜੀਆਂ ਰਸੂਲ ਹਮਜ਼ਾ ਤੋਫ ਵਰਗਿਆਂ ਨੇ ਇਹ ਜਿਹੜੀਆਂ ਮਹਾਨ ਜਿਹੜੀਆਂ ਕੋਰਟਸ ਲਿਖਤੀਆਂ ਤਾਂ ਉਹ ਉਹਨਾਂ ਦੇ ਪਿੱਛੇ ਕੋਈ ਤਾਂ ਕਾਰਨ ਸੀਗਾ। ਸੋ ਉਹੀ ਜਿਹੜਾ ਕਾਰਨ ਆ ਰਿਹਾ ਜੀ ਵੀ ਜਿਹੜਾ ਸਾਡਾ ਲਿਟਰੇਚਰ, ਸਾਡਾ ਗਾਉਣ ਪਾਣੀ, ਜਿਹੜਾ ਨੌਜਵਾਨ ਵਰਗ ਜਿਹੜਾ ਜਿਹੜੇ ਪਾਸੇ ਪੈ ਗਿਆ, ਉਹਦੇ ਨਤੀਜੇ ਤਾਂ ਆਉਣੇ ਸੀ ਤੇ ਉਹ ਨਤੀਜੇ ਆ ਰਹੇ ਆ। ਹੁਣ ਜਦੋਂ ਇੱਕ ਵਾਰੀ ਕੋਈ ਗੈਂਗ ਬਣ ਗਈ, ਕੋਈ ਇਹੋ ਜਿਹੇ ਇਕੱਠੇ ਗਰੁੱਪ ਬਣ ਗਏ, ਤਾਂ ਉਹਨਾਂ ਚ ਫਿਰ ਸਿਆਸੀ ਲੋਕਾਂ ਨੂੰ ਲਾਹਾ ਦੇਖਿਆ। ਸਿਆਸੀ ਲੋਕਾਂ ਨੂੰ ਲੱਠਮਾਰ ਵੀ ਚਾਹੀਦੇ ਹੁੰਦੇ ਆ, ਲੋਕਾਂ ਨੂੰ ਡਰਾਉਣ ਲਈ, ਧਮਕਾਉਣ ਲਈ, ਕਿਉਂਕਿ ਸਾਫ਼ ਸੁਥਰੇ ਢੰਗ ਨਾਲ ਕੋਈ ਕਿਸੇ ਨੂੰ ਰਾਜ ਨਹੀਂ ਕਰਨ ਦਿੰਦਾ, ਸ਼ਾਂਤੀ ਨਾਲ ਕੋਈ ਕਿਸੇ ਨੂੰ ਰਾਜ ਨਹੀਂ ਕਰਨ ਦਿੰਦਾ। ਹੁਣ ਕੇਜਰੀਵਾਲ ਦੇ ਆ ਕੇ 2-4 ਵਾਰੀ ਬੰਦਾ ਨੇੜੇ ਤੋਂ ਥੱਪੜ ਮਾਰ ਗਿਆ, ਤੇ ਜੇ ਕੇਜਰੀਵਾਲ ਨਾਲ 25 ਲੱਠਮਾਰ ਉੱਥੇ ਖੜੇ ਕੋਈ ਨੀ ਨੇੜੇ ਲੱਗਣਾ ਸੀ। ਸੋ ਇਹ ਚੀਜ਼ ਸਿਆਸੀ ਲੋਕਾਂ ਨੂੰ ਵੀ ਚਾਹੀਦੇ ਸੀ ਲੱਠ ਮਾਰ ਦੱਸ ਵੀ
ਜੀ,
ਤਾਂ ਉਹ ਲੱਠ ਮਾਰਾਂ ਨੂੰ ਉਹਨਾਂ ਨੇ ਸ਼ਹਿ ਦਿੱਤੀ। ਉਹ ਸ਼ਹਿ ਦੇਣ ਤੋਂ ਬਾਅਦ ਜਿਹੜੇ ਇਹ ਨਤੀਜੇ ਨਿਕਲ ਕੇ ਸਾਹਮਣੇ ਆਏ ਵੀ ਉਹਨਾਂ ਨੇ ਇੱਕ ਗੈਂਗਸਟਰ ਖੜੇ ਹੋ ਗਏ ਅੱਡੋ ਅੱਡ, ਫਿਰ ਉਹਨਾਂ ਦੀ ਆਪਸ ਵੀ ਕਲੇਸ਼ ਹੋ ਗਏ, ਜਿਵੇਂ ਹਲਕਾ ਰੌਲੇ ਪੈ ਗਏ।
ਮਿੰਟੂ ਜੀ ਸੋਰੀ, ਤੁਸੀਂ ਪੋਲੀਟੀਕਲ ਪਾਰਟੀਆਂ ਵੱਲੋਂ ਜਾਂ ਪੋਲੀਟੀਕਲ ਜਿਹੜੇ ਬੰਦੇ ਆ ਉਹਨਾਂ ਵੱਲੋਂ ਲੱਠ ਮਾਰਾਂ ਦੀ ਜਿਹੜੀ ਡਿਮਾਂਡ, ਮਤਲਬ ਉਹਨਾਂ ਨੂੰ ਲੱਗੀ ਵੀ ਇਹਨਾਂ ਦੀ ਡਿਮਾਂਡ ਹੈਗੀ ਆ, ਤੁਹਾਨੂੰ ਕੁੱਟਣ ਕਟਾਉਣ ਵਾਲੇ ਬੰਦੇ ਚਾਹੀਦੇ ਆ, ਜ਼ੋਰ ਵਾਲੇ ਚਾਹੀਦੇ ਆ, ਉਸਦਾ ਕਾਰਨ ਇਹ ਸੀ ਕਈ ਵਾਰੀ ਧੱਕਾ ਕਰਨਾ ਹੁੰਦਾ ਮਾੜੇ ਨਾਲ, ਕਈ ਵਾਰੀ ਇਹ ਆ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ ਹੁੰਦਾ ਐਵੇਂ, ਮਤਲਬ ਤੇ ਉਹ ਤੁਹਾਨੂੰ ਵੀ ਚਾਹੀਦੇ ਹੁੰਦੇ ਉਹਦੀ ਪ੍ਰੋਟੈਕਸ਼ਨ ਲਈ। ਇਹ ਵੈਸੇ ਵੀ ਰੁਝਾਨ ਜਦੋਂ ਇੰਡੀਆ ਵੀ ਸੀਗਾ ਉਦੋਂ ਵੀ ਇਹ ਅਖਬਾਰਾਂ ਦੇ ਵਿਚ ਛਪਦੀਆਂ ਹੁੰਦੀਆਂ ਸੀ ਖ਼ਬਰਾਂ ਕਿ ਹਰਿਆਣੇ ਦੇ ਵਿਚ ਤੁਹਾਨੂੰ ਪਤਾ ਕਿ ਕਾਫ਼ੀ ਅਖਾੜੇ ਨੇ, ਦੰਗਲ ਨੇ, ਜਿੱਥੇ ਮਤਲਬ ਕੁਸ਼ਤੀਆਂ ਦੇ ਮਤਲਬ ਜਿਹੜੇ ਪਲੇਅਰ ਨੇ ਜਾਂ ਭਲਵਾਨ ਹੈ ਪੈਦਾ ਕੀਤੇ ਜਾਂਦੇ ਨੇ ਔਰ ਕਾਫ਼ੀ ਅਖਾੜੇ ਨੇ, ਔਰ ਉਹਨਾਂ ਅਖਾੜਿਆਂ ਦੇ ਉੱਤੇ ਅਕਸਰ ਦੋਸ਼ ਲੱਗਦਾ ਹੁੰਦਾ ਸੀ ਕਿ ਇਲੈਕਸ਼ਨਾਂ ਦੇ ਵੇਲੇ ਉਹਨਾਂ ਦੇ ਭਲਵਾਨ ਹਾਇਰ ਕੀਤੇ ਜਾਂਦੇ ਸੀ। ਛਿੰਝਾਂ ਦੇ ਵੇਲੇ ਤਾਂ ਜਿਹੜਾ ਬਿਜ਼ਨਸ ਮਾਡਲ ਸੀਗਾ, ਬਿਜ਼ਨਸ ਮਾਡਲ ਤਾਂ ਇਹ ਸੀਗਾ ਉਹਨਾਂ ਅਖਾੜਿਆਂ ਦਾ ਕਿ ਉਹ ਅਖਾੜਿਆਂ ਛਿੰਝਾਂ ਚ ਜਾਂਦੇ ਹੁੰਦੇ ਸੀ, ਉਹਨਾਂ ਨੂੰ ਇਨਾਮ ਮਿਲਦਾ ਹੁੰਦਾ ਸੀ, ਫੇਰ ਜਿਹੜੇ ਲੋਕ ਉਹਨਾਂ ਨੂੰ ਸਪੋਂਸਰ ਕਰਦੇ ਹੁੰਦੇ ਸੀ, ਘੇ ਦਿੰਦੇ ਹੁੰਦੇ ਸੀ ਜਾਂ ਹੋਰ ਦਿੰਦੇ ਸੀ, ਤਾਂ ਉਹ ਅਖਾੜੇ ਚੱਲਦੇ ਹੁੰਦੇ ਸੀ। ਪਰ ਇੱਕ ਬਹੁਤ ਮੋਟੀ ਰਕਮ ਦੇ ਰੂਪ ਦੇ ਵਿਚ ਇਲੈਕਸ਼ਨ ਦੇ ਵੇਲੇ ਜਾਂ ਉਹ ਪੋਲੀਟੀਕਲ ਬੰਦੇ ਵੀ ਉਹਨਾਂ ਨੂੰ ਦਿੰਦੇ ਹੁੰਦੇ ਸੀ ਉਹਨਾਂ ਦੀ ਮਦਦ ਕਰਾਉਣ ਦੇ ਲਈ, ਸੋ ਉਹਨਾਂ ਦੇ ਨਾਲ ਬਾਡੀ ਗਾਰਡ ਵਗੈਰਾ ਇਹੋ ਜਿਹੇ ਰੱਖਣ ਦੇ ਲਈ, ਉਹ ਵੀ ਇੱਕ ਬਿਜ਼ਨਸ ਮਾਡਲ ਦਾ ਪਾਰਟ ਉਸ ਵੇਲੇ ਸੀਗਾ। ਉਸ ਵੇਲੇ ਦੋਸ਼ ਲੱਗਦੇ ਹੁੰਦੇ ਸੀ ਹਰਿਆਣੇ ਦੇ ਵਿਚ ਵੀ ਇਹ ਜਿਹੜੇ ਭਲਵਾਨੀ ਅਖਾੜੇ ਨੇ ਇਹਨਾਂ ਨੂੰ ਵਰਤਿਆ ਜਾ ਰਿਹਾ ਆ ਪੋਲੀਟੀਕਲ ਬੰਦਿਆਂ ਵੱਲੋਂ, ਤੇ ਉਹ ਚਲੋ ਪੈਸੇ ਦੇ ਕੇ ਉਹਨਾਂ ਨੂੰ ਹਾਇਰ ਕਰਦੇ ਸੀ, ਤੋ ਉਹ ਇੱਕ ਇੰਸਟੀਚਿਊਟ ਚਲੋ ਉਹਦੇ ਵਿਚੋਂ ਫਿਰ ਕਾਫ਼ੀ ਭਲਵਾਨ ਜਿਹੜੇ ਨੇ ਓਲੰਪਿਕ ਤੱਕ ਵੀ ਪਹੁੰਚੇ ਨੇ ਬੜੇ ਵਧੀਆ ਆ। ਪਰ ਹੁਣ ਜਿਹੜੇ ਬਿਹਾਰ ਦੇ ਵਿਚ ਇਹ ਦੋਸ਼ ਲੱਗਦਾ ਰਿਹਾ ਕਿ ਜਿਹੜੇ ਗੈਂਗਸਟਰ ਸੀ, ਲੋਟੂ ਟੋਲੇ ਸੀ, ਮਤਲਬ ਡਾਕੂ ਸੀਗੇ, ਉਨ੍ਹਾਂ ਨੇ ਗੈਂਗਸਟਰ ਬਣਾ ਕੇ ਦੇ ਵਰ ਪ੍ਰੋਵਾਈਡਿੰਗ ਸਰਵਿਸਿਜ਼ ਟੂ ਪੋਲੀਟੀਕਲ ਪੀਪਲ, ਅਸੀਂ ਤੁਹਾਡੇ ਹਿਫਾਜ਼ਤ ਕਰਦੇ ਹਾਂ, ਅਸੀਂ ਤੁਹਾਡਾ ਆਹ ਕਰਦੇ ਹਾਂ ਜੀ, ਉਹ ਤੁਹਾਨੂੰ ਤੋਂ ਪੈਸੇ ਲੈਂਦੇ ਹੁੰਦੇ ਸੀ। ਮਤਲਬ ਉਨ੍ਹਾਂ ਨੇ ਉਹ ਆਪਣਾ ਜਿਹੜਾ ਆ ਬਿਜ਼ਨਸ ਮਾਡਲ ਬਦਲ ਲਿਆ ਡਾਕੂਆਂ ਨੇ। ਫਿਰ ਕੀ ਹੋਇਆ, ਉਹ ਉਨ੍ਹਾਂ ਨੇ ਬਿਹਾਰ ਦੇ ਵਿਚ ਇਹ ਸੋਚਿਆ ਵੀ ਅਸੀਂ ਇਨ੍ਹਾਂ ਨੂੰ ਪ੍ਰੋਟੈਕਸ਼ਨ ਕੱਲੇ ਦੇ ਰਹੇ ਹਾਂ, ਅਸੀਂ ਇਨ੍ਹਾਂ ਦੇ ਲਈ ਕੱਲੇ ਲੜ ਲੜ ਮਰ ਰਹੇ ਹਾਂ, ਇਨ੍ਹਾਂ ਤੋਂ ਅਸੀਂ ਹਿੱਸਾ ਲੈ ਰਹੇ ਹਾਂ 10-20%, ਜੇ ਅਸੀਂ ਸਾਰਾ ਕੁਝ ਕਰਨਾ ਆ, ਇਨ੍ਹਾਂ ਨੂੰ ਪ੍ਰੋਟੈਕਸ਼ਨ ਵੀ ਦੇਣੀ ਆ, ਵੋਟਾਂ ਵੀ ਪਵਾਉਣੀ ਆ, ਬੂਥਾਂ ਦੇ ਕਬਜ਼ੇ ਵੀ ਕਰਨੇ ਆ, ਬੰਦੇ ਵੀ ਮਾਰਨੇ ਆ, ਅੰਦਰ ਵੀ ਜਾਣਾ ਆ, ਫਿਰ ਅਸੀਂ ਕਿਉਂ ਨਾ ਆਪਣਾ ਡਾਕੂਆਂ ਵਾਲਾ ਸਰਦਾਰ MP ਬਣਾ ਲਈਏ। ਦੈਟਸ ਵਾਟ ਹੈਪਨਡ ਦੇਅਰ। ਜਿਹੜੇ ਕ੍ਰਿਮੀਨਲ ਆਪ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀਗੇ MPs ਨੂੰ ਜਾਂ ਹੋਰ ਜਿਹੜੇ MLA ਨੂੰ, ਉਨ੍ਹਾਂ ਨੇ ਇਹ ਸੋਚਿਆ ਅਸੀਂ ਇਨ੍ਹਾਂ ਨੂੰ ਕੱਲੇ ਕਰੀਏ, ਅਸੀਂ ਆਪਣਾ ਬੰਦਾ ਖੜਾ ਕਰਦੇ ਹਾਂ। ਦੈਟਸ ਵੈਨ ਦੈਟ ਥਿੰਗ ਸਟਾਰਟਡ। ਉਦੋਂ ਇਹ ਚੀਜ਼ਾਂ ਸ਼ੁਰੂ ਹੋਈਆਂ ਕਿ ਕ੍ਰਿਮੀਨਲ MLA ਬਣ ਗਏ, ਉਹ ਲੋਕਾਂ ਦੇ ਨੁਮਾਇੰਦੇ ਬਣ ਗਏ ਤੇ ਉਨ੍ਹਾਂ ਨੇ ਸੀਟਾਂ ਲੈ ਲਈਆਂ। ਪਰ ਇਹ ਪੰਜਾਬ ਦੇ ਵਿਚ ਦੇਖਣ ਨੂੰ ਬਹੁਤ ਘੱਟ ਆ ਰਿਹਾ ਸੀ, ਪਰ ਇਸ ਵਾਰੀ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਸਮੱਸਿਆ ਆ ਕਿ ਜਿਹੜੀ ਮਤਲਬ
ਬਿਲਕੁਲ ਜੀ ਸਮੱਸਿਆ ਬਣ ਚੁੱਕੀ ਆ, ਤੇ ਉਨ੍ਹਾਂ ਜਿਨ੍ਹਾਂ ਲੋਕਾਂ ਨੇ ਖੜੀ ਕੀਤੀ ਆ ਉਨ੍ਹਾਂ ਦੇ ਗਲੇ ਦੀ ਹੱਡੀ ਬਣ ਗਈ ਆ
ਜੀ।
ਸੋ ਇਹ ਇਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਜੇ ਤਾਂ ਹੁਣ ਇਨ੍ਹਾਂ ਨੂੰ ਕਦੋਂ ਵੀ ਕੋਈ ਤੁਸੀਂ ਕੋਈ ਤਾਕਤ ਖੜੀ ਕਰਦੇ ਹੋ ਨਾ, ਜਦੋਂ ਕੋਈ ਤਾਕਤ ਬਣਾ ਦਿੰਦੇ ਹੋ ਕਿਸੇ ਚੀਜ਼ ਨੂੰ, ਤੇ ਉਸ ਤਾਕਤ ਨੂੰ ਫਿਰ ਖਤਮ ਕਰਨ ਲਈ ਵੀ ਤੁਹਾਨੂੰ ਤਾਕਤ ਦੀ ਲੋੜ ਪੈਂਦੀ ਆ, ਤੇ ਜਦੋਂ ਕਿਤੇ ਵੀ ਤਾਕਤ ਤਾਕਤ ਜੇ ਪੋਜ਼ਿਟਿਵਲੀ ਕੰਮਾਂ ਚ ਜਾਂ ਹੋਰ ਥਾਵਾਂ ਤੇ ਵਰਤੀ ਜਾਵੇ ਚੰਗੀ ਹੁੰਦੀ, ਇਹੋ ਜਿਹੇ ਥਾਵਾਂ ਦੇ ਉੱਤੇ ਤਾਕਤ ਵਰਤ ਕੇ ਕਿਸੇ ਨੂੰ ਮਸਲਣਾ ਉਹ ਫਿਰ ਖਤਰਨਾਕ ਹੁੰਦੀ ਆ। ਸੋ ਇਹੀ ਚੀਜ਼ ਹੁਣ ਸਾਹਮਣੇ ਆ ਰਹੀ ਹੈ ਸਿੱਧੂ ਸਾਹਿਬ, ਜਿਹੜੇ ਚ ਕੀ ਗੈਂਗਸਟਰ ਜਿਹੜੇ ਗਰੁੱਪਾਂ ਦੀ ਵੀ ਗਿਣਤੀ ਹੋ ਗਈ ਕਿੱਥੋਂ ਕਿੱਥੋਂ, ਕਈ ਵਾਰ ਤਾਂ ਹਾਸੀ ਆਉਂਦੀ ਆ ਇਹੋ ਜਿਹੀਆਂ ਸ਼ਕਲਾਂ ਦੇ ਡਾਇਲੋਗ ਲਿਖੇ ਹੁੰਦੇ ਆ ਫੇਸਬੁੱਕ ਦੇ ਉੱਤੇ ਵੀ ਤੂੰ ਜਾਣਦਾ ਨੀ ਉਹ ਫਲਾਨੇ ਨੂੰ ਸੀਰਾ ਤਾਂ 3 ਮਾਰ ਕੇ ਰੋਟੀ ਖਾਂਦਾ ਹੋਏ, ਇਹੋ ਜਿਹੇ ਸਟੇਟਸ ਫੇਸਬੁੱਕਾਂ ਦੇ ਉੱਤੇ ਪਾਏ ਆ, ਤੇ ਜੇ ਦੇਖੀਏ ਉਹ ਬੰਦੇ ਦਾ ਭਾਰ 20 ਕਿਲੋ ਹੁੰਦਾ।
ਇੱਕ ਗੁੰਨਰ ਬਦਮਾਸ਼ ਦੇ ਵੀ ਹੁੰਦੇ ਨਾ, ਉਹਨੇ ਪੰਜਾਬੀ ਉਹਦਾ ਸ਼ੁਕਲ ਆ, ਮੈਨੂੰ ਲੱਗਦਾ ਸ਼ੁਕਲ ਵਾਲਾ ਹੀ ਆ, ਮੈਂ ਉਹਨੂੰ ਫਾਲੋ ਨੀ ਵੈਸੇ ਕਰਦਾ। ਇੱਕ ਦਿਨ ਆਇਆ ਸੀ ਉਹ ਕਹਿੰਦਾ ਗੁੰਨਰ ਬਦਮਾਸ਼ ਨੂੰ ਕਹਿੰਦਾ ਜਿੱਥੋਂ ਲੰਘ ਜਾਵੇ ਸਮਝ ਲੈ ਲੀਲੀ ਬੱਤੀ ਵਾਲੀ ਗੱਡੀ ਲੰਘ ਗਈ, ਲੀਲੀ ਜਦੋਂ ਨੀਲੀ ਨੂੰ ਕਹੀ ਲੀਲੀ ਕਹਿੰਦੇ ਨਾ, ਕਹਿੰਦਾ ਲੀਲੀ ਬੱਤੀ ਵਾਲੀ ਗੱਡੀ ਲੰਘ ਗਈ।
ਇਹ ਬਿਲਕੁਲ ਇਹੀ ਆ ਜੀ, ਇਹੋ ਜਿਹੀ ਸਚਾਈ ਆ। ਪਰ ਪ੍ਰੋਬਲਮ ਤਾਂ ਇੱਥੇ ਆਉਂਦੀ ਆ ਵੀ ਹੁਣ ਇਨ੍ਹਾਂ ਨੂੰ ਹੁਣ ਇਹ ਕੀ ਕਰਨਗੇ, ਹੁਣ ਇਨ੍ਹਾਂ ਦਾ ਕੀ ਬਣੂਗਾ, ਇਹ ਦੇਖਣ ਵਾਲੀ ਗੱਲ ਆ ਸਭ ਤੋਂ ਵੱਡੀ। ਤਾਂ ਆਉਣ ਵਾਲੇ ਦਿਨਾਂ ਚ ਤੁਸੀਂ ਹੁਣ ਜੇ ਕੋਈ ਪੁੱਠੀਆਂ ਸਿੱਧੀਆਂ ਗੱਲਾਂ ਹੁੰਦੀਆਂ ਜਾਂ ਕੋਈ ਕਿਤੇ ਗੈਂਗਵਾਰ ਦੇ ਨਾਂ ਦੇ ਉੱਤੇ ਬੰਦੇ ਮਾਰੇ ਜਾਂਦੇ ਆ, ਜਿਵੇਂ ਰੋਜ਼ ਹੀ ਆ ਰਿਹਾ, ਚਾਹੇ ਉਹ ਫਾਜ਼ਿਲਕਾ ਵਾਲਾ ਮੁੰਡਾ ਮਾਰਿਆ, ਚਾਹੇ ਉਦੋਂ ਬਾਅਦ ਆਪਣਾ ਇੱਕ ਜਿੰਮੀ ਦਾ ਰੌਲਾ ਚੱਲ ਰਿਹਾ ਅੱਜ ਕੱਲ ਵੀ ਜਿੰਮੀ ਮਾਰਤਾ ਤੋ ਇਹ ਜਿਹੀਆਂ ਚੀਜ਼ਾਂ ਜੇ ਚਾਰ ਦਿਨਾਂ ਨੂੰ ਅਸੀਂ ਇਹਨਾਂ ਦੇ ਮਸਲੇ ਬਣਾਵਾਂਗੇ ਜਾਂ ਆਮ ਲੋਕ ਕਹਿਣਗੇ ਵੀ ਭਾਈ ਸਾਡਾ ਨਿਹੱਥਾ ਮੁੰਡਾ ਮਾਰਤਾ ਕੱਲ ਪਰਸੋਂ ਇੱਕ ਮੁੰਡਾ ਬਠਿੰਡੇ ਦਾ ਕੋਈ ਉਹੀ ਜਾ ਰਿਹਾ ਸੀ ਆਪਦੇ ਸਹੁਰੀ ਤੇ ਉਹਨੂੰ ਪਤਾ ਨੀ ਕਿਹੜਾ ਬੰਬੀਹੇ ਵਾਲਾ ਗੈਂਗਸਟਰ ਸਮਝ ਕੇ ਮਾਰਤਾ ਸੋ ਇਹ ਜਿਹੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਉਹ ਇਲੈਕਸ਼ਨਾਂ ਦੇ ਲਾਗੇ ਆ ਕੇ ਹੋ ਰਹੀਆਂ ਸੋ ਇਹ ਇਨ੍ਹਾਂ ਨੂੰ ਵਰਤਿਆ ਜਾ ਰਿਹਾ ਹੁਣ ਲੋਕਾਂ ਨੂੰ ਤੇ ਇਸ ਵਰਤਨ ਵਰਤਾਉਣ ਦੇ ਵਿਚ ਨਾ ਸਿੱਧੂ ਸਾਹਿਬ ਗਲਤ ਆਂਸਰ ਵਿਹਲੇ ਲੋਕ ਜਾਂ ਨਸ਼ੈੜੀ ਲੋਕ ਜਾਂ ਮੰਡੀਰ ਸ਼ਬਦ ਜਿਹੜੇ ਆਏ ਬਣੇ ਆ ਉਹ ਲੋਕ ਤਾਂ ਵਰਤੇ ਜਾਂਦੇ ਆ ਪਰ ਹੈਰਾਨੀ ਇੱਥੇ ਹੁੰਦੀ ਆ ਜਦੋਂ ਸਿਆਣੇ ਸਿਆਥੇ ਲੋਕ ਵਰਤੇ ਜਾਂਦੇ ਆ ਪੜ੍ਹੇ ਲਿਖੇ ਲੋਕ ਵਰਤੇ ਜਾਂਦੇ ਆ ਫਿਲਾਸਫਰ ਲੋਕ ਵਰਤੇ ਜਾਂਦੇ ਆ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਫਾਲੋਅਰ ਦੇਖ ਕੇ ਉਨ੍ਹਾਂ ਨੂੰ ਵਰਤ ਲਿਆ ਜਾਂਦਾ ਸਿਆਸੀ ਲੋਕਾਂ ਵੰਨਿਓ
ਤਾਂ ਇਹਦੇ
ਪਿੱਛੇ ਤੁਸੀਂ ਦੇਖੋਗੇ ਪਿਛੋਕੜ ਚ ਵੀ ਹੋਇਆ
ਇਹ ਤੁਸੀਂ ਕੀ ਕਹਿ ਰਹੇ ਹੋ ਜੀ
ਇਹ ਪਿਛੋਕੜ ਦੇ ਵਿਚ ਤੁਸੀਂ ਆਪਾਂ ਦੇਖਦੇ ਰਹੇ ਆ ਵੀ ਕਲਾਕਾਰ ਵਰਤੇ ਗਏ ਹੰਸ ਰਾਜਾ ਹੰਸ ਨੂੰ ਤਾਂ ਹੁਣ ਤਾਈ ਵਰਤੀ ਜਾਂਦੇ ਆ ਹਰਭਜਨ ਮਾਨ ਵਰਤਿਆ ਗਿਆ ਦਲਜੀਤ ਜੀਪੀ ਵਰਗਿਆਂ ਤੋਂ ਡਾਇਲੋਗ ਲਿਖਵਾਏ ਬੁਲਾਏ ਗਏ ਉਹ ਸਾਰੇ ਵਰਤੇ ਗਏ ਪਿਛਲੇ ਇਲੈਕਸ਼ਨਾਂ ਦੇ ਜੀ ਤੇ ਉਦੋਂ ਬਾਅਦ ਹੁਣ ਉਹ ਕੀ ਹੋਇਆ ਉਨ੍ਹਾਂ ਦੀ ਹੋਈ ਥੂ ਥੂ ਪਿਛਲੇ ਸਾਲ ਬਹੁਤ ਪਿਛਲੇ ਜਦੋਂ ਇਲੈਕਸ਼ਨ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਇਹ ਤਾਂ ਇਨ੍ਹਾਂ ਦਾ ਬਾਈਕਾਟ ਕਰੋ ਇਹ ਕਰੋ ਉਹ ਕਰੋ ਤੇ ਉਹ ਕਲਾਕਾਰਾਂ ਨੂੰ ਤਾਂ ਲੱਗ ਗਿਆ ਪਤਾ ਉਹ ਤਾਂ ਹੁਣ ਹੋ ਗਏ ਪਿੱਛੇ ਉਹ ਤਾਂ ਪੈਸੇ ਲੈ ਕੇ ਵੀ ਕੋਈ ਗਾਣਾ ਗਾਉਣ ਲਈ ਹੁਣ ਤਿਆਰ ਨਹੀਂ
ਮਿੰਟੂ ਜੀ ਉਹ ਬਿਹਾਰ ਦੇ ਡਾਕੂ ਵਾਲਾ ਉਨ੍ਹਾਂ ਨੇ ਕੀਤਾ ਕਈ ਫਿਰ ਜਿਹੜੇ ਕਲਾਕਾਰ ਆ ਉਹ ਕਹਿੰਦੇ ਅਸੀਂ ਇਨ੍ਹਾਂ ਨੂੰ ਪ੍ਰਮੋਟ ਕਰਲੇ ਕਰਨਾ ਅਸੀਂ ਆਪੇ ਆ ਜਾਂਦੇ ਹਾਂ ਵਿੱਚ
ਜੀ ਬਿਲਕੁਲ
ਇਹ ਵੀ ਹੋ ਗਿਆ
ਹੁਣ ਹੁਣ ਅਗਲਾ ਜਿਹੜਾ ਸਟੈਪ ਆ ਅਗਲਾ ਸਟੈਪ ਉਨ੍ਹਾਂ ਨੇ ਦੇਖਿਆ ਵੀ ਫੇਸਬੁੱਕ ਦੇ ਉੱਤੇ ਕਿਹਦੇ ਕਿੰਨੇ ਫਾਲੋਅਰ ਆ ਕਿਹੜਾ ਨੌਜਵਾਨਾਂ ਦੇ ਵਿਚ ਮਸ਼ਹੂਰ ਹੋ ਰਿਹਾ ਅੱਜ ਕੱਲ ਤਾਂ ਉਨ੍ਹਾਂ ਲੋਕਾਂ ਚੋਂ ਫੇਰ ਉਨ੍ਹਾਂ ਨੇ ਅਪਰੋਚ ਕੀਤੀ ਆ ਤੇ ਅਪਰੋਚ ਕਰਕੇ ਉਨ੍ਹਾਂ ਲੋਕਾਂ ਨੂੰ ਵੀ ਆਪਣੇ ਵੱਲ ਦਾ ਕੀਤਾ ਤੁਸੀਂ ਹੁਣ ਪਿਛਲੇ ਦੋ ਚਾਰ ਦਿਨਾਂ ਚ ਨੋਟ ਕੀਤਾ ਬਹੁਤ ਸਾਰੇ ਸੱਜਣ ਮਿੱਤਰ ਵੀਡੀਓ ਪਾ ਰਹੇ ਆ ਸਾਡੇ ਕੋਈ ਜਿਵੇਂ ਹੁਣ ਹੱਕ ਚ ਪਾ ਰਿਹਾ ਕੋਈ ਉਲਟ ਪਾ ਰਿਹਾ ਦੋਨੇ ਪਾਸੇ ਪਾ ਰਿਹਾ ਵੀ ਕੀ ਕੁਛ ਆ ਨਸ਼ਿਆਂ ਦੇ ਮਾਮਲੇ ਤੇ ਗੱਲ ਚੱਲੀ ਤਾਂ ਕੱਲ ਹਰਫਾਮ ਨੇ ਦੇਖੋ ਵੀਡੀਓ ਪਾਈ ਪਰਸੋਂ ਚੌਥੇ ਫਿਰ ਹਰਮਨਜੀਤ ਨੇ ਵੀ ਪਾਈ ਫਿਰ ਆਪਣੇ ਗੁਰਪ੍ਰੀਤ ਗਿੱਲ ਨੇ ਉਨ੍ਹਾਂ ਦਾ ਜਵਾਬ ਦਿੱਤਾ ਇਹ ਚੀਜ਼ਾਂ ਚੱਲ ਰਹੀਆਂ ਪਰ ਇਹਦੇ ਚ ਜੇ ਤੁਸੀਂ ਅਸਲੀ ਸਚਾਈ ਤੋਂ ਨਹੀਂ ਭੱਜ ਸਕਦੇ ਜੇ ਅਸਲੀ ਸਚਾਈ ਆ ਉਹ ਇਹ ਆ ਜੀ ਵੀ ਇਨ੍ਹਾਂ ਨੂੰ ਯੂਜ਼ ਕੀਤਾ ਜਾ ਰਿਹਾ ਇਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਦੀ ਜਿਹੜੀ ਮਸ਼ਹੂਰੀ ਆ ਜੇ ਪਤਾ ਵੀ ਹਰਮਨ ਦੇ ਜਿਹੜਾ ਉਹਦੀ ਕਵਿਤਾ ਪੜਨ ਵਾਲੇ ਲੋਕਾਂ ਇੱਕ ਹੋਂਦ ਆ ਤਾਂ ਵੀ ਜੇ ਹਰਮਨ ਇਹ ਜੀ ਗੱਲ ਕਰਦਾ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਅਕਸ਼ ਸਾਫ਼ ਹੋਊਗਾ ਇਵੇਂ ਹਰਪ ਜੇ ਕੋਈ ਗੱਲ ਕਰਦਾ ਤਾਂ ਉਹਦੇ ਨਾਲ ਅਕਸ਼ ਸਾਫ਼ ਹੋਊਗਾ ਸੋ ਉਹ ਅਕਸ਼ ਸਾਫ਼ ਕਰਨ ਲਈ ਹੁਣ ਜਿਹੜੇ ਲੇਖਕ ਵਰਤੇ ਜਾ ਰਹੇ ਆ ਜਾਂ ਜਿਹੜੇ ਕਿ ਮਸ਼ਹੂਰ ਪਰਸਨੈਲਿਟੀਆਂ ਵਰਤੀਆਂ ਜਾ ਰਹੀਆਂ ਗਾਇਕਾਂ ਤੋਂ ਬਾਅਦ ਅਗਲਾ ਸਟੈਪ ਪਰ ਮੈਂ ਇੱਥੇ ਦਾਅਵੇ ਨਾਲ ਕਹਿ ਸਕਦਾ ਜੀ ਵੀ ਇਹ ਸਿਆਸੀ ਲੋਕ ਨਾ ਚਾਹੇ ਉਹ ਇੱਥੇ ਅਸੀਂ ਇਹ ਨਹੀਂ ਕਹਿ ਰਹੇ ਵੀ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਆ ਤੇ ਤਾਂ ਕਰਕੇ ਹੋ ਸਕਦਾ ਚਾਰ ਦਿਨਾਂ ਨੂੰ ਗੁਰਪ੍ਰੀਤ ਗਿੱਲ ਨੂੰ ਵੀ ਸ਼ਰਮ ਝੱਲਣੀ ਪਵੇ ਆਪ ਪਾਰਟੀ ਬੰਨਿਓ ਇਹ ਵੀ ਇੱਕ ਪੈਰਲਰ ਹੀ ਚੱਲੂਗੀ ਗੱਲ ਇਹ ਦੋਨੇ ਪਾਸੇ ਹੀ ਲੱਗਦੀ ਆ ਜੇ ਅੱਜ ਸੱਤਾਧਾਰੀ ਪਾਰਟੀ ਹਰਪ ਨੂੰ ਜਾਂ ਹਰਮਨ ਨੂੰ ਯੂਜ਼ ਕਰ ਰਹੀ ਆ ਤਾਂ ਹੋ ਸਕਦਾ ਆਪ ਵਾਲੇ ਇਹ ਨੌਜਵਾਨਾਂ ਨੂੰ ਯੂਜ਼ ਕਰ ਰਹੇ ਹੁਣ ਇਨ੍ਹਾਂ ਤੋਂ ਇਹ ਗੱਲਾਂ ਖਵਾ ਰਹੇ ਹੁਣ ਤਾਂ ਕਹਿਣ ਦਾ ਭਾਵ ਇਹ ਆ ਵੀ ਸਾਨੂੰ ਨਾ ਇੱਕ ਅੰਨੀ ਭਗਤੀ ਛੱਡ ਕੇ ਸਾਨੂੰ ਇੱਕ ਕਿਸੇ ਦੀ ਵਿਚਾਰਧਾਰਾ ਸੁਣ ਕੇ ਉਹੀ ਵਿਚਾਰਧਾਰਾ ਅੱਗੇ ਪਹੁੰਚਾਉਣ ਤੋਂ ਪਹਿਲਾਂ ਸਾਨੂੰ ਪਰਸਨਲ ਪੱਧਰ ਤੇ ਸੋਚ ਲੈਣਾ ਚਾਹੀਦਾ ਵੀ ਕਿੰਨੀ ਕੁ ਗੱਲ ਜਾਇਜ਼ ਆ ਕਿੱਥੋਂ ਕੁ ਤੱਕ ਆ ਜੇ ਹੁਣ ਉਦੋਂ ਰਾਹੁਲ ਗਾਂਧੀ ਨੇ 70% ਕਹਿਤੇ ਤਾਂ ਬਹੁਤ ਸਾਰਿਆਂ ਨੇ ਰੌਲਾ ਪਾਤਾ ਵੀ 70% ਆ ਜੀ 70% ਆ ਤੇ ਬਹੁਤ ਸਾਰਿਆਂ ਨੇ ਰੌਲਾ ਪਾਇਆ ਵੀ ਮੈਨੂੰ ਤਾਂ ਇੱਕ ਵੀ ਨਹੀਂ ਦਿਖਦਾ ਮੈਨੂੰ ਤਾਂ ਪਰ ਕੀ ਤੁਸੀਂ ਉਦੋਂ ਧਿਆਨ ਨਾਲ ਆਪ ਨੀ ਪਰਸੈਂਟੇਜ ਕੱਢ ਸਕਦੇ ਸੀ ਕੀ ਤੁਸੀਂ ਆਪ ਨੀ ਦੇਖ ਸਕਦੇ ਵੀ ਤੁਹਾਡੇ ਪਿੰਡ ਚ ਕਿੰਨੇ ਬੱਚੇ ਜਾਂ ਕਿੰਨੇ ਬੰਦੇ ਗਲਤ ਰਾਹ ਪਏ ਆ
ਮਿੰਟੂ ਜੀ
ਪਮਾਨਾ ਹੁੰਦਾ
ਇਹ ਵੀਡੀਓ ਜਿਹੜਾ ਆਇਆ ਇਨ੍ਹਾਂ ਨੇ ਹਰ ਫਾਰਮਰ ਹੋਣੀ ਜਾਂ ਹਰਮਨਜੀਤ ਹੋਣੀ ਕੱਢਿਆ ਉਹਦੇ ਚ ਕੀ ਕਿਹਾ ਵੀ ਮਤਲਬ ਹੈ ਹੀ ਨੀ ਪ੍ਰੋਬਲਮ ਹੀ ਹੈ
ਉਹ ਕਹਿੰਦੇ ਜੀ ਤੁਸੀਂ ਦੇਖੋ ਵੀ ਪੰਜਾਬ ਦੇ ਵਿਚ ਬਹੁਤ ਕੁਛ ਚੰਗਾ ਹੋ ਰਿਹਾ ਤੇ ਤੁਸੀਂ ਉਸ ਨੂੰ ਪ੍ਰਚਾਰੋ ਤੇ ਉਹ ਚੀਜ਼ਾਂ ਨੂੰ ਅੱਗੇ ਲੈ ਕੇ ਆਓ ਕੋਈ ਵੀ ਇੰਨਾ ਨਾ ਤੁਸੀਂ ਕਰੋ ਜਿਹਦੇ ਚ ਇਹ ਸ਼ੋਅ ਹੋਵੇ ਵੀ ਭਾਈ ਪੰਜਾਬ ਦੇ ਵਿਚ ਤਾਂ ਨਿਰੇ ਨਸ਼ੇ ਹੀ ਆ
ਨਹੀਂ ਦੇਖੋ
ਇਸ ਢੰਗ ਨਾਲ ਇਹ ਵੀਡੀਓ ਪਾਇਆ
ਮੈਂ ਕੁਛ ਹੱਦ ਤੱਕ ਤਾਂ ਸਹਿਮਤ ਹਾਂ ਅਸੀਂ ਵੀ ਰੇਡੀਓ ਤੇ ਅਕਸਰ ਕਹਿੰਦੇ
ਨੇ
ਜ਼ਰੂਰੀ ਨਹੀਂ ਹੈਗਾ ਉੱਥੇ ਮਤਲਬ ਅੱਗ ਲੱਗੀ ਹੋਈ ਜਾਂ ਖਤਮ ਹੋ ਗਿਆ ਸਾਰਾ ਕੁਛ ਹੋ ਗਿਆ ਜਿੱਦਾਂ ਮਤਲਬ ਸਨਸਨੀ ਕੇਜ ਮੀਡੀਆ ਜਾਂ ਫੇਸਬੁੱਕ ਤੋਂ ਤਾਂ ਐਂ ਲੱਗ ਰਿਹਾ ਵੀ ਤੁਸੀਂ ਪੰਜਾਬ ਚ ਜਾ ਹੀ ਨਹੀਂ ਸਕਦੇ ਹੁਣ ਇੱਥੇ ਵੀ ਆਪਣੇ ਪੱਤਰਕਾਰ ਵੀ ਆਏ ਸੀ ਉਨ੍ਹਾਂ ਦੇ ਲੈਕਚਰ ਤੋਂ ਅੱਧੇ ਘੰਟੇ ਤੋਂ ਬਾਅਦ ਮੈਨੂੰ ਐਂ ਲੱਗਿਆ ਵੀ ਮੈਂ ਡੈਡੀ ਨੂੰ ਫੋਨ ਕਰਦਾ ਬਈ ਮੈਂ ਐਡਲੇਡ ਸੀਗਾ ਉਦੋਂ ਉਹ ਵੇਚ ਦਿਓ ਜੀ ਮਤਲਬ ਛੱਡ ਦਿਓ ਜ਼ਮੀਨਾਂ ਜਮੁਨਾ ਅਸੀਂ ਨੀ ਜਾਣਾ ਇੰਡੀਆ ਮਤਲਬ ਉਹ ਤਾਂ ਉੱਥੇ ਤਾਂ ਰਹਿਣ ਜੋਗਾ ਹੈ ਹੀ ਨੀ ਕੰਮ ਹੋਣਾ ਹਨਾ ਤੇ ਪਰ ਮਤਲਬ ਉਹ ਕਈ ਵਾਰੀ ਨਾ ਇਹੋ ਜਿਹੀ ਗਲਤ ਪਿਕਚਰ ਵੀ ਪੇਂਟ ਕਰ ਦਿੱਤੀ ਜਾਂਦੀ ਹੈ ਓਵਰ ਵੀ ਕਰ ਦਿੱਤਾ ਜਾਂਦਾ ਪਰ ਥਿੰਗ ਇਜ਼
ਕਿਉਂ ਹੁੰਦੀ ਆ ਆਪਾਂ ਮਸਲੇ ਤੇ ਵਿਚਾਰ
ਪਰ ਉਹ ਜਿਹੜੀ
ਗੱਲ ਕਰ ਰਹੇ ਆ
ਜਿਹੜਾ ਉਹ ਗੁਲਾਬ ਦਾ
ਨਿਊਟਰਲ ਤੋਂ ਗੱਲ ਕਰ ਰਹੇ
ਜਿਹੜਾ ਉਹ ਗੁਲਾਬ ਦਾ ਫੁੱਲ ਹੈ ਉਹ ਇੰਨਾ ਵੀ ਜਿਆਦਾ ਸੋਹਣਾ ਨੀ ਹੈਗਾ ਜਿੰਨਾ ਸਾਨੂੰ ਦਿਖਾਇਆ ਜਾਂਦਾ ਹੈ ਜਾਂ ਇੰਨਾ ਵੀ ਜਿਆਦਾ ਮਾੜਾ ਨੀ ਇੰਨੇ ਵੀ ਜਿਆਦਾ ਕੰਡੇ ਨੀ ਹੈਗੇ ਜਿੰਨੇ ਸਾਨੂੰ ਦਿਖਾਏ ਜਾਂਦੇ ਨੇ ਪਰ ਜੇ ਇੱਕ ਇਹ ਕਹਿ ਦੇਣਾ ਲੈ ਵੀ ਪੰਜਾਬ ਤਾਂ ਬੇੜਾ ਗਰਕ ਹੋ ਗਿਆ ਉੱਥੇ ਤਾਂ ਹੈ ਹੀ ਨੀ ਕੱਖ ਦੈਟਸ ਰੋਂਗ ਟੂ ਇਟਸ ਵੈਰੀ ਰੋਂਗ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਵੀ ਹੋ ਰਹੀਆਂ ਨੇ ਪਰ ਜੇ ਕਹੋ ਵੀ ਪੰਜਾਬ ਦੇ ਵਿੱਚ ਹੋਇਆ ਹੀ ਕੱਖ ਨੀ ਜਿੱਦਾਂ ਕਈ ਆਰਟਿਸਟਾਂ ਨੇ ਕਹਿਤਾ ਸੀ ਜਾਂ ਕੋਈ ਵੀਡੀਓ ਚ ਕਹਿਤਾ ਉਹ ਵੀ ਗੱਲ ਨੀ ਮੈਂ ਆਪਣੇ ਪਿੰਡ ਦੀ ਤੁਹਾਨੂੰ ਐਗਜ਼ਾਮਪਲ ਦਿੰਦਾ ਸਾਡੇ ਪਿੰਡ ਦਾ ਵਟਸਐਪ ਦਾ ਗਰੁੱਪ ਬਣਿਆ ਹੋਇਆ ਸਾਰੇ ਪਿੰਡ ਉਹਦੇ ਵਿੱਚ ਠੀਕ ਹੈ ਉਹਦੇ ਵਿੱਚ ਵਿਚਾਰਾਂ ਵੀ ਚੱਲਦੀਆਂ ਰਹਿੰਦੀਆਂ ਪਿੰਡਾਂ ਦੇ ਬਾਰੇ ਪਿੰਡ ਦੇ ਬਾਰੇ ਸਾਡੇ ਪਿੰਡ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਆ ਸਾਡੇ ਆਪਣੇ ਪਰਿਵਾਰ ਦੇ ਵਿੱਚ ਦੋ ਜੀ ਮਰ ਚੁੱਕੇ ਨੇ ਮੁੰਡੇ ਮਿੱਤੋਂ ਛੋਟੇ ਮੇਰੇ ਕਜ਼ਨ ਠੀਕ ਹੈ ਨਾ ਤੇ ਉਹ ਆਪ ਹੁਣ ਇਨਵੋਲਵ ਹੋਏ ਹੋਏ ਨੇ ਨਸ਼ਿਆਂ ਦੇ ਵਿੱਚ ਸੋ ਇਸ ਕਰਕੇ ਮਤਲਬ ਹੁਣ ਅੱਜ ਦੀ ਜਿਹੜੀ ਤਾਜ਼ਾ ਸਿਚੁਏਸ਼ਨ ਉੱਥੇ ਮੁੰਡੇ ਦੱਸਦੇ ਆ ਫੇਸਬੁੱਕ ਦੇ ਸਾਡੇ ਪਿੰਡ ਵਾਲੇ ਕਿ ਸਾਡੇ ਪਿੰਡ ਦੇ ਵਿੱਚ 43 ਤੋਂ ਲੈ ਕੇ 45 ਮੁੰਡੇ ਜਿਹੜੇ ਨੇ ਉਹ ਨਸ਼ੇ ਦੇ ਆਦੀ ਹੋ ਚੁੱਕੇ ਨੇ ਮਤਲਬ ਸਾਡੇ ਆਪਣੇ ਪਿੰਡ ਦੇ ਫਿਗਰ ਹੈ ਮਤਲਬ ਅਸੀਂ ਬਾਹਰਲਿਆਂ ਦੀ ਤਾਂ ਉਹ ਕਹਿੰਦੇ ਮਤਲਬ ਤੁਸੀਂ ਇਹ ਤਾਂ ਉਹ ਇਹ ਕਹਿ ਰਹੇ ਨੇ ਵੀ ਪਿੰਡ ਪਿੰਡ ਇਹੀ ਹਾਲ ਹੈ ਵੀ ਜੇ ਹੁਣ ਮਤਲਬ ਪਿੰਡ ਦੇ ਵਿੱਚੋਂ ਅੱਗੇ ਇੱਕ ਦੋ ਅਮਲੀ ਹੁੰਦੇ ਸੀ ਉਹਨਾਂ ਨੂੰ ਵੀ ਬੜਾ ਮਾੜਾ ਮੰਨਿਆ ਜਾਂਦਾ ਸੀ ਵੀ ਬੜੇ ਮਾੜੇ ਆ ਇਹਨਾਂ ਦੇ ਕੋਲੋਂ ਨਾ ਲੰਘੋ ਤੁਹਾਡੇ ਮੁੰਡੇ ਨੂੰ ਨਸ਼ਾ ਲਾ ਦੇਣਗੇ ਜਾਂ ਉਹ ਕਰਦੇ ਵਿਹਲੇ ਬੈਠੇ ਰਹਿੰਦੇ ਨੇ ਗੱਲਾਂ ਕਰਦੇ ਰਹਿੰਦੇ ਨੇ ਲੋਕਾਂ ਨੂੰ ਵੀ ਵਿਹਲਾ ਕਰ ਦਿੰਦੇ ਨੇ ਇਹਨਾਂ ਦੇ ਲਾਗੇ ਨਾ ਲੰਘੋ ਯੂ ਇਮੈਜਿਨ ਕਿ 45 ਜਣੇ ਤੁਹਾਡੇ ਪਿੰਡ ਇਹ ਹਾਲਾਤ ਦੇ ਵਿੱਚ ਨੇ ਤੇ ਉਹ 45 ਦੀ ਚਲੋ ਜੇ ਰੇਸ਼ੋ ਮੰਨੀਏ 70% ਤਾਂ ਨਹੀਂ ਮੰਨੀ ਜਾ ਸਕਦੀ ਜੇ ਹੁਣ ਪਿੰਡ ਦੀ ਸਾਡੇ 3000 ਆਬਾਦੀ ਆ ਉਹਦੇ ਚ 45 ਆ ਵਿਚ ਇਜ਼ ਵੈਰੀ ਮਿਨੀਮਮ ਠੀਕ ਹੈ ਪਰ ਸਟਿਲ ਇਟਸ ਵੈਰੀ ਲਾਰਜ ਜਦੋਂ ਨਸ਼ੇ ਦੀ ਗੱਲ ਕਰੀਏ ਤਾਂ ਇਹ ਬਹੁਤ ਅਲਾਰਮਿੰਗ ਫਿਗਰ ਹੈ 45 ਦਾ ਮਤਲਬ ਇਹ ਹੈ ਕਿ 45 ਟੱਬਰ ਜਿਹੜੇ ਨੇ ਪਿੰਡ ਦੇ ਉਹ ਪ੍ਰਭਾਵਿਤ ਹੋ ਚੁੱਕੇ ਨੇ ਕਿਉਂਕਿ ਨਸ਼ਾ ਕੱਲਾ ਖਰਾਬ ਜਿਹੜਾ ਕਰਦਾ ਆ ਉਹ ਨੌਜਵਾਨ ਨੂੰ ਨਹੀਂ ਕਰਦਾ ਉਹ ਉਹਨਾਂ ਦੇ ਆਲੇ ਦੁਆਲੇ ਜਿਹੜਾ ਪਰਿਵਾਰ ਹੈ ਚਾਚੇ ਤਾਏ ਉਹਨਾਂ ਨੂੰ ਵੀ ਕਰਦਾ ਇਟ ਮੀਨਸ 50-60 ਫੈਮਿਲੀਜ਼ ਆਰ ਅਫੈਕਟਡ ਪਿੰਡ ਦੇ ਵਿਚ 60 ਪਰਿਵਾਰ ਸੰਤਾਪ ਹੰਢਾ ਰਹੇ ਨੇ ਇੰਨੇ ਬੰਦੇ ਹਨਾ ਸਟ੍ਰੈਸ ਦੇ ਵਿਚ ਨੇ ਸੋ ਇਟਸ ਅਲਾਰਮਿੰਗ ਫਿਗਰ ਹਨਾ ਇੱਦਾਂ ਨੀ ਕਿਹਾ ਜਾ ਸਕਦਾ ਵੀ ਉੱਥੇ ਕੁਛ ਹੈ ਨੀ ਇਹ ਚੀਜ਼ਾਂ ਹੈ ਹੀ ਨੀ ਇਹ ਮਾੜੀਆਂ ਨੀ ਇਹ ਮਤਲਬ ਇਟਸ ਵੈਰੀ ਸੀਰੀਅਸ
ਜੀ ਜੀ ਮੈਂ ਸਿੱਧੂ ਸਾਹਿਬ ਇਹੀ ਗੱਲ ਕਹਿਣੀ ਚਾਹੁੰਦਾ ਸਾਰੇ ਸਾਡੇ ਸਰੋਤਿਆਂ ਨੂੰ ਜਾਂ ਸਾਡੇ ਨਾਲ ਜੁੜਦੇ ਸੱਜਣਾ ਮਿੱਤਰਾਂ ਨੂੰ ਵੀ ਜਿਹੜੀ ਇਹ ਚੀਜ਼ਾਂ ਹੁੰਦੀਆਂ ਨਾ ਤੁਸੀਂ ਆਪਣੇ ਢੰਗ ਨਾਲ ਫਿਗਰ ਦੇਖੋ ਜੇ ਗਲਾਸ ਨੂੰ ਭਰਿਆ ਹੀ ਦੇਖੋ ਅਸੀਂ ਸਦਾ ਹੀ ਕਹਿਣੇ ਆ ਪੋਜ਼ਿਟਿਵ ਪੱਖ ਦੇਖੋ ਉਹਦਾ ਪਰ ਜੇ ਉੱਥੇ ਕੋਈ ਵਰਤਾਰਾ ਮਾੜਾ ਸ਼ੁਰੂ ਹੋ ਚੁੱਕਿਆ ਠੀਕ ਆ ਉਹਦਾ ਭੰਡੀ ਪ੍ਰਚਾਰ ਕਰਨ ਨਾਲ ਉਹਦਾ ਹੋਰ ਕਰਨਾ ਉਹਦਾ ਹੱਲ ਸੋਚਣ ਦੀ ਕੋਸ਼ਿਸ਼ ਕਰੋ ਉਹਦੇ ਲਈ ਜਾਗਰੂਕ ਕਰਨ ਦੀ ਕੋਸ਼ਿਸ਼ ਕਰੋ ਕਿ ਭਾਈ ਇਹ ਕਿਵੇਂ ਜਾਗਰੂਕ ਕੀਤਾ ਜਾ ਸਕਦਾ ਇਸ ਚੀਜ਼ ਨੂੰ ਜੇ ਇਸ ਗੱਲ ਨੂੰ ਆਪਾਂ ਮੰਨ ਲਓ ਪਿੰਡ ਦੇ ਵਿੱਚ ਤੁਹਾਡੇ ਚ 45 ਬੱਚੇ ਇਹ ਕੁਛ ਕਰਨ ਲੱਗ ਗਏ ਤੇ ਜੇ ਅਸੀਂ ਰੇਡੀਓ ਬਾਦਲ ਨੂੰ ਮਜੀਠੀਏ ਨੂੰ ਗਾਲਾਂ ਦੇਈ ਜਾਂਦੇ ਹਾਂ ਕਿ ਉਹਦੇ ਨਾਲ ਉਹ 45 ਪਰਿਵਾਰ ਜਾਣਗੇ ਜਾਂ 45 ਪਰਿਵਾਰਾਂ ਦਾ ਸੁਧਾਰ ਹੋ ਜੂਗਾ ਨਹੀਂ ਹੁੰਦਾ ਨਾ ਸੋ ਉਦੋਂ ਬਿਹਤਰ ਆ ਉਹਦੀ ਜੜ ਫੜੀ ਜਾਵੇ ਜੇ ਜੜ ਸਾਨੂੰ ਲੱਗਦਾ ਵੀ ਭਾਈ ਇਹ ਅਕਾਲੀ ਇਸ ਦੇ ਦੇਣਦਾਰ ਆ ਤਾਂ ਆ ਵੋਟਾਂ ਆ ਗਈਆਂ ਜੀ ਉਹਦਾ ਉਹਨਾਂ ਨੂੰ ਸਫਾਈ ਕੀਤੀ ਜਾਵੇ ਜਿਹੜੀ ਜਿਹੜਾ ਕੋਈ ਤੁਹਾਨੂੰ ਇਹੋ ਜਿਹਾ ਕੈਂਡੀਡੇਟ ਮਿਲਦਾ ਜਿਹੜਾ ਕਹਿੰਦਾ ਵੀ ਮੈਂ ਹਾਂ ਇਹਦੇ ਵਿਚ ਸਾਥ ਦੇਊਂਗਾ ਤਾਂ ਉਹਦਾ ਕੰਮ ਕੀਤਾ ਜਾਵੇ ਫਿਰ ਕਿਉਂ ਨਾ ਉਸ ਢੰਗ ਨਾਲ ਉਹਨੂੰ ਜਿਤਾਇਆ ਜਾਵੇ ਸੋ ਕਹਿਣ ਦਾ ਭਾਵ ਆ ਜੀ ਆਪਣੀ ਸੋਝੀ ਤੋਂ ਕੰਮ ਲਓ ਤੇ ਇਹ ਜਿਹੜੇ ਸਾਡੇ ਇਹ ਵੀਰ ਵੀ ਮੈਂ ਇਨ੍ਹਾਂ ਨੂੰ ਵੀ ਕਹੂੰਗਾ ਵੀ ਜਿਹੜਾ ਤੁਹਾਡਾ ਨਾਂ ਬਣਿਆ ਨਾ ਤੁਹਾਡਾ ਨਾਂ ਤਾਂ ਬਣਿਆ ਵੀ ਤੁਹਾਡੇ ਚ ਕੋਈ ਕਲਾ ਜਾਗਰੂਕਤਾ ਪਾ ਸਕਦੇ ਹੋ ਤਾਂ ਕੋਸ਼ਿਸ਼ ਕਰੋ ਵੀ ਉਸ ਕਲਾ ਨੂੰ ਮੈਂ ਨੀ ਕਹਿੰਦਾ ਵੀ ਤੁਸੀਂ ਸੁਨੇਹਾ ਦਿੱਤਾ ਗਲਤ ਕੀਤਾ ਚੰਗਾ ਕੀਤਾ ਸੁਨੇਹਾ ਦਿੱਤਾ ਵੀ ਪੰਜਾਬ ਦਾ ਪੋਜ਼ਿਟਿਵ ਪੱਖ ਦੇਖੋ ਪਰ ਤੁਸੀਂ ਧਿਆਨ ਆਪਣਾ ਤੁਹਾਨੂੰ ਕੋਈ ਯੂਜ਼ ਨਾ ਕਰ ਜੇ ਸਾਡੀ ਤਾਂ ਬਸ ਇੱਥੋਂ ਤੱਕ ਸੋਚ ਆ ਜਿੱਥੋਂ ਤੱਕ ਮੇਰੀ ਸੋਚ ਆ ਕਹਿ ਰਹੀ ਆ ਜਾਂ ਮੇਰੀ ਮੈਨੂੰ ਲੱਗ ਰਿਹਾ ਮੈਨੂੰ ਇਹ ਲੱਗ ਰਿਹਾ ਵੀ ਇਹ ਯੂਜ਼ ਹੋ ਰਹੇ ਆ ਇਹਦੇ ਚ ਕੋਈ ਦੋ ਰਾਏ ਨੀ ਹੈਗੀ
ਜੀ ਸੋ ਆਪਾਂ ਇੱਦਾਂ ਹੈ ਕਿ ਜਿਹੜੀ ਚਿੰਤਨ ਕਰਨਾ ਹੈ ਪੰਜਾਬ ਦਾ ਪੰਜਾਬ ਦੀ ਜਿਹੜੀ ਨੈਗੇਟਿਵ ਚੀਜ਼ਾਂ ਉਹਤੇ ਵੀ ਆਪਾਂ ਗੱਲ ਕਰ ਰਹੇ ਹਾਂ ਹੁਣ ਆਪਣੇ ਪਿੰਡ ਦੇ ਅਸੀਂ ਫਿਗਰ ਦੱਸੇ ਤੇ ਆਪਣੇ ਪ੍ਰਦੀਪ ਸਿੰਘ ਤੂਰ ਫਰੈਜ਼ਨੋ ਤੋਂ ਕਹਿ ਰਹੇ ਨੇ ਭਾਜੀ ਸਾਰਿਆਂ ਪਿੰਡਾਂ ਦਾ ਇਹੀ ਹਾਲ ਹੈ ਜਿਹੜੇ ਮਤਲਬ ਅਮਲੀਆਂ ਦੀ ਰੇਸ਼ੋ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ ਪਿੰਡ ਚ 3-4 ਹੁੰਦੇ ਸੀ ਤੇ ਹੁਣ ਅੱਜ ਕੱਲ 40-45 ਤੱਕ ਐਵਰੇਜ ਹੀ ਆ ਇੰਨੇ ਦਾ ਮਤਲਬ ਅਸੀਂ ਪੁੱਛਦੇ ਆ ਵੀ 10-10 ਜਿਹੜੇ ਸਾਨੂੰ ਮਤਲਬ ਫੀਡਬੈਕ ਦੇ ਰਹੇ ਆ ਹਾਲਾਂਕਿ ਮੈਂ ਆਪ ਕੋਈ ਸਰਵੇ ਨਹੀਂ ਕੀਤਾ ਪਰ ਉੱਥੇ ਰਹਿਣ ਵਾਲੇ ਇਹ ਚੀਜ਼ਾਂ ਦੱਸ ਰਹੇ ਨੇ ਚਲੋ ਇਹਦੇ ਚ ਥੋੜੀ ਬਹੁਤੀ ਮਤਲਬ 50% ਗੱਪ ਵੀ ਲਾ ਲਓ ਤਾਂ ਵੀ ਮਤਲਬ 20-25 ਇਟਸ ਟੂ ਮੈਨੀ ਮਤਲਬ ਸਟਿਲ 300 ਪੀਪਲ ਅਫੈਕਟਡ ਹੈ ਨਾ ਪਿੰਡ ਦੇ ਵਿੱਚ ਉਹ ਅਸੀਂ ਅਫੈਕਟਡ ਦਾ ਮਤਲਬ ਇਹ ਹੈ ਕਿ ਇੱਕ ਜੇ ਘਰ ਦੇ ਵਿੱਚ ਮਤਲਬ ਇੱਕ ਬੰਦਾ ਹੁਣ ਮੈਂ ਬਿਮਾਰ ਹੋਇਆ ਪਿਛਲੇ 3-4 ਸਾਲ ਤਾਂ ਮੇਰਾ ਟੱਬਰ ਵੀ ਤਾਂ ਨਾਲੇ ਪੀੜਿਆ ਗਿਆ ਨਾ ਉਹਨਾਂ ਨੂੰ ਵੀ ਤਾਂ ਸਟ੍ਰੈਸ ਹੋਈ ਆ ਉਹ ਉਹਨਾਂ ਨੇ ਵੀ ਤਾਂ ਨਾਲੇ ਹੰਡਾਈ ਆ ਪੀੜ ਮੈਨੂੰ ਹੋਈ ਪਰ ਦੇ ਵਰ ਆਲ ਸਟ੍ਰੈਸਡ ਆਊਟ ਹਨਾ ਉਹਨਾਂ ਦੀ ਜਿਹੜੀ ਪ੍ਰੋਡਕਟੀਵਿਟੀ ਲੈਵਲ ਹੈ ਉਹ ਘੱਟ ਗਿਆ, ਉਹਨਾਂ ਦੇ ਕੰਮ ਕਰਨ ਦੀ ਸਮਰੱਥਾ ਘੱਟ ਗਈ, ਹਨਾ ਉਹਨਾਂ ਦੇ ਜਿਹੜੇ ਰਿਸੋਰਸਿਸ ਹੈ ਉਹ ਘੱਟ ਗਏ। ਸੋ ਇਹ ਚੀਜ਼ਾਂ ਜਿਹੜੀਆਂ ਸਾਈਡ ਇਫੈਕਟ ਨੇ ਪਰਿਵਾਰਾਂ ਦੇ ਉਹ ਵੀ ਬਹੁਤ ਜ਼ਰੂਰੀ ਨੇ ਸਾਨੂੰ ਵਾਚਣੇ। ਇਹ ਤਾਂ ਇੱਕ ਫੈਕਟਰ ਹੈ ਨਸ਼ਿਆਂ ਦਾ, ਤਾਂ ਇੱਕ ਫੈਕਟਰ ਹੈ ਪੰਜਾਬ ਦੇ ਵਿੱਚ, ਹੋਰ ਕਿੰਨੇ ਫੈਕਟਰ ਹੈ ਮਿੰਟੂ ਜੀ ਜਿਹੜਾ ਕੰਮ ਨਾ ਕਰਨਾ, ਮਤਲਬ ਜਿਹੜਾ ਪੜ੍ਹਾਈ ਦਾ ਲੈਵਲ ਜਿਹੜਾ ਆ, ਸਕਿੱਲ ਦਾ ਲੈਵਲ, ਸਾਰਿਆਂ ਨਾਲੋਂ ਵੱਡੀ ਸਮੱਸਿਆ ਮੈਨੂੰ ਜਿੱਥੇ ਤੱਕ ਲੱਗਦੀ ਹੈ ਪੰਜਾਬ ਦੇ ਵਿੱਚ ਉਹ ਨਸ਼ਿਆਂ ਦੀ ਨਹੀਂ ਹੈਗੀ, ਉਹ ਹੈਗੀ ਸਕਿੱਲ ਲੈਵਲ ਕਿ ਸਾਡੇ ਪੰਜਾਬੀ ਜਿਹੜੇ ਨੇ ਉਹਨਾਂ ਦੇ ਕੋਲ ਕਲਾ ਕੀ ਹੈ, ਕੋਈ ਵੀ ਕਲਾ ਨਹੀਂ ਹੈਗੀ, ਕੋਈ ਵੀ ਸਕਿੱਲ ਨਹੀਂ ਹੈਗਾ। ਅੱਜ ਕੱਲ ਤਾਂ ਇੱਥੋਂ ਤੱਕ ਵੀ ਮਤਲਬ ਗੱਲ ਆ ਗਈ ਹੈ ਕਿ ਉਹ ਤਾਂ ਮਤਲਬ ਉਹ ਆਪਣੇ ਸਾਈਕਲ ਦੀ ਚੈਨ ਨਹੀਂ ਚੜਾ ਸਕਦੇ, ਇੱਥੋਂ ਤੱਕ ਗੱਲ ਹੋ ਗਈ ਆ। ਮਤਲਬ ਸਹੀ ਗੱਲ ਹੈ, ਸਾਈਕਲ ਤਾਂ ਵੈਸੇ ਕੋਈ ਚਲਾਉਂਦਾ ਹੀ ਨਹੀਂ ਅੱਜ ਕੱਲ ਹਨਾ, ਪਰ ਜਦੋਂ ਅਸੀਂ ਚਲੋ ਸਾਈਕਲ ਚਲਾਉਂਦੇ ਸੀ ਅਸੀਂ ਤਾਂ ਮਤਲਬ ਆਪ ਗਰੀਸ ਵੀ ਆਪ ਦੇ ਲਈ ਦੀ ਹੁੰਦੀ ਸੀਗੀ, ਪੈਂਚਰ ਵੀ ਇੱਥੋਂ ਤੱਕ ਵੀ ਕਈ ਵਾਰੀ ਆਪ ਲਾ ਲਈਦਾ ਹੁੰਦਾ ਸੀਗਾ, ਤੇ ਜਦੋਂ ਅਸੀਂ ਉਹ ਚੀਜ਼ਾਂ ਯੂਜ਼, ਫੇਰ ਚਲੋ ਸਕੂਟਰ ਆ ਗਏ, ਸਕੂਟਰ ਦੀ ਵੀ ਇੱਥੇ ਹੋ ਗਈ ਵੀ ਮਿੰਟੂ ਬਾਜੀ ਵੀ ਅਸੀਂ ਚਲੋ ਮੈਂ ਸਰਵਿਸ ਕਰਾਉਣ ਜਾਂਦਾ ਹੁੰਦਾ ਸੀ ਉਹਦੀ, ਸਰਵਿਸ ਚ ਕੀ ਕਰਨਾ ਹੁੰਦਾ, ਕਾਰਬੋਰੇਟਰ ਖੋਲ ਕੇ ਤੇਲ ਨਾਲ ਧੋ ਕੇ ਜੈੱਟ ਸਾਫ਼ ਕਰਕੇ ਮੁੜ ਕੇ ਪਾ ਦੇਣਾ ਹੁੰਦਾ ਸੀ ਹਨਾ। ਜਦੋਂ ਦੋ ਕੁ ਵਾਰੀ ਦੇਖਿਆ ਆਇਲ ਬਦਲ ਦੇਣਾ, ਜਦੋਂ ਦੋ ਕੁ ਵਾਰੀ ਦੇਖਿਆ ਉਹ ਵੀ ਆਪਾਂ ਘਰੇ ਕਰਨ ਲੱਗ ਪਏ, ਪੇਚਕਸ ਲੈ ਆਂਦਾ ਜੈੱਟ ਕਰਕੇ ਉਹਦੇ ਧੂਆਂ ਦੇਖ ਲੈਣਾ, ਉਹਨੂੰ ਦੋ ਕੁ ਵਾਰੀ ਦੇਖਿਆ ਅਬਜ਼ਰਵ ਕੀਤਾ, ਉਹ ਵੀ ਆਪ ਕਰਨ ਲੱਗ ਗਏ। ਹੁਣ ਤੁਸੀਂ ਮੈਨੂੰ ਦੱਸੋ ਵੀ ਇਸ ਲੈਵਲ ਦਾ ਜਿਹੜਾ ਸਕਿੱਲ ਹੈ ਕਿੰਨਾ ਕੁ ਰਹਿ ਗਿਆ ਪੰਜਾਬ ਚ? ਤੁਸੀਂ ਤਾਂ ਜਾਂਦੇ ਰਹਿੰਦੇ ਹੋ, ਤੁਸੀਂ ਮੈਨੂੰ ਮਾੜਾ ਥੋੜਾ ਚਾਨਣਾ ਪਾ, ਮੈਨੂੰ ਕਾਫੀ ਸਮਾਂ ਹੋ ਗਿਆ ਮਤਲਬ ਗਏ ਨੂੰ।
ਬਿਲਕੁਲ ਬਿਲਕੁਲ, ਸਾਡੇ ਵਿੱਚ ਇਹ ਸਕਿੱਲ ਕਿਉਂ ਗਏ, ਕਾਰਨ ਕੀ ਹੋਇਆ? ਇਹ ਸਕਿੱਲ ਸਭ ਤੋਂ ਵੱਡੀ ਤਾਂ ਸਾਡੇ ਦੇ ਵਿੱਚ ਇਹ ਆ ਗਈ ਵੀ ਮੈਂ ਇਹ ਕੰਮ ਕਰਾਂ, ਮੈਂ ਜ਼ਿਮੀਂਦਾਰਾਂ ਦਾ ਮੁੰਡਾ, ਮੈਂ ਜੱਟ ਹੁੰਦਾ ਤੇ ਮੈਂ ਹੁਣ ਸਕੂਟਰ ਦੇ ਜੈੱਟ ਸਾਫ਼ ਕਰਾਂ। ਇਹ ਚੀਜ਼ਾਂ ਆ ਗਈਆਂ ਵੱਡੀਆਂ ਜਿਹੜੀਆਂ, ਤੇ ਇਹ ਵੀ ਕਿੱਥੋਂ ਆਈਆਂ? ਇਹ ਵੀ ਸਾਡੇ ਨਾ ਸਿੰਗਰ ਲਿਆਂਦੀਆਂ ਇੱਥੇ ਵੀ, ਜਿਹੜਾ ਇੱਥੇ ਉਹ ਮੁੰਡਾ ਪਤਾ ਨੀ ਕੋਈ ਕਮਲ ਗਰੇਵਾਲ ਕੇ ਕੋਈ ਇਹੋ ਜਿਹਾ ਸਿੰਗਰ ਗਾਉਂਦਾ, ਉਹ ਕਿਤੇ ਇੱਥੇ ਆਇਆ ਇੱਕ ਵਾਰੀ ਅਮਰਿੰਦਰ ਗਿੱਲ ਹੋਰਾਂ ਨਾਲ,
ਕਮਲ
ਇੰਟਰਵਿਊ ਚੱਲ ਰਹੀ ਸੀ ਵੈਸੇ ਤਾਂ। ਹਾਂ, ਵੈਸੇ ਤਾਂ ਇੰਟਰਵਿਊ ਦੇ ਵਿੱਚ ਨਾ ਅਮਰਿੰਦਰ ਗਿੱਲ ਕਿਸੇ ਨੂੰ ਜਵਾਬ ਦੇਣ ਦੇ ਹੀ ਨੀ ਰਿਹਾ ਸੀਗਾ, ਤੇ ਉਹ ਹਰ ਚੀਜ਼ ਦਾ ਜਵਾਬ, ਕਿਉਂਕਿ ਉਹ ਬਹੁਤ ਸਮਾਰਟ ਆ, ਉਹ ਪਹਿਲਾਂ ਖੁਦ ਹੀ ਦੇ ਦਿੰਦਾ ਸੀ ਜਵਾਬ, ਤੇ ਮੈਨੂੰ ਕਹਿਣਾ ਪਿਆ ਅਮਰਿੰਦਰ ਨੂੰ, ਮੈਂ ਕਿਹਾ ਅਮਰਿੰਦਰ ਬਾਈ ਅਸੀਂ ਤੇਰੇ ਫੈਨ ਆ, ਤੇਰੀ ਸੋਜੀ ਦੇ ਵੀ ਫੈਨ ਆ, ਬਹੁਤ ਸੁਲਝਿਆ ਬੰਦਾ, ਸਾਰਾ ਕੁਛ ਪਤਾ, ਪਰ ਅਸੀਂ ਇਹ ਨਵੇਂ ਮੁੰਡੇ ਨੂੰ ਸਵਾਲ ਕਰ ਰਹੇ ਹਾਂ, ਪਲੀਜ਼ ਉਧਰਾਂ ਦਾ ਠੀਕ ਹੈ ਜੀ। ਕਮਲ ਗਰੇਵਾਲ ਨੂੰ ਮੈਂ ਪੁੱਛਿਆ ਵੀ ਤੁਹਾਡੀ ਕੀ ਪ੍ਰਾਪਤੀ, ਕੀ ਕਿਹਾ, ਤਾਂ ਕਮਲ ਗਰੇਵਾਲ ਨੇ ਜਾਂ ਮੈਨੂੰ ਨਾਂ ਨੀ ਹੁਣ ਚੇਤੇ, ਸ਼ਾਇਦ ਕਮਲ ਗਰੇਵਾਲ ਹੀ ਸੀ ਜਿਹਨੇ ਟਰੈਕਟਰ ਦੇ,
ਹਾਂਜੀ ਇੱਕ ਕਮਲ ਗਰੇਵਾਲ ਹੈ,
ਉਲਾਏ ਬੀਲਾਂ ਦੀ ਗੱਲ ਕੀਤੀ ਹੈ ਕਿਤੇ,
ਇੱਕ ਕਮਲ ਗਰੇਵਾਲ
ਹੈ ਤੇ ਉਲਾਏ ਬੀਲ ਜੀ ਨੇ ਪਵਾਏ ਆ,
ਇੱਕ ਕਮਲ ਗਰੇਵਾਲ ਹੈ ਤੇ ਇੱਕ ਕਮਰ ਗਰੇਵਾਲ ਹੈ, ਕਮਰ ਗਰੇਵਾਲ ਤਾਂ ਜਿਹੜਾ ਹੁਣ ਪੰਜਾਬ ਪਹਿਲਾਂ ਮਸਤਾ ਨਹੀਂ ਹੁੰਦਾ
ਸੀ, ਉਹ ਹੋਰ ਆ,
ਹਾਂਜੀ ਹਾਂਜੀ
ਉਹਦਾ ਤਾਂ ਹੋਰ, ਉਹਦਾ ਲੈਵਲ ਹੀ ਹੋਰ ਆ ਤਾਂ,
ਹਾਂਜੀ
ਹਾਂਜੀ। ਉਹ ਮੁੰਡਾ ਮੈਨੂੰ ਆਦਾ ਕਹਿੰਦਾ ਜੀ ਮੈਂ ਕਹਿੰਦਾ ਉਹੀ ਬੰਦਾ ਜਿਹਨੇ ਨਾ ਟਰੈਕਟਰਾਂ ਦੇ ਵੀ ਉਲਾਏ ਬੀਲ ਪਵਾਤੇ, ਮੈਂ ਭਾਈ ਇਕੱਲੇ ਨੇ ਤਾੜੀ ਮਾਰੀ ਉੱਥੇ 25 ਜਾਣੇ ਬੈਠਾ, ਮੈਂ ਕਿਹਾ ਸ਼ਾਬਾਸ਼ ਵੈਲ ਡਨ ਭਾਈ ਕਾਕਾ, ਤੂੰ ਹੋਰ ਜਿਹੜੀਆਂ ਖੁਦਕੁਸ਼ੀਆਂ, ਹੋਰ ਜਿਹੜੇ ਮਾਪਿਆਂ ਦੇ ਪੁੱਤਰਾਂ ਦੇ ਕਲੇਸ਼ ਤੇ ਹੋਰ ਕਰਜ਼ੇ ਨੂੰ ਥਾਂ ਵਿੱਢ ਲਿਆ, ਕਿੱਡੀ ਕੁ ਤੂੰ ਮਹਾਨਤਾ ਦਾ ਕੰਮ ਕਰਤਾ ਹੈ ਲੋਕਾਂ ਦੇ ਟਰੈਕਟਰਾਂ ਦੇ ਉਲਾਏ ਬੀਲ ਪਵਾ ਕੇ? ਕਹਿੰਦਾ ਕਿਉਂ? ਮੈਂ ਕਿਹਾ ਹੁਣ ਇੱਕ ਬੰਦੇ ਨੇ ਪਿੰਡ ਚ ਉਲਾਏ ਬੀਲ ਪਾ ਲਏ, ਇੱਕ ਮੁੰਡੇ ਨੇ ਦੂਜੇ ਮੁੰਡੇ ਨੇ ਆਪਦੇ ਪਿਓ ਦੇ ਗਲ ਚ ਅੰਗੂਠਾ ਦੇਤਾ ਵੀ ਮੇਰੇ ਫਲਾਣੇ ਦੇ ਟਰੈਕਟਰ ਦੇ ਸਰੀਕ ਦੇ ਉਲਾਏ ਬੀਲ ਪਾਇਆ, ਮੇਰੇ ਕਿਉਂ ਨੀ? ਮੈਂ ਕਿਹੜੀ ਤੂੰ ਜਿਹੜੀ ਪ੍ਰਾਪਤੀ ਕਰਤੀ ਵੀ ਭਾਈ, ਵੀ ਤੂੰ ਤਾਂ ਇਹ ਕਿਸਾਨਾਂ ਦੇ ਮੁੰਡਿਆਂ ਨੂੰ ਦੱਸਤਾ ਵੀ ਭਾਈ ਸਕੂਲ ਤੋਂ ਆ ਕੇ ਤੁਸੀਂ ਬਾੜ ਤੇ ਕਰੇਲੇ ਲਾ ਲਓ ਤੇ ਉਹਦੀ ਐਕਸਟਰਾ ਕਮਾਈ ਨਾਲ ਤੁਸੀਂ ਅੱਗੇ ਵਧੋ, ਇਹੋ ਜੀ ਗੱਲ ਤਾਂ ਮੈਂ ਕਿਹਾ ਹੁੰਦੀ ਤਾਂ ਤੂੰ ਕਹਿੰਦਾ ਚੰਗਾ ਲੱਗਦਾ ਸੀ ਵੀ ਮੈਂ ਬਹੁਤ ਚੰਗੇ ਕੰਮ ਕੀਤੇ, ਪਰ ਮੈਂ ਕਿਹਾ ਤੇ ਭਰਾਵਾ ਮੈਨੂੰ ਤਾਂ ਹੁਣ ਫਿੱਟ ਲਾਣ ਤੇ ਕਹਿਣਾ ਪਊ ਤੇਰੀ ਇਸ ਪ੍ਰਾਪਤੀ ਤੇ, ਮੈਂ ਇਹ ਸ਼ਬਦ ਉਹਦੀ ਮੀਟਿੰਗ ਦੇ ਵਿੱਚ ਉਹਦੀ ਇੰਟਰਵਿਊ ਦੇ ਵਿੱਚ ਕਹੇ ਆ। ਸੋ ਕਹਿਣ ਦਾ ਭਾਵ ਇਹ ਵੀ ਜਿਹੜਾ ਇੱਕ ਕਲਾਕਾਰਾਂ ਨੇ ਪੱਖ ਦਿੱਤਾ ਹੋਇਆ ਵੀ ਤੁਸੀਂ ਭਾਈ ਵੱਡੇ ਵੱਡੇ ਸ਼ੋਸ਼ੇਬਾਜ਼ੀ ਬੰਦੂਕਾਂ ਜੀਪਾਂ ਮੋਟਰਸਾਈਕਲ ਇਹ ਤਾਂ ਰੱਖ ਸਕਦੇ ਹੋ, ਪਰ ਜੇ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਜਾਂ ਉਹਨਾਂ ਨੂੰ ਕਿਵੇਂ ਕਰਨਾ ਕੀ ਚੀਜ਼ ਕਰਨਾ ਤਾਂ ਉਹ ਤੁਹਾਡਾ ਤੁਹਾਡੀ ਬੇਇੱਜ਼ਤੀ ਵਾਲਾ ਕੰਮ ਆ, ਤੁਸੀਂ ਨਹੀਂ ਉਹ ਕਰ ਸਕਦੇ। ਮੈਨੂੰ ਨਾ ਮੈਨੂੰ ਖੁਦ ਨੂੰ ਖੁਦ ਦੇ ਘਰੇ ਇੱਕ ਗੱਲ ਲਈ ਗਾਲਾਂ ਮਿਲਦੀਆਂ ਸੀਗੀਆਂ, ਦੇਖੋ ਲੋਕਾਂ ਨੂੰ ਗਾਲਾਂ ਮਿਲਦੀਆਂ ਹੋਣਗੀਆਂ ਕੰਮ ਨਾ ਕਰਨ ਦੇ ਉੱਤੇ, ਮੈਨੂੰ ਗਾਲਾਂ ਪਤਾ ਕਿਸ ਗੱਲ ਤੋਂ ਮਿਲਦੀਆਂ ਸੀ? ਮੈਂ ਸਭ ਤੋਂ ਪਹਿਲਾਂ ਹੀਰੋ ਹੋਂਡਾ ਜਦੋਂ ਆਇਆ ਤੇ ਹੀਰੋ ਹੋਂਡੇ ਦੀ ਨਾ ਕਿਸੇ ਨੂੰ ਕੋਈ ਸਰਵਿਸ ਆ ਦੇ ਜੀ, ਉਹਦੀ ਤਾਂ ਜਪਾਨ ਤੋਂ ਹੋਊਗੀ, ਜੇ ਹੋਊ, ਪਰ ਮੈਂ ਘਰੇ ਹੀ ਖੋਲ ਲਿਆ, ਘਰੇ ਖੋਲ ਕੇ ਕਰ ਲਿਆ। ਉਦੋਂ ਬਾਅਦ ਮੇਰੀ ਇੰਨਾ ਸ਼ੌਂਕ ਟਰੈਕਟਰ ਬੋਰ ਕਰਨਾ, ਜੀਪ ਬੋਰ ਕਰਨੀ, ਕੁਝ ਵੀ ਇੰਜਨ ਓਵਰਹਾਲ ਤੱਕ, ਮੈਂ ਮੇਰੇ ਵਿਹੜੇ ਚ ਇੱਕ ਚੀਜ਼ ਖੁੱਲੀ ਰਹਿੰਦੀ ਸੀ ਤੇ ਮੈਂ ਖੋਲ ਕੇ ਉਹਨੂੰ ਖੰਡਾ ਲੈਣਾ, ਉਹਨੂੰ ਕਰੀ ਜਾਣਾ, ਤੇ ਘਰਦਿਆਂ ਨੇ ਮੈਨੂੰ ਗਾਲਾਂ ਦੇਣੀਆਂ ਹੁੰਦੀਆਂ ਵੀ ਮਿਸਤਰੀ ਨੇ ਲੈਣਾ ਸੀ 300 ਰੁਪਿਆ ਤੇ ਇਹਨੂੰ ਓਵਰਹਾਲ ਕਰ ਦੇਣਾ ਸੀ ਤੇ ਤੂੰ ਨਾ 500 ਦੇ ਤਾਂ ਕੱਪੜੇ ਖਰਾਬ ਕਰਤੇ ਸਾਰੇ ਵਿਹੜੇ ਦਾ ਫਰਸ਼ ਕਾਲਾ ਕਰਤਾ ਹੈ ਮੰਜੇ ਪੀੜੀਆਂ ਕੁਰਸੀਆਂ ਕੋਈ ਕਿਉਂ ਸਾਧਨ ਹੁੰਦੇ ਨੀ ਸੀ ਘਰੇ ਟਰੈਕਟਰ ਨੂੰ ਦੋ ਹਿੱਸੇ ਕਰਨਾ ਤਾਂ ਇੱਕ ਪਾਸੇ ਮੇਜ਼ ਲਾ ਲੈਣਾ ਇੱਕ ਪਾਸੇ ਕੁਰਸੀਆਂ ਲਾ ਲੈਣੀ ਕੋਈ ਮਜਬੂਰ ਉਹਨਾਂ ਤੇ ਵੀ ਦਾਗ ਪਾ ਦੇਣੇ ਉਹ ਵੀ ਤੋੜ ਭੰਨ ਦੇਣੀ ਆ ਤਾਂ ਉਹ ਘਰੇ ਮੈਨੂੰ ਇਸ ਗੱਲ ਲਈ ਗਾਲਾਂ ਮਿਲਦੀਆਂ ਸੀ ਪਰ ਉਹ ਚੀਜ਼ ਸਕਿੱਲ ਅੱਜ ਮੇਰੇ ਕੰਮ ਆ ਰਹੀ ਹੈ
ਉਹ ਆ ਰਿਹਾ ਇੱਥੇ ਵੀ ਪੁਰਾਣੀ ਗੱਲ ਸੁਣਾਉਂਦੇ ਹੁੰਦੇ ਬਜ਼ੁਰਗ ਬਲਗੋਲਗੇ ਦੇ ਵਿਚ ਕਹਿੰਦੇ ਏਦਾਂ ਹੀ ਜਿੱਦਾਂ ਤੁਹਾਡੇ ਵਰਗਾ ਬੰਦਾ ਇਧਰ ਆ ਗਿਆ ਆਸਟ੍ਰੇਲੀਆ ਪਹਿਲਾਂ ਉਹਨੂੰ ਮਾੜੇ ਮੋਟੇ ਨੱਟ ਖੋਲਣੇ ਆਉਂਦੇ ਸੀ ਤੇ ਉਹ ਇੱਥੇ ਪੁਰਾਣੀਆਂ ਗੱਡੀਆਂ ਆਉਂਦੀਆਂ ਸੀ ਲੈਂਡ ਰੋਵਰ ਸ਼ਾਇਦ ਤੁਸੀਂ ਜਾਣਦੇ ਹੋਣੇ ਜਿਹੜੇ ਟੇਬਲ ਟਾਪ ਨਾ ਲੈਂਡ ਕਰੂਜ਼ਰ ਤੋਂ ਪਹਿਲਾਂ ਲੈਂਡ ਰੋਵਰ ਆ ਉਹ ਕਹਿੰਦਾ ਲੈ ਉਦਾਂ ਹੁਣ ਜਦੋਂ ਫੜਾ ਮਾਰੀ ਜਾਣੀ ਆ ਮੇਰੇ ਵਰਗੇ ਨਾ ਮੈਂ ਤਾਂ ਆਹ ਵੀ ਇੰਡੀਆ ਕਰਦਾ ਰਿਹਾ ਮੈਂ ਤਾਂ ਆਹ ਵੀ ਇੰਡੀਆ ਕਰਦਾ ਰਿਹਾ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਨਾ ਹੁਣ ਤਾਂ ਚਲੋ ਫੇਸਬੁੱਕ ਤੇ ਪਤਾ ਲੱਗ ਜਾਂਦਾ ਫੋਨ ਤੇ ਪਤਾ ਲੱਗ ਜਾਂਦਾ ਇੰਡੀਆ ਫੋਨ ਕਰਕੇ ਪੁੱਛ ਲੈਂਦੇ ਉਦੋਂ ਜਦੋਂ ਨਾ ਉਦੋਂ ਪਤਾ ਨੀ ਸੀ ਲੱਗ ਜਾਂਦਾ
ਕਰਦਾ ਰਿਹਾ
ਹਾਂ ਉਦੋਂ ਨਾ ਜਿਹੜਾ ਮਤਲਬ ਇੰਡੀਆ ਕਾਲਜਾਂ ਦੇ ਵਿਚ ਕੁੱਟ ਕੁੱਟ ਖਾ ਕੇ ਆਏ ਹੁੰਦੇ ਸੀਗੇ ਕਿਸੇ ਦੇ ਤਾਂ ਉਹ ਵੀ ਆ ਗਿਆ ਇੱਥੇ ਇਹ ਤਾਂ ਜੀ ਖਾੜਕੂਵਾਦ ਲਹਿਰ ਚ ਬਹੁਤ ਵੱਡਾ ਅੱਤਵਾਦੀ ਸੀਗਾ ਇਹਦੇ ਤੇ ਤਾਂ ਸਰਕਾਰ ਨੇ ਇਨਾਮ ਰੱਖੇ ਹੋਏ ਸੀਗੇ ਉਹ ਆ ਕੇ ਐਵੇਂ ਇੱਥੇ ਚੌੜ ਕਰੀ ਜਾਂਦੇ ਸੀਗੇ ਬਿਨਾਂ ਕਿਸੇ ਗੱਲ ਤੋਂ ਹੀ ਹਨਾ ਤੇ ਇੱਦਾਂ ਹੀ ਜਿਹੜੇ ਮਕੈਨਿਕ ਮੈਂ ਤਾਂ ਆਹ ਵੀ ਕਰ ਲੈਂਦਾ ਮੈਂ ਤਾਂ ਉਹ ਇੱਦਾਂ ਕਰਨ ਲੱਗ ਪਿਆ ਜੀ ਉਹਨਾਂ ਨੇ ਨਾ ਕਰੀ ਗਏ ਉਹਨਾਂ ਦਾ ਹੋ ਗਿਆ ਜੀ ਲੈਂਡ ਰੋਵਰ ਖਰਾਬ ਕਹਿੰਦੇ ਹੁਣ ਏਦਾਂ ਕਰੋ ਵੀ ਮੀਂਹ ਪੈਂਦੇ ਆ ਝੜੀ ਲੱਗੀ ਹੋਈ ਆ 4-5 ਦਿਨ ਆਪਾਂ ਇਹਨੂੰ ਖੋਲ ਕੇ ਨਾ ਇਹਦੀ ਆਪਾਂ ਪਿਸਟਨ ਪਾ ਲਈਏ ਨਵੇਂ ਹਨਾ ਪਿਸਟਨ ਬਹਿ ਗਿਆ ਸੀ ਇੰਜਣ ਬਹਿ ਗਿਆ ਸੀ ਤੇ ਉਹਨਾਂ ਨੇ ਖੋਲ ਲਿਆ ਜੀ ਖੋਲ ਕੇ ਕਰ ਕੁਰ ਕੇ ਚਲੋ ਨੀ ਥੋੜਾ ਬਹੁਤ ਤਾਂ ਆਉਂਦਾ ਸੀ ਕੰਮ ਪਰ ਇੰਨਾ ਨੀ ਸੀ ਆਉਂਦਾ ਜਿੰਨਾ ਉਹ ਕਲੇਮ ਕਰਦਾ ਸੀਗਾ ਤੇ ਜਦੋਂ ਨਾ ਉਹਨੂੰ ਇੰਜਣ ਬੰਨਿਆ ਸਾਰਾ ਕੁਝ ਬੰਨਿਆ ਤਾਂ ਮਤਲਬ ਅੱਧਾ ਕਿਲੋ ਨੱਟ ਬਚ ਗਏ ਮਗਰੋਂ ਉਹ ਖੋਲ ਤਾਂ ਲਏ ਮੁੜ ਕੇ ਨੱਟ ਪਾਉਣਾ ਚੇਤਾ ਭੁੱਲ ਜਾ ਕਰਨ ਕਿਤੇ ਵਾਸ਼ਲ ਪਾਉਣਾ ਚੇਤਾ ਭੁੱਲ ਜਾ ਕਰਨ ਹਨਾ ਤੇ ਉਹ ਨਾ ਹੋਵੇ ਸਟਾਰਟ ਸਟਾਰਟ ਪਹਿਲਾਂ ਤਾਂ ਸਟਾਰਟ ਕਰਨ ਤੇ ਬਹੁਤ ਰੌਲਾ ਪਿਆ ਹਨਾ ਜਦ ਨੱਟ ਬਚ ਗਿਆ ਸੀਲ ਕਰਤਾ ਉਹ ਕਹਿੰਦਾ ਯਾਰ ਆ ਤੂੰ ਕਹਿੰਦਾ ਨੱਟ ਕਿੱਦਾਂ ਬਚ ਗਏ ਇਹਨੇ ਇਹ ਕਿਤੇ ਕਹਿੰਦੇ ਸਟਾਰਟ ਕਰੋ ਸਟਾਰਟ ਕਹਿੰਦੇ ਨਾ ਜੇ ਕਹਿੰਦੇ ਸਟਾਰਟ ਕਰ ਲਿਆ ਉਹ ਇੰਜਣ ਉਹ ਵੀ ਪਹਿਲਾਂ ਤਾਂ ਉਹਤੇ ਬਹੁਤ ਲੜਾਈ ਹੋਈ ਪਈ ਇਹ ਕਰਨਾ ਚਾਹੀਦਾ ਆ ਸਟਾਰਟ ਕਿ ਨਹੀਂ ਕਰਨਾ ਚਾਹੀਦਾ ਜਦੋਂ ਸਟਾਰਟ ਕਰਦਾ ਸਟਾਰਟ ਨਾ ਹੋਵੇ ਸਟਾਰਟ ਕਿੱਦਾਂ ਹੋਵੇ ਉਹਦੇ ਚ ਨੱਟ ਮਿਸਿੰਗ ਸੀਗੇ ਕਈ ਬਾਚਲਾਂ ਮਿਸਿੰਗ ਸੀਗੀਆਂ ਉਹ ਫੇਰ ਮਕੈਨਿਕ ਸੱਦਿਆ ਮਕੈਨਿਕ ਨੇ 3 ਗੁਣਾ ਪੈਸੇ ਲਏ ਪਹਿਲਾਂ ਉਹ ਖੋਲ ਲਿਆ ਉਹਨੂੰ ਦਰੁਸਤ ਕੀਤਾ ਹੋਰ ਵੀ ਕਈ ਚੀਜ਼ਾਂ ਜਾਲੀਆਂ ਉਹਨਾਂ ਨੇ ਵਿੱਚ ਤੇ ਇੱਦਾਂ ਵੀ ਕਈ ਇੱਦਾਂ ਇਸ ਲੈਵਲ ਦੇ ਵੀ ਸਕਿੱਲ ਹੋ ਜਾਂਦਾ ਕਈ ਵਾਰੀ ਪਰ ਚਲੋ
ਮੇਰੀ
ਵਧੀਆ ਤਾਂ ਹੈ ਨਾ
ਇੱਕ ਬੜੀ ਵਧੀਆ ਪੌਲਿਸ
ਹੱਥ ਤਾਂ ਪਾਉਂਦੇ ਸੀ ਨਾ ਕੰਮ ਨੂੰ
ਮੈਂ ਨਾ ਇੱਛਾ ਨਹੀਂ ਸੀਗਾ ਤੇ ਮੈਂ ਆਪ ਵੀ ਦੇਖਾ ਦੇਖੀ ਚੀਜ਼ਾਂ ਸਿੱਖਦਾ ਗਿਆ ਨੇੜੇ ਹਿਉਂਡੇ ਦੀ ਏਜੰਸੀ ਸੀ ਉੱਥੋਂ ਸਿੱਖਦਾ ਗਿਆ ਤੇ ਪਰ ਮੈਂ ਕੀ ਕਰਦਾ ਸੀ ਨਾ ਆਹ ਚੀਜ਼ ਦੀ ਬਚਤ ਤੋਂ ਹੁਣ ਤਾਂ ਬੜਾ ਸੌਖਾ ਹੋ ਜਾਣਾ ਸੀ ਹੁਣ ਤਾਂ ਕੀ ਆ ਵੀ ਤੁਸੀਂ ਫੋਟੋ ਖਿੱਚ ਲਓ ਕਿਸੇ ਵੀ ਚੀਜ਼ ਦੀ ਤੇ ਉਦੋਂ ਬਾਅਦ ਸਾਰਿਆਂ ਦੀਆਂ ਫੋਟੋਆਂ ਖਿੱਚ ਲਓ ਤੇ ਉਦੋਂ ਬਾਅਦ ਤੁਸੀਂ ਉਵੇਂ ਕੱਸ ਲਓ ਉਦੋਂ ਕੀ ਸੀਗਾ ਉਦੋਂ ਫੋਟੋਆਂ ਤਾਂ ਖਿੱਚਣ ਦਾ ਨਹੀਂ ਸੀ ਪਰ ਮੇਰੇ ਯਾਰ ਦਾ ਮੈਂ ਇੱਕ ਦਿਨ ਸਕੂਟਰ ਖੋਲ ਲਿਆ ਜੀ ਤੇ ਸਕੂਟਰ ਦਾ ਉਹਦੀਆਂ ਗਰਾਰੀਆਂ ਛੋਟੀ ਤੋਂ ਵੱਡੀ 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 ਏਦਾਂ ਕਰਕੇ ਗਰਾਰੀਆਂ ਦਾ ਸਾਈਜ਼ ਹੁੰਦਾ ਤੇ ਮੈਨੂੰ ਉਹਦੇ ਵਿਚ ਇੱਕ ਅੱਧੀ ਗਰਾਰੀ ਫੁੱਲਟ ਸੀ ਵੀ ਉਹ ਚ ਲੱਗਦਾ ਸੀ ਵੀ 2-3 ਨੰਬਰ ਆ ਕੋਈ ਨੰਬਰ ਸੀ ਤਾਂ ਮੈਂ ਕਰਦਾ ਸੀ ਨਾ ਮੈਂ ਰੱਸਾ ਲੈਂਦਾ ਸੀ ਜੀ ਇੱਕ ਤੇ ਰੱਸੀ ਦੇ ਵਿਚ ਲੈਂਦਾ ਹੁੰਦਾ ਸੀ ਉਲਟ ਕੋਈ ਗੱਲ ਹੋ ਜਾਏ ਚਾਹੀਦੀਆਂ ਸੀਗਾ ਵੀ ਭਾਈ ਬਾਹਰਲੇ ਨੱਟ ਅੰਦਰਲੇ ਨੱਟ ਉਹ ਆਉਂਦਾ ਪਰ ਹੌਲੀ ਹੌਲੀ ਬੰਦਾ
ਹਾਂਜੀ ਮਿੰਟੂ ਜੀ ਅੱਜ ਥੋੜੀ ਜਿਹੀ ਨਾ ਪ੍ਰੋਬਲਮ ਆ ਰਹੀ ਹੈ ਹੁਣ ਆਵਾਜ਼ ਦੇ ਵਿਚ ਤੇ ਮੈਂ ਨਾ ਤੁਹਾਨੂੰ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ ਫੋਨ ਦੇ ਜ਼ਰੀਏ ਕਿਉਂਕਿ ਮੈਨੂੰ ਲੱਗਦਾ ਨੈੱਟ ਚ ਪ੍ਰੋਬਲਮ ਆ ਰਹੀ ਹੈ ਤੇ ਸੁਣਦੇ ਹਾਂ ਜੀ ਇੱਕ ਗੀਤ ਇਹ ਗੀਤ ਚੁਣਿਆ ਜੀ ਜਸਵੀਰ ਜੱਸੀ ਦੀ ਆਵਾਜ਼ ਦੇ ਵਿਚ ਕਲੈਰੀਆ ਮੋਰਾਵੇ
ਮੈਂ ਕੀ ਸਮਝਾਂ
ਲਓ ਜੀ ਗੀਤ ਸੁਣ ਰਹੇ ਸੀ ਜੀ ਜਸਵੀਰ ਜੱਸੀ ਦੀ ਆਵਾਜ਼ ਦੇ ਵਿਚ ਤੇ ਉਮੀਦ ਰੱਖਦੇ ਹਾਂ ਕਿ ਹੁਣ ਥੋੜੀ ਜਿਹੀ ਕੁਆਲਿਟੀ ਦਰੁਸਤ ਹੋਏਗੀ ਤੇ ਮਿੰਟੂ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਨੇ ਮਿੰਟੂ ਜੀ ਆਪਾਂ ਨਾ ਸੁਨੇਹੇ ਲੈਣੇ ਆ ਛੇਤੀ ਛੇਤੀ ਕਿਉਂਕਿ ਸਮਾਂ ਥੋੜਾ ਆ ਤੇ ਗੱਲਬਾਤ ਆਪਣੀ ਚੱਲ ਰਹੀ ਸੀ ਇੰਜਣਾਂ ਦੀ
ਤੇ ਇੰਜਣ ਬਣ ਰਹੇ ਸੀ
ਤੇ ਅੱਧਾ ਕਿਲੋ ਜਿਹੜੇ ਨੱਟ ਵੱਜ ਗਏ ਜੀ ਪ੍ਰਦੀਪ ਸਿੰਘ ਤੂਰ ਹੱਸ ਰਹੇ ਨੇ ਇਸ ਗੱਲ ਤੇ ਨਿਰਵੈਰ ਸਿੰਘ ਨਵੀ ਹੁਣੀ ਕਿਹਾ ਵੀ ਜਿਹੜੇ ਆਪਾਂ ਅਮਲੀਆਂ ਦੀ ਗੱਲ ਕੀਤੀ ਸੀ ਵੀ ਅਸੀਂ ਤਾਂ ਸਮਝਦੇ ਸੀ ਅਮਲੀ ਸਿਰਫ ਵਿਰਸਾ ਹੀ ਬਣ ਗਏ ਨਹੀਂ ਜੀ ਇਨ੍ਹਾਂ ਨੇ ਤਾਂ ਬਹੁਤ ਤਰੱਕੀ ਕੀਤੀ ਅਮਲੀਆਂ ਨੇ ਤੇ ਇੰਦਰ ਦੁਬਲੀ ਕੇਂਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਮੈਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਹਿੰਦੇ ਮੇਰੀ ਵੀ ਵਿਰੋਧਤਾ ਕੀਤੀ ਹੈ ਜੀ ਇਨ੍ਹਾਂ ਦਾ ਸਾਹਮਣਾ ਕਰਨਾ ਪਿਆ ਹਨੀ ਸਿੰਘ ਵਾਲੀ ਵੀਡੀਓ ਕਰਕੇ ਕੁਝ ਗਾਲਾਂ ਸਾਡੇ ਹਿੱਸੇ ਵੀ ਆਈਆਂ ਤੁਹਾਡੇ ਨਾਲ ਨਾਲ ਠੀਕ ਹੈ ਜੀ ਤੇ ਵਰਿੰਦਰ ਸਿੰਘ ਨਿੱਜਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਯੂ ਆਰ ਨਾਟ ਬੋਰਨ ਟੂ ਜਸਟ ਗੋ ਟੂ ਵਰਕ ਐਂਡ ਪੇ ਬਿਲਸ ਐਂਡ ਡਾਈ ਬਿਲਕੁਲ ਮੈਂ ਅੱਗੇ ਵੀ ਗੱਲ ਕਹਿੰਦਾ ਕਹਿੰਦੇ ਮੈਂ ਇੱਥੇ ਦੁਨੀਆਂ ਦੇ ਉੱਤੇ ਸਿਰਫ ਬਿੱਲ ਦੇਣ ਨਹੀਂ ਆਇਆ ਜਾਂ ਕਿਰਾਏ ਤੇ ਰਹਿਣ ਨਹੀਂ ਆਇਆ ਮੈਂ ਪਰਮਾਤਮਾ ਦਾ ਨਾਮ ਜਪਣ ਆਏ ਅਸਲ ਦੇ ਵਿਚ ਤਾਂ ਇਹੀ ਇਨ ਦਾ ਐਂਡ। ਬਾਕੀ ਕਹਿੰਦੇ ਨੇ ਕਿ ਇੱਥੇ ਇਲੈਕਸ਼ਨਸ ਆਪਣਾ ਫਿਊਚਰ ਡਿਸਾਈਡ ਕਰਨ ਵਾਲੇ ਆ। ਮੈਨੂੰ ਲੱਗਦਾ ਕਿ ਇੰਡੀਆ ਵਾਂਗ ਕੋਈ ਤੀਜੀ ਵੱਡੀ ਪਾਰਟੀ ਦੀ ਲੋੜ ਹੈ ਆਸਟ੍ਰੇਲੀਆ ਦੇ ਵਿਚ। ਮੈਨੂੰ ਕਹਿ ਰਹੇ ਨੇ ਕਿ ਕੇਜਰੀਵਾਲ ਨੂੰ ਇੱਥੇ ਆ ਕੇ ਪਾਰਟੀ ਬਣਾ ਲਵੇ, ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਜਿੱਦਾਂ ਇੰਡੀਆ ਅੰਬਾਨੀ ਤੇ ਹੁਣ ਗਵਰਨਮੈਂਟ ਤੇ ਕੰਟਰੋਲ ਹੈ, ਇੱਥੇ ਵੀ ਆਹੀ ਹਾਲ ਹੈ। ਦੇਖੋ ਹਰ ਤਾਂ ਤਕਰੀਬਨ ਇੱਦਾਂ ਹੀ ਹੁੰਦਾ ਜੀ। ਤੇ ਹਰਮਨਪ੍ਰੀਤ ਸਤਿ ਸ੍ਰੀ ਅਕਾਲ ਬੁਲਾ।
ਸਾਡੇ ਇਦੋਂ ਪਹਿਲਾਂ ਹੋ ਚੁੱਕਾ ਜੀ ਉਪਰਾਲਾ, ਅਸੀਂ ਦੇ ਵਿਚ ਉਪਰਾਲਾ ਹੋ ਚੁੱਕਿਆ
ਜੀ।
ਪੰਜਾਬੀ ਲੇਖਕ ਭਾਈ ਨੇ ਸ਼ੁਰੂ ਕੀਤੀ ਸੀਗੀ।
ਅੱਛਾ, ਕਾਮਨ ਮੈਨ ਪਾਰਟੀ, ਉਹ ਜਾਣ ਦਿਓ ਜੀ, ਛੱਡੋ ਪਰੇ। ਤੇ ਹਰਮਨਪ੍ਰੀਤ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਚੱਲ ਰਿਹਾ ਜੀ ਪੋਡਕਾਸਟ ਵਾਲਾ ਸਿਸਟਮ, ਬਹੁਤ ਵਧੀਆ, ਪੁਰਾਣੇ ਸਾਰੇ ਐਪੀਸੋਡ ਸੁਣ ਕੇ ਲੱਭ ਕੇ ਸੁਣਦੇ ਨੇ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਬਬਲਜੀਤ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਰਿਸ਼ੀ ਸਿੱਧੂ ਕੈਲੀਫੋਰਨੀਆ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਆਪਣੇ ਗੁੰਨਰ ਵੈਲੀ ਦੀਆਂ ਫੋਟੋਆਂ ਭੇਜ ਰਹੇ ਨੇ, ਜਿਹੜੇ ਕਹਿੰਦੇ ਆਪਾਂ ਗੁੰਨਰ ਵੈਲੀ ਦਾ ਨਹੀਂ ਸੀ ਕੀਤਾ, ਗੁੰਨਰ ਬਦਮਾਸ਼। ਤੇ ਉਹ ਇੱਕ ਉਹ ਵੈਸੇ ਫਨੀ ਆਈ ਡੀ ਬਣਾਈ ਹੋਈ ਆ, ਤੇ ਉਹ ਬੜੀਆਂ ਫਨੀ ਫਨੀ ਸਟੇਟਮੈਂਟਸ ਦਿੰਦਾ ਤੇ ਵਧੀਆ ਲੱਗਦੀਆਂ ਨੇ, ਐਂਟਰਟੇਨਮੈਂਟ ਹੀ ਆ। ਤੇ ਜਗਤਾਰ ਗਿੱਲ ਢੁੱਡੀਗੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੱਲ ਵਾਲੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਅਸੀਂ ਕਹਿੰਦੇ ਜਨਵੇਜਾ ਜੌਲ ਦੀ ਇੰਟਰਵਿਊ ਸੁਣੀ, ਬਹੁਤ ਵਧੀਆ ਲੱਗਿਆ। ਜੌਲ ਸਾਹਿਬ ਇੱਕ ਮਲਟੀ ਟੈਲੈਂਟ ਸ਼ਖਸੀਅਤ ਹਨ, ਉਨ੍ਹਾਂ ਨੇ ਕਈ ਸੰਜੀਦਾ ਵਿਸ਼ੇ ਛੋਹੇ, ਤੇ ਇਸੇ ਤਰ੍ਹਾਂ ਦੀ ਸ਼ਖਸੀਅਤਾਂ ਨੂੰ ਲੈ ਕੇ ਆਉਣਾ ਹਰਮਨ ਰੇਡੀ ਵਧਾਈ ਦਾ ਪਾਤਰ ਹੈ। ਬੀਬਾ ਬਲਵੰਤ ਜੀ ਨੂੰ ਵੀ ਜ਼ਰੂਰ ਲੈ ਕੇ ਆਇਓ, ਤੇ ਜ਼ਰੂਰ ਜੀ ਕੋਸ਼ਿਸ਼ ਕਰਾਂਗੇ। ਤੇ ਅੱਜ ਕੱਲ੍ਹ ਫਿਲਮ ਉੜਤਾ ਪੰਜਾਬ ਦੀ ਕਾਫੀ ਚਰਚਾ ਹੈ, ਤੇ ਗੁਰਦਾਸ ਮਾਨ ਦੇ ਬਿਆਨ ਵਾਲੇ ਬਾਦਲ ਸਾਹਿਬ ਨੂੰ ਬੋਲਣਾ ਪਿਆ। ਮਿੰਟੂ ਜੀ ਕੀ ਕਹਾਣੀ ਆ?
ਦੇਖੋ ਜੀ, ਮੈਂ ਇਹ ਬਿਆਨ ਨੀ ਗੁਰਦਾਸ ਮਾਨ ਦਾ ਸੁਣਿਆ ਜਾਂ ਪੜਿਆ ਹਜੇ ਤੱਕ, ਤੇ ਜ਼ਰੂਰ ਇਹਦੇ ਬਾਰੇ ਕੱਲ ਨੂੰ ਪ੍ਰੋਗਰਾਮ ਚ ਟਿੱਪਣੀ ਕਰਾਂਗੇ। ਪਰ ਜਿਹੜੀ ਉੜਤਾ ਪੰਜਾਬ ਬਾਰੇ ਮੈਨੂੰ ਜ਼ਰੂਰ ਇੰਨਾ ਕੁ ਪਤਾ ਲੱਗਿਆ ਵੀ ਜਿਹੜੀ ਇੱਥੋਂ ਤੱਕ ਕਿ ਸਾਡੇ ਕਾਂਗਰਸ ਦਾ ਜਿਹੜਾ ਧਰਮੌਸਤ ਸਾਹਿਬ ਆ ਉਹ ਵੀ ਬਿਆਨ ਦੇ ਰਹੇ ਆ ਵੀ ਉਹ ਬਹੁਤ ਮੰਦਭਾਗੀ ਹੈ ਗੱਲ, ਪਰ ਦੂਜੇ ਪਾਸੇ ਫਿਲਮ ਦਾ ਪ੍ਰੋਡਿਊਸਰ ਕਹਿ ਰਿਹਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਮੇਰੀ ਫਿਲਮ ਬੈਨ ਹੋ ਗਈ, ਕਹਿੰਦੇ ਕੁਛ ਹੋਏ ਨੀ ਬੈਨ ਕਰੀ ਜਾਂਦੇ ਆ।
ਨਹੀਂ ਉਹ ਮੈਨੂੰ ਲੱਗਦਾ ਪ੍ਰਮੋਸ਼ਨਲ ਹੀ ਸੀਗਾ ਸਾਰਾ ਕੁਛ, ਪ੍ਰਮੋਸ਼ਨ ਕਰਨ ਨੂੰ, ਪਰ ਜਿੱਥੇ ਤੱਕ ਸਾਨੂੰ ਖਬਰ
ਨਹੀਂ ਨਹੀਂ ਇਹ ਪ੍ਰਮੋਸ਼ਨਲ ਨੀ ਨਿਕਲੀ ਗੱਲ, ਇਹ ਉਲਟ ਨਿਕਲੀ ਗੱਲ ਜੀ। ਇਹਦੇ ਪਿਛਲੀ ਗੱਲ ਇਹ ਨਿਕਲੀ ਇਹ ਹਜੇ ਤੱਕ ਪ੍ਰੋਡਿਊਸਰਾਂ ਦਾ, ਮੈਂ ਤਾਂ ਪ੍ਰਮੋਸ਼ਨ ਕਰਨੀ ਸੀ, ਇਹ ਤਾਂ ਉਨ੍ਹਾਂ ਲੋਕਾਂ ਨੇ ਕਰਤੀ ਜਿਨ੍ਹਾਂ ਨੇ ਬਾਦਲਾਂ ਨੂੰ ਭੰਡਣ ਲਈ ਇਹ ਕੀਤਾ ਵੀ ਜਿਹੜੀ ਉੜਤਾ ਪੰਜਾਬ ਆ ਬਾਦਲਾਂ ਦੇ ਮਜੀਠੀਆ ਗੈਂਗ ਦਿਖਾਇਆ, ਤੇ ਇਸ ਕਰਕੇ ਬਾਦਲਾਂ ਨੇ ਇਹਨੂੰ ਬੈਨ ਕਰਤੀ, ਤਾਂ ਕਿਸੇ ਸ਼ੈਤਾਨੀ ਦਿਮਾਗ ਨੇ ਪਹਿਲਾਂ ਹੀ ਸ਼ੋਸ਼ਾ ਛੱਡਤਾ, ਨਾ ਬੈਨ ਹੋਈ ਨਾ ਉਥੋਂ ਤੱਕ ਸੈਂਸਰ ਤੱਕ ਪਹੁੰਚੀ ਨਾ ਕੋਈ ਗੱਲ ਹੋਈ ਹਲੇ, ਪ੍ਰੋਡਿਊਸਰ ਤਾਂ ਹਜੇ ਅਗਲਾ ਸਟੈਪ ਪਟਣਾ ਹੋਣੇ, ਤਾਂ ਪਹਿਲਾਂ ਹੀ ਕਰਤਾ,
ਉਹ ਤਾਂ ਬਹੁਤ ਪੈਸੇ ਬਚਾਤੇ ਫਿਰ,
ਪ੍ਰੋਡਿਊਸਰ ਦਾ ਫਾਇਦਾ ਕਰਤਾ।
ਕਿਆ ਬਾਤ ਹੈ, ਕੁਲਵਿੰਦਰ ਢਿੱਲੋਂ ਜੁੜੇ ਨੇ ਜੀ, ਉਹ ਕਹਿੰਦੇ ਨੇ ਕਿ ਅੱਜ ਪਤਾ ਲੱਗਾ ਕਿ ਬਰਾੜ ਸਾਹਿਬ ਦਾ ਰੰਗ ਇੰਨਾ ਪੱਕਾ ਕਿਉਂ, ਹਰ ਟਾਈਮ ਇੰਜਣੀ ਖੋਲੀ ਰੱਖਦੇ ਸੀ।
ਇਹੀ ਹੈ ਜੀ ਬਸ ਆਹੀ ਰੌਲੇ ਆ। ਪਰ ਦੇਖੋ ਤੁਸੀਂ ਮੈਨੂੰ ਇਹ ਗੱਲ ਦੱਸੋ, ਪਹਿਲਾਂ ਇੱਕ ਕੋਈ ਵੀ ਚੀਜ਼ ਇੱਕ ਆਪਦੇ ਦਿਲ ਤੋਂ ਸਵਾਲ ਪੁੱਛ ਕੇ ਦੇਖੋ, ਕਿਤੇ ਤੁਸੀਂ ਕੋਈ ਕੱਚੀ ਕੱਚ ਘਾੜ ਚੀਜ਼ ਨਾਲ ਖੜਨਾ ਚਾਹੋਗੇ, ਕੱਚੀ ਚੀਜ਼ ਕੋਲੇ ਕੱਚੀ ਚੀਜ਼ ਖਰੀਦਣੀ ਚਾਹੋਗੇ, ਕੱਚੀ ਚੀਜ਼ ਨਾਲ ਆਪਦੀ ਗੱਲਬਾਤ ਸਾਂਝ ਪਾਉਣੀ ਚਾਹੋਗੇ, ਸੋ ਇੰਨਾ ਤਾਂ ਤੁਸੀਂ ਮੰਨਦੇ ਹੋ ਨਾ ਅਸੀਂ ਪੱਕੇ ਆ, ਸੋ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਸਾਨੂੰ ਜਦੋਂ ਤੁਸੀਂ ਪੱਕੇ ਕਹਿੰਦੇ ਸਾਨੂੰ।
ਠੀਕ ਹੈ ਜੀ। ਤੇ ਬੋਬੀ ਸੁਹਾਣਾ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਮਿੰਟੂ ਭਾਜੀ ਦੇ ਤਾਂ ਤੁਸੀਂ ਸੀਪੀ ਲਾਤੀ ਉਹ ਅੱਧਾ ਕਿਲੋ ਨੱਟ ਬਚਾ ਕੇ। ਨਹੀਂ ਜੀ, ਮੈਂ ਤਾਂ ਗੱਲਾਂ ਚੋਂ ਗੱਲ ਕੱਢੀ ਸੀ। ਬਾਕੀ ਮਨਰਾਜ ਜੋਸ਼ਨ ਐਡਲੇਡ ਵਾਲੇ ਚੁਟਕਲਾ ਭੇਜ ਰਹੇ ਨੇ, ਕਹਿੰਦੇ ਨੇ ਕਿ ਪੰਜਾਬੀ ਵੁਮਨ ਇਨ ਲੰਡਨ ਟਾਕਿੰਗ ਇੰਗਲਿਸ਼ ਟੂ ਅ ਡਾਕਟਰ ਅਬਾਊਟ ਹਰ ਸਿੱਖ ਚਾਈਲਡ। ਇੱਕ ਪੰਜਾਬੀ ਔਰਤ ਕਹਿੰਦੇ ਲੰਡਨ ਦੇ ਵਿਚ ਡਾਕਟਰ ਨਾਲ ਗੱਲ ਕਰ ਰਹੀ ਆ, ਮਾਈ ਕਾਕਾ ਇਜ਼ ਇਲ, ਇਹ ਬੀਕ ਦਾ ਇੱਕ ਬੀਕ ਦਾ ਨੋ ਈਟ ਦਾ ਨਾ ਸਲੀਪ ਦਾ, ਬਸ ਬੀਪ ਦਾ ਤੇ ਚੀਕ ਦਾ ਨਾਲੇ ਨੱਕ ਵੀ ਲੀਕ ਦਾ।
ਬਿਲਕੁਲ ਜੀ, ਬਹੁਤ ਵਧੀਆ ਚੁਟਕਲਾ ਹੈ, ਜਦੋਂ ਮਰਜ਼ੀ ਪੜ ਲਓ ਆਸੀ ਦੇ।
ਕਹਿੰਦੇ ਮਾਈ ਕਾਕਾ ਇਜ਼ ਇਲ, ਇੱਕ ਬੀਕ ਦਾ ਨਾ ਈਟ ਦਾ ਨਾ ਸਲੀਪ ਦਾ, ਬਸ ਬੀਪ ਦਾ ਚੀਕ ਦਾ ਤੇ ਨਾਲੇ ਨੱਕ ਵੀ ਲੀਕ ਦਾ। ਚਲੋ ਜੀ। ਤੇ ਮਨਪ੍ਰੀਤ ਸਿੰਘ
ਗੱਲ ਤਾਂ ਸਮਝਾਤੀ ਨਾ, ਜਾ ਕੇ
ਸਮਝਾਈ। ਹਾਂਜੀ, ਸਾਡੇ ਅਕਾਊਂਟੈਂਟ ਸਾਹਿਬ ਵੀ ਆ ਗਏ ਨੇ, ਮਨਪ੍ਰੀਤ ਸਿੰਘ ਹੁਣੀ SSK ਅਕਾਊਂਟੈਂਟ ਵਾਲੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਮੈਲਬਨ ਵਾਲੇ ਜੀ SSK ਅਕਾਊਂਟੈਂਟ, ਤੇ ਇਨ੍ਹਾਂ ਨਾਲ ਇੰਟਰਵਿਊ ਆਪਾਂ ਬੜੀ ਛੇਤੀ ਕਰਨੀ ਆ ਪ੍ਰੋਗਰਾਮ ਦੇ ਵਿਚ, ਤੇ ਕਿਉਂਕਿ ਹੁਣ ਟੈਕਸ ਟਾਈਮ ਵੀ ਆ ਚੁੱਕਾ ਮਿੰਟੂ ਜੀ, ਲੱਗ ਗਈ ਆ, ਤੇ ਟੈਕਸ ਪਲੈਨਿੰਗ ਵੀ ਕਰ ਲੈਣੀ ਚਾਹੀਦੀ ਆ।
ਗੁਰਵਿੰਦਰ
ਸਿੰਘ ਨਿਊਜ਼ੀਲੈਂਡ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪੰਜਾਬ ਭਾਜੀ ਆਪਾਂ ਪੰਜਾਬੀ ਚ ਕੋਈ ਵੀ ਚੀਜ਼ ਖੋਲਣ ਚ ਤਾਂ ਬਹੁਤ ਹੀ ਮਾਹਰ ਆ ਪਰ ਵਾਪਿਸ ਜੋੜਨ ਦੇ ਵਿਚ ਥੋੜੀ ਮਹਾਰਤ ਘੱਟ ਹੈ, ਅਦਰਵਾਈਜ਼ ਸਾਡਾ ਕੋਈ ਸਾਨੀ ਨੀ। ਇਹ ਤਾਂ ਗੱਲ ਠੀਕ ਹੈ ਜੀ ਤੁਹਾਡੀ। ਤੇ ਬਾਕੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਰਨਵੀਰ ਸ਼ੈਪਟਨ ਵਾਲੇ, ਤਾਂ ਹੀ ਬਾਈ ਹਰੇਕ ਨੂੰ ਹੀ ਹੀਰੋ ਆਂਡੇ ਵਾਂਗੂ ਖੋਲ ਕੇ ਰੱਖ ਦਿਆ ਕਰੋ। ਤੁਸੀਂ ਹੁਣ ਸਮੀਖਿਆ ਕਰਦੇ ਹੋ ਨਾ ਫਿਲਮਾਂ ਦੀ, ਕਹਿੰਦੇ ਤਾਂ ਹੀ ਕਹਿੰਦੇ ਲੱਗਦਾ ਕਹਿੰਦੇ ਤੁਸੀਂ ਹਰੇਕ ਨੂੰ ਹੀਰੋ ਆਂਡੇ ਵਾਂਗੂ ਖੋਲ ਕੇ ਰੱਖ ਦਿੰਦੇ ਹੋ। ਹਾਂਜੀ ਦੀਪ ਪਲਾਹੀ ਸਾਡੇ ਨਾਲ ਜੁੜੇ ਨੇ, ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਮਿੰਟੂ ਬਰਾੜ ਦਾ ਕਿ ਫਿਲਮ ਬਾਰੇ ਦੱਸ ਕੇ ਸਾਡੇ ਕਹਿੰਦਾ ਪੈਸੇ ਬਚਾ ਦਿੱਤੇ, ਤੇ ਨਹੀਂ ਤਾਂ ਕਹਿੰਦੇ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਹੈ, ਬਾਅਦ ਚ ਆਪਾਂ ਸ਼ੇਅਰ ਕਰਾਂਗੇ। ਸਤਨਾਮ ਬਰਾੜ ਦੇ ਮੈਸੇਜ ਫੋਨ ਤੋਂ ਮੈਸੇਜ ਆਏ ਸੀ ਤੇ ਉਹਨਾਂ ਦਾ ਛੋਟਾ ਬੇਟਾ ਮਿਸਟੇਕ ਨਾਲ ਮੈਸੇਜ ਕਰ ਰਿਹਾ ਸੀਗਾ। ਚਲੋ ਕੋਈ ਨੀ, ਸਤਿ ਸ੍ਰੀ ਅਕਾਲ ਬੁਲਾ ਹੋਈ ਇਸ ਬਹਾਨੇ ਜੀ ਜੀ ਆਇਆਂ ਨੂੰ। ਜਤਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਵੀਰ ਜੀ ਸਾਡੇ ਦਿਲ ਵਾਲੀ ਗੱਲ ਐਮੀ ਵਿਰਕ ਨੇ ਚੋਰੀ ਕਰ ਲਈ ਹੈ ਜੀ, ਬਟ ਬਹੁਤ ਸੋਹਣੀ ਸ਼ਾਰਟ ਮੂਵੀ ਹੈ, ਜ਼ਰੂਰ ਦੇਖਣਾ। ਦੇਖੋ ਜੀ ਇਹ ਕੋਈ ਕਾਪੀਰਾਈਟ ਨਹੀਂ ਹੈਗਾ ਸਾਡਾ, ਦਿਲ ਵਾਲੀ ਗੱਲ ਜਿਹੜਾ ਮਰਜ਼ੀ ਜੋ ਮਰਜ਼ੀ ਇਹਨੂੰ ਯੂਜ਼ ਕਰ ਸਕਦਾ ਆਪਣੀ ਮਰਜ਼ੀ ਦੇ ਹਿਸਾਬ ਨਾਲ। ਤੇ ਚਲੋ ਵਧੀਆ ਲੱਗਦਾ। ਤੇ ਕੇ ਡੀ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹੈਵ ਏ ਨਾਈਸ ਡੇ ਕਹਿੰਦੇ, ਕੈਲੀਫੋਰਨੀਆ ਤੋਂ ਜੁੜ ਰਹੇ ਨੇ। ਤੇ ਬਾਕੀ ਕਹਿੰਦੇ ਅੱਜ ਪ੍ਰੋਗਰਾਮ ਸੁਣ ਰਹੇ, ਨਾਲੇ ਚਾਹ ਦੇ ਨਾਲ ਘਰ ਦੇ ਬਣੇ ਸਮੋਸੇ ਇੰਜੋਏ ਕਰ ਰਹੇ ਆ। ਕਿਆ ਬਾਤ ਹੈ, ਉਧਰ ਵਿਜੇ ਬਿਰਦੀ ਹੁਣੀ ਗੋਭੀ ਵਾਲੇ ਪਰੌਂਠੇ ਖਾ ਰਹੇ ਨੇ, ਚਾਹ ਦੇ ਨਾਲ ਸਮੋਸੇ ਖਾ ਰਹੇ ਨੇ, ਤੇ ਅਸੀਂ ਦੋਨੇ ਪ੍ਰੋਗਰਾਮ ਕਰ ਰਹੇ ਹਾਂ, ਕਿਆ ਬਾਤ ਹੀ ਹੈ। ਤੇ ਕੁਲਵੀਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਉਨ੍ਹਾਂ ਨੇ ਜੀ ਇੱਕ ਤਾਂ ਗੁੰਨਰ ਵੈਲੀ ਹੈ ਫੇਸਬੁੱਕ ਤੇ ਬਦਮਾਸ਼ ਹੈ ਨਾ, ਤੇ ਇੱਕ ਕਹਿੰਦੇ ਮਿੰਟੂ ਜੀ ਕਰਮਾ ਸਪਾਰੀ ਵੀ ਹੈਗਾ ਇੱਕ, ਤੁਸੀਂ ਉਹ ਦੇਖਿਆ?
ਅੱਛਾ
ਕਰਮਾ ਸਪਾਰੀ ਵੀ ਹੈ ਉਹ,
ਜਗਦੀਪ ਰੰਧਾਵਾ ਜਾਣਦਾ ਨਹੀਂ
ਨਹੀਂ ਉਹ ਬਦਮਾਸ਼ ਨੀ ਹੈਗਾ ਬਾਈ, ਉਹ ਤਾਂ ਚਿੰਤਕ ਹੈ, ਉਹ ਚਿੰਤਾ ਕਰਦਾ। ਤੇ
ਉਹ ਬੰਦੇ ਦਾ ਉਹ ਤਾਂ ਬਹੁਤ ਕੁਝ ਸਿੱਖਿਆ ਜ਼ਿੰਦਗੀ ਚ, ਮੈਂ ਸਿੱਖ ਰਿਹਾ ਰੋਜ਼ ਉਹਦੀ, ਸੱਚੀ ਮੈਂ ਮਜ਼ਾਕੀਆ ਨੀ ਕਹਿੰਦਾ, ਸੱਚੀ ਮੈਂ ਉਹਦੀ ਵੀਡੀਓ ਕੇ ਨਾ ਰੋਜ਼ ਕੋਈ ਨਾ ਕੋਈ ਸਿੱਖਦਾ ਵੀ ਬੰਦੇ ਚ ਸਬਰ ਸੰਤੋਖ ਆ, ਕਿੰਨਾ ਪੋਜ਼ਿਟਿਵ ਆ ਬੰਦਾ। ਉਹਦਾ ਇੱਕ ਡਾਇਲੋਗ ਦਾ ਤਾਂ ਮੈਂ ਕਾਇਲ ਹੀ ਆ, ਜਦੋਂ ਜਿਹੜਾ ਐਂਡ ਤੇ ਬੋਲਦਾ ਬਾਈ ਆਪਾਂ ਵੀਡੀਓ ਬਣਾਤੀ ਚੰਗੀ ਲੱਗੀ ਸ਼ੇਅਰ ਕਰ ਦਿਓ, ਨਹੀਂ ਚੰਗੀ ਲੱਗੀ ਆਪਾਂ ਸਵੇਰੇ ਹੋਰ ਬਣਾ ਦੇਗਾ। ਕਿੱਦਾਂ ਬੰਦੇ ਚ ਕੋਨਫੀਡੈਂਸ ਤੇ ਕਿੱਡੀ ਬੜੀ ਬੰਦੇ ਚ ਪੋਜ਼ਿਟਿਵਨੈਸ ਹੈ ਦੇਖੋ।
ਕਿਆ ਬਾਤ ਹੈ। ਤੇ ਇੱਦਾਂ ਹੈ ਕਿ ਜਿਹੜਾ ਇਹ ਦੋ ਵੈਲੀ ਹੈ ਨਾ ਜੀ, ਜਿਆਦਾ ਮੈਂ ਇਹਨਾਂ ਦੋਨੂੰ ਜਾਣਦਾ, ਜਿਹੜੇ ਸ਼ੁਕਲੀ ਕਰੈਕਟਰ ਬਣਾਏ ਹੋਏ ਨੇ, ਇੱਕ ਗੁੰਨਰ ਵੈਲੀ ਤੇ ਇੱਕ ਕਰਮਾ ਸਪਾਰੀ। ਉਹ ਜਿਹੜਾ ਲੀਲੀ ਬੱਤੀ ਵਾਲਾ ਸੀਗਾ ਨਾ ਉਹ ਕਰਮਾ ਸਪਾਰੀ ਸੀਗਾ, ਮੈਂ ਉਹਦਾ ਪੜਿਆ ਸੀ ਇੱਕ ਵਾਰੀ। ਸੋ ਇਹਨਾਂ ਨੂੰ ਫਾਲੋ ਕਰੋ ਜੀ, ਬਦਮਾਸ਼ੀ ਸਟਾਈਲ ਪੰਜਾਬੀ, ਤੇ ਮਤਲਬ ਸ਼ੁਕਲ ਹੈ ਜੀ, ਕਾਮੇਡੀ ਹੈ ਟੋਟਲ, ਇਹਨੂੰ ਸੀਰੀਅਸਲੀ ਨਾ ਲਿਓ। ਤੇ ਮਿੰਟੂ ਜੀ ਸਾਡੇ ਨਾਲ ਇਧਰ ਗੁਰਦੀਪ ਸਿੰਘ ਵੀ ਜੁੜੇ ਆ ਜੀ, ਕਹਿੰਦੇ ਨੇ ਕਿ ਭਾਜੀ ਸ਼ੁਕਰੀਆ ਘਾਹ ਕਟਵਾਉਣ ਲਈ। ਦੇਖੋ ਸਾਡੇ ਪ੍ਰੋਗਰਾਮ ਦਾ ਤੁਸੀਂ ਮਿਸ ਯੂਜ ਨਾ ਕਰਿਆ ਕਰੋ, ਇਹ ਕੰਨਾਂ ਚ ਹੈਡਫੋਨ ਲਾ ਕੇ ਘਾਹ ਕੱਟਦੇ ਰਹਿੰਦੇ। ਇਹ ਜੀ ਹਮਲਾ ਹੈ, ਇਹ ਹਮਲਾ ਹੈ ਸਾਡੇ ਪ੍ਰੋਗਰਾਮ ਤੇ, ਪਰ ਕੋਈ ਗੱਲ ਨੀ। ਸੋ ਮਿੰਟੂ ਜੀ ਜਾਂਦੇ ਜਾਂਦੇ ਆਪਾਂ ਇੱਕ ਗੀਤ ਸੁਣਾਉਣਾ ਤੇ ਆਪਾਂ ਇਜਾਜ਼ਤ ਲਈਏ, ਕੱਲ ਦੇ ਪ੍ਰੋਗਰਾਮ ਦਾ ਕੀ ਵਿਚਾਰ ਹੈ?
ਕੱਲ ਨੂੰ ਵੀ ਬਸ ਜੀ ਕੋਈ ਨਾ ਕੋਈ ਛੇੜ ਲਾਂਗੇ ਛਿੰਝ ਜਿਹੜੀ ਛੇੜਨੀ ਆ, ਤੇ ਬਾਕੀ
ਹਾਂਜੀ ਬਾਕੀ ਸਰੋਤਿਆਂ ਦੀ ਕਾਲ ਜਾਵੇ ਜੋ ਵੀ ਦਿਲ ਦੇ ਵਿਚ ਪੜਾਸ ਹੈ ਕੱਲ ਨੂੰ ਪ੍ਰੋਗਰਾਮ ਦੇ ਵਿਚ ਮਿੰਟੂ ਰਾਜ ਦੀ ਤੇ ਕੱਢਿਆ ਕਰੋ, ਤੁਸੀਂ ਕਾਲ ਕਰਕੇ ਦੱਸਿਆ ਕਰੋ ਆਪਣੀ ਗੱਲ ਸੁਣਾਇਆ ਕਰੋ ਜੀ। ਸੋ ਮਿੰਟੂ ਜੀ ਲਈਏ ਫਿਰ ਇਜਾਜ਼ਤ
ਜੀ। ਜੀ ਜੀ ਮੈਂ ਜਾਣ ਤੋਂ ਪਹਿਲਾਂ ਆਇਆ ਜੀ ਵੈਂਕੂਵਰ ਦੇ ਵਿਚ 25 ਜੂਨ ਨੂੰ ਇਕ ਰੂਬਰੂ ਰੱਖੀ ਹੈ ਜੀ ਦੋ ਬੰਦਿਆਂ ਦੀ, ਤੇ ਉਹ ਦੋਨਾਂ ਦੇ ਲਈ ਜਿਹੜਾ ਕੈਨੇਡਾ ਦੇ ਜਿਹੜੇ ਰੂਬਰੂ ਰੱਖਣ ਵਾਲੇ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਆ ਜੀ। ਟੂਰ ਸ਼ੁਰੂ ਹੋ ਚੁੱਕਿਆ ਤੇ ਉਹ ਦੋ ਬੰਦੇ ਉਨ੍ਹਾਂ ਨੇ ਲਿਖ ਰੱਖਿਆ ਸੀ, ਕਹਿੰਦੇ ਜੀ ਅਸੀਂ ਲੋਕਲ ਕਹਿੰਦੇ ਸੀ ਟੀਵੀ ਤੇ ਐਡ ਚਲਾਉਣੇ ਆ। ਮੈਂ ਕਿਹਾ ਯਾਰ ਮੈਨੂੰ ਤਾਂ ਸੰਗ ਆਊਗੀ ਜੇ ਟੀਵੀ ਤੇ ਐਡ ਚਲਾਤੀ ਤੁਸੀਂ ਵੀ ਸਾਡੀ ਰੂਹ ਰੂਹ ਰੱਖੀ ਆ। ਕਹਿੰਦੇ ਫੇਰ ਮੈਂ ਕਿਹਾ ਸਾਡੀ ਤਾਂ ਹਨੇਰੇ ਚ ਰੱਖ ਲਿਓ ਚੋਰੀ ਜੇ ਕਰਕੇ। ਸੋ ਧੰਨਵਾਦ ਆ ਜੀ 7 ਸਟੂਡੀਓ ਵਾਲਿਆਂ ਦਾ ਤੇ ਉਹਨਾਂ ਨਾਲ ਸਾਡੇ ਨਾਲ ਹੁਣ ਵੀ ਜੁੜੇ ਹੋਏ ਆ। ਉਹਨਾਂ ਨੇ ਸਾਡਾ ਜਿਹੜਾ 24 ਜੂਨ ਤੋਂ ਟੂਰ ਸ਼ੁਰੂ ਹੋ ਰਿਹਾ ਕੈਨੇਡਾ ਦਾ, ਵੈਂਕੂਵਰ ਦੇ ਵਿਚ 25 ਤਰੀਕ ਨੂੰ 7 ਸਟੂਡੀਓ ਦੇ ਵਿਚ ਸਾਡੀ ਉਹਨਾਂ ਨੇ ਰੂਬਰੂ ਰੱਖੀ ਆ ਜੀ ਉਥੋਂ ਦੇ ਲਿਟਰੇਰੀ ਬੰਦਿਆਂ ਨਾਲ ਤੇ ਉਥੋਂ ਦੇ ਮੀਡੀਆ ਨਾਲ। ਸੋ ਦੇਖਦੇ ਆ ਜੀ ਆਉਣ ਵਾਲਾ ਟੂਰ ਕੈਨੇਡਾ ਦਾ ਕਿਸ ਦਿਨ ਦਾ, ਹੁਣੇ ਚਾਜਾ ਚੜਿਆ ਪਿਆ ਫਿਲਹਾਲ ਤਾਂ
ਜੀ। ਤੇ ਜਾਂਦੇ ਜਾਂਦੇ ਜੀ ਕਰਮਾ ਸਪਾਰੀ ਨੇ ਕਹਿੰਦੇ ਸਤਵੀਰ ਸਿੰਘ ਬਾਸ ਨੂੰ ਫਰੈਂਡ ਰਿਕੁਐਸਟ ਭੇਜ ਦਿੱਤੀ ਆ, ਮੈਨੂੰ ਲੱਗਦਾ ਉਹ ਵੀ ਸੁਣ ਰਿਹਾ ਪ੍ਰੋਗਰਾਮ ਕਰਮਾ ਸਪਾਰੀ। ਡਰ ਕੇ ਰਹਿਣਾ ਚਾਹੀਦਾ ਜੀ ਮਿੰਟੂ ਜੀ, ਤੇਰਾ ਧਿਆਨ ਨਾਲ ਤਵਾ ਲਾਇਓ ਕਿਉਂਕਿ ਉਧਰ ਸਤਵੀਰ ਸਿੰਘ ਬਾਸ ਨੂੰ ਰਿਕੁਐਸਟ ਆ ਗਈ ਆ। ਤੇ ਲੈਂਦੇ ਆ ਜੀ ਇਜਾਜ਼ਤ ਤੇ ਇਕ ਦਿਨ ਹਰਮੀਤ ਚੰਨਾ ਉਨ੍ਹਾਂ ਨੇ ਇਕ ਗੀਤ ਰਿਕੁਐਸਟ ਕੀਤਾ ਸੀ ਜੱਸੀ ਸੋਹਲ ਦੀ ਆਵਾਜ਼ ਦੇ ਵਿਚ, ਤੇ ਲਓ ਜੀ ਮੈਂ ਉਹ ਗੀਤ ਚਲਾ ਕੇ ਛੱਡ ਕੇ ਜਾ ਰਿਹਾ ਜੱਸੀ ਸੋਹਲ ਦਾ ਮਾਹੀ। ਤੇ ਲੈਂਦੇ ਆ ਇਜਾਜ਼ਤ ਮਿੰਟੂ ਜੀ, ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ।
ਮਤਲਬ ਨੂੰ ਜਾ ਜਾ।